ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ, ਵਾਹਿਗੁਰੂ ਜੀ। ਅੰਦਰ ਸਵਾ ਦਸਾ ਸਣੇ, ਮੱਥੇ ਵਾਲ ਦਰੋਪਦੀ ਆਦਿ
ਆਂਦੀ
ਆਂਦੀ।
ਪੜ੍ਹੋ ਸਾਰੇ ਜੀ।
ਮੱਥੇ ਵਾਲ ਦਰੋਪਦੀ ਆਂਦੀ।
ਅੱਜ ਇਸ ਪ੍ਰਸੰਗ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਦਰੋਪਦੀ ਦੀ ਜਿਵੇਂ ਲੱਜਾ ਰੱਖੀ ਗਈ ਹੈ, ਉਹ ਸਾਰਾ ਪ੍ਰਸੰਗ ਇਸ ਪੌੜੀ ਵਿੱਚ ਦੱਸ ਰਹੇ ਨੇ। ਅਤੇ ਯੁਧਿਸ਼ਠਿਰ ਨੇ ਜੂਆ ਖੇਡਿਆ ਕੌਰਵਾਂ ਦੇ ਨਾਲ, ਉਸ ਜੂਏ ਦੇ ਵਿੱਚ ਜਿੱਥੇ ਰਾਜ ਭਾਗ ਸਾਰਾ ਹਾਰ ਗਿਆ ਹੈ ਅਤੇ ਸਾਜੋ ਸਮਾਨ ਹਾਰ ਚੁੱਕਿਆ ਹੈ, ਨਾਲ ਹੀ ਦਾਅ ਦੇ ਉੱਤੇ ਆਪਣੀ ਧਨ ਪਤਨੀ ਦਰੋਪਦੀ ਨੂੰ ਵੀ ਦਾਅ 'ਤੇ ਲਾ ਦਿੱਤਾ। ਉਹਨੂੰ ਵੀ ਹਾਰ ਗਏ ਨੇ, ਆਪੋ ਵਿੱਚ ਵੀ ਹਾਰ ਗਏ ਨੇ। ਹੁਣ ਇਸ ਲਾਚਾਰੀ ਦੇ ਵਿੱਚ ਦੁਰਯੋਧਨ ਹੰਕਾਰੀ ਸੀ ਅਤੇ ਉਸਨੇ ਜਿਹੜਾ ਸੀ ਦਰੋਪਦੀ ਨੂੰ ਬੇਪਤੀ ਕਰਨ ਦਾ ਹੁਕਮ ਆਪਣੇ ਭਰਾ ਦੁਸ਼ਾਸਨ ਦੇ ਰਾਹੀਂ, ਜਿਹੜਾ ਦੁਸ਼ਾਸਨ ਹੈ ਦੁਰਯੋਧਨ ਦਾ ਭਰਾ ਹੈ, ਇਹਦੇ ਰਾਹੀਂ ਨਗਨ ਕਰਨ ਦਾ ਹੁਕਮ ਭਰੀ ਸਭਾ ਦੇ ਵਿੱਚ ਜਿਹੜਾ ਸੀ ਐਲਾਨ ਕਰ ਦਿੱਤਾ। ਇਹਦੇ ਵਿੱਚ ਜਦੋਂ ਇਹ ਐਲਾਨ ਹੋਇਆ, ਹੁਣ ਪੰਜੇ ਪਾਂਡਵ ਜਿਹੜੇ ਨੇ ਉਹ ਵੀ ਆਪਣੇ ਆਪ ਨੂੰ ਹਾਰ ਚੁੱਕੇ ਹੋਏ ਨੇ, ਇਸ ਲਈ ਇਸ ਗੱਲ ਤੋਂ ਬਚਾਅ ਕਰਨ ਵਾਸਤੇ ਉਹ ਵੀ ਅਸਮਰਥ ਨੇ, ਕਿਉਂ ਹਾਰੇ ਹੋਏ ਨੇ। ਅਤੇ ਇਵੇਂ ਹੀ ਜਦੋਂ ਭੀਸ਼ਮ ਪਿਤਾਮਾ ਨੂੰ ਆਖਿਆ ਦਰੋਪਦੀ ਨੇ, ਜੇ ਤੁਸੀਂ ਸਾਡੇ ਪਿਤਾਮਾ ਹੋ ਕਿ ਹੁਣ ਤੁਹਾਡੀ ਹਾਜ਼ਰੀ ਵਿੱਚ ਤੁਹਾਡੀ ਇਹ ਪੁੱਤਰੀ ਜਿਹੜੀ ਹੈ ਇਹ ਨਗਨ ਹੋਵੇਗੀ, ਤੁਸੀਂ ਪਿਤਾਮਾ ਸਾਰੇ ਇਹ ਜਿਹੜੇ ਪਾਂਡਵਾਂ ਦੇ ਅਤੇ ਕੌਰਵਾਂ ਦੇ। ਅਤੇ ਉਸ ਵੇਲੇ ਭੀਸ਼ਮ ਨੇ ਆਖਿਆ ਕਿ ਮੈਂ ਦੁਰਯੋਧਨ ਦੇ ਘਰ ਦਾ ਨਾਮ ਖਾਂ ਬੈਠਾ, ਆਪਣੀ ਮਜਬੂਰੀ ਦੱਸ ਦਿੱਤੀ ਮੈਂ, ਇਹ ਮੇਰੀ ਮਜਬੂਰੀ ਹੈ, ਮੈਂ ਕੁਝ ਨਹੀਂ ਕਰ ਸਕਦਾ, ਹੈ ਤੇਰੇ ਨਾਲ ਬਹੁਤ ਵੱਡੀ ਬੇਇਨਸਾਫੀ ਹੈ, ਪਾਪ ਹੈ ਵੱਡਾ। ਅਤੇ ਉਹ ਸਮਝਾਇਆ, ਸਮਝ ਨਹੀਂ ਰਿਹਾ, ਪਰ ਹੁਣ ਮੇਰੀ ਬੇਵਸੀ ਹੈ। ਉਸ ਤੋਂ ਬਾਅਦ ਦਰੋਣਾਚਾਰੀਆ ਵੀ ਬੈਠਾ ਹੋਇਆ, ਗੁਰੂ ਸੀ ਇਹਨਾਂ ਪਾਂਡਵਾਂ ਕੌਰਵਾਂ ਦਾ, ਉਸ ਨੂੰ ਦਰੋਪਦੀ ਨੇ ਵਾਸਤਾ ਪਾਇਆ, ਤੁਸੀਂ ਗੁਰੂ ਹੋ ਸਾਡੇ ਕੁਲਾਂ ਦੇ, ਕੀ ਇਹ ਗੁਰੂ ਦੇ ਸਨਮੁਖ ਹੁੰਦਿਆਂ ਹੋਇਆਂ ਇਹ ਘੋਰ ਬੱਜਰ ਪਾਪ ਹੋਵੇਗਾ। ਉਸਨੇ ਵੀ ਮਜਬੂਰੀ ਹੀ, ਮੈਂ ਇਹਨੂੰ ਵਾਅਦਾ ਕਰ ਚੁੱਕਾ ਇਹਦੇ ਪੱਖ ਦਾ, ਮੁਸ਼ਕਲ ਹੈ ਮੇਰੇ ਲਈ ਵੀ। ਹੁਣ ਜਿਸ ਔਰਤ ਦੇ ਇਹ ਰਾਖੇ ਪਤੀ ਹੁੰਦੇ ਨੇ ਉਹ ਵੀ ਮਜਬੂਰੀ ਦੱਸ ਰਹੇ ਨੇ। ਅਤੇ ਪੰਜੇ ਪਾਂਡਵ ਜਿਹੜੇ ਨੇ, ਪਿਤਾਮਾ ਸੀ ਵੱਡਾ ਸੀ, ਵੱਡੇ ਜਿਹੜੇ ਰੱਖਿਆ ਕਰਨ ਨੂੰ ਸਮਰੱਥ ਹੁੰਦੇ ਨੇ, ਅਤੇ ਪਿਤਾਮਾ ਨੇ ਵੀ ਆਪਣਾ ਜਿਹੜਾ ਸੀ ਐਸਾ ਹੀ ਆਪਣੇ ਵੱਲੋਂ ਨਮਖਰਾਮ ਹੋਣ ਦਾ ਦਾਅਵਾ ਲਾ ਕਰਕੇ ਜਵਾਬ ਦੇ ਦਿੱਤਾ। ਵੱਡਿਆਂ ਵੱਲੋਂ ਵੀ ਬਿਆਸ ਹੋ ਗਈ, ਇਸੇ ਤਰ੍ਹਾਂ ਬਿਆਸ ਉਦੋਂ ਬਾਅਦ ਗੁਰੂ 'ਤੇ ਆਸ ਹੁੰਦੀ ਹੈ। ਦਰੋਣਾਚਾਰੀ ਨੇ ਵੀ ਆਖ ਦਿੱਤਾ ਕਿ ਮੈਂ ਇਹਨਾਂ ਦੇ ਪੱਖ 'ਤੇ ਹੋ ਗਿਆ ਕਾਰਵਾਂ ਦੇ, ਇਸ ਲਈ ਹੁਣ ਮੈਂ ਇਹਨਾਂ ਨੂੰ ਵਾਅਦਾ ਕਰ ਚੁੱਕਾ ਹੋਇਆ, ਮੈਂ ਵੀ ਨਹੀਂ ਇਹਦੇ ਵਿੱਚ ਕੁਝ ਕਰ ਸਕਦਾ, ਉਹ ਵੀ ਆਸ ਮੁੱਕ ਗਈ ਹੈ। ਅਤੇ ਤੀਜੀ ਚੌਥੀ ਆਸ ਸੀ ਰਾਜੇ ਦੀ ਹੁੰਦੀ ਹੈ, ਔਰਤ ਨੂੰ ਕਿਸੇ ਦੀ ਬੇਪਤੀ ਹੋਣ ਤੋਂ ਬਾਦਸ਼ਾਹ ਬਚਾ ਸਕਦਾ, ਅਤੇ ਬਾਦਸ਼ਾਹ ਤਾਂ ਆਪ ਹੀ ਹੁਕਮ ਦੇ ਰਿਹਾ ਕਿ ਉਹਨੂੰ ਨਗਨ ਕਰ ਦਿਓ। ਹੁਣ ਸਾਰੇ ਸਹਾਰਿਆਂ ਤੋਂ ਬੇਸਹਾਰਾ ਹੋ ਗਈ ਹੈ, ਕੋਈ ਸਹਾਰਾ ਨਹੀਂ ਰਹਿ ਗਿਆ, ਇਹ ਕੋਈ ਰਹਿ ਗਿਆ ਨਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ। ਉਸ ਵੇਲੇ ਪਰਮੇਸ਼ਰ ਨੂੰ ਰਾਧੇ ਹੈ ਕਿ ਮਹਾਰਾਜ ਹੁਣ ਇਹ ਤੂੰ ਹੀ ਮਿਲਿਆ ਕਾਸਰਾ ਰਹਿ ਗਏ। ਸਾਧਸੰਗਤ ਉਸ ਵੇਲੇ ਜਦੋਂ ਕੋਈ ਨਿਆਸਰਾ ਹੋ ਕੇ ਅਰਦਾਸ ਕਰਦਾ ਨਾ ਪੂਰੀ ਹੁੰਦੀ ਹੈ, ਜਦੋਂ ਕੋਈ ਨਾ ਕੋਈ ਆਪਣਾ ਸਹਾਰਾ ਬਣਾ ਕੇ ਬੈਠਾ ਹੁੰਦਾ ਨਾ, ਮੇਰਾ ਸਰੀਰਕ ਬਲ ਦਾ ਸਹਾਰਾ ਹੈ, ਧਨ ਦਾ ਸਹਾਰਾ ਲੈ ਲਿਆਉਂਦਾ ਕਿਸੇ ਨੇ, ਹੋਰ ਕਿਸੇ ਮਿੱਤਰ ਦੋਸਤ ਦਾ ਸਹਾਰਾ, ਉਹ ਸਹਾਰੇ ਜਦੋਂ ਖੜ੍ਹੇ ਹੁੰਦੇ ਉਦੋਂ ਅਰਦਾਸ ਉਹਨੀ ਸਾਰਥਕ ਨਹੀਂ ਹੁੰਦੀ ਜਦੋਂ ਕਿ ਕੋਈ ਨਿਆਸਰਾ ਹੋ ਕੇ ਅਰਦਾਸ ਕਰਦਾ ਹੈ, ਜਿਹੜੀ ਉਹ ਇੱਕਦਮ ਪੂਰੀ ਹੁੰਦੀ ਹੈ। ਹੁਣ ਦ੍ਰੋਪਦੀ ਦਾ ਕੋਈ ਆਸਰਾ ਨਹੀਂ ਹੈ, ਬੇਆਸਰੀ ਹੈ, ਇੱਕੋ ਇੱਕ ਪਰਮੇਸ਼ਰ ਦਾ ਆਸਰਾ ਲੈ ਕੇ ਅਰਦਾਸ ਕੀਤੀ ਹੈ। ਸੋ ਯਕਦਮ ਉਹ ਅਰਦਾਸ ਪੂਰੀ ਹੋਈ ਹੈ, ਪਰਮੇਸ਼ਰ ਨੇ ਜਿਹੜਾ ਸੀ ਰੱਖਿਆ ਕੀਤੀ। ਕੱਪੜ ਕੋਟ ਉਸਾਰਿਆਂ, ਕੱਪੜਿਆਂ ਦੇ ਕੋਟ ਉਸਾਰ ਦਿੱਤੇ, ਕੰਧਾਂ ਬਣ, ਜਿਵੇਂ ਕੋਟ ਉੱਚਾ ਹੁੰਦਾ ਨਾ, ਕੰਧ ਹੁੰਦੀ ਹੈ, ਇਉਂ ਕੰਧਾਂ ਬਣ ਗਈਆਂ। ਥੱਕ ਗਏ ਨੇ ਦੂਤ ਲਾਉਣ ਵਾਲੇ, ਸੋ ਇਸ ਤਰ੍ਹਾਂ ਰੱਖਿਆ ਜਿਵੇਂ ਜਿਵੇਂ ਹੋਈ ਹੈ। ਇਹ ਸਾਰਾ ਪ੍ਰਸੰਗ ਇਸ ਪੌੜੀ ਵਿੱਚ ਜਿਵੇਂ ਆ ਰਿਹਾ ਭਾਈ ਸਾਹਿਬ ਜੀ ਵੱਲੋਂ, ਸਰਵਣ ਕਰੋ ਜੀ।
ਦੂਤਾਂ ਨੂੰ,
ਹਾਂ ਪਹਿਲੀ ਉਹ ਪੰਕਤੀ ਪੜ੍ਹੋ ਦੋ, ਅੰਦਰ ਸਭਾ,
ਅੰਦਰ ਸਭਾ ਦਸਾ ਸਣੇ ਮੱਥੇ ਵਾਲ ਦ੍ਰੋਪਦੀ ਆਦਿ,
ਆਂਦੀ ਪੜ੍ਹੋ ਜੀ,
ਆਂਦੀ,
ਵਾਹਿਗੁਰੂ ਜੀ,
ਆਦਿ,
ਇੱਕ ਮਿੰਟ ਹੋਲਡ ਕਰਿਓ। ਹਾਂਜੀ, ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਵਾਲ ਦ੍ਰੋਪਦੀ ਆਂਦੀ, ਆਂਦੀ ਦਾ ਅਰਥ ਹੈ ਲਿਆਂਦੀ। ਦੁਸ਼ਾਸਨ ਦੁਰਯੋਧਨ ਦੇ ਛੋਟੇ ਭਰਾ ਨੇ ਸਭਾ ਦੇ, ਭਰੀ ਸਭਾ ਦੇ ਵਿੱਚ ਧੂ ਕੇ ਖਿੱਚ ਕੇ ਵਾਲਾਂ ਤੋਂ ਫੜ ਕੇ, ਹਾਂਜੀ, ਇਉਂ ਦ੍ਰੋਪਦੀ ਨੂੰ ਸਭਾ ਵਿੱਚ ਲੈ ਆਉਣਾ ਕੀਤਾ। ਆਂਦੀ ਮੈਨੂੰ ਲਿਆਂਦੀ, ਪੰਜਾਬਣ ਇਹਨਾਂ ਨੇ ਤੋਂ ਪੰਚਾਲ ਦੀ ਬਜਾਏ ਪੰਜਾਬਣ ਕਰਤਾ ਉਹਨਾਂ ਨੂੰ, ਪੰਚਾਲ ਦੇਸ਼ ਦੀ ਰਹਿਣ ਵਾਲੀ, ਪੰਜਾਬ ਦੀ ਨਹੀਂ ਸੀ, ਪੰਚਾਲ ਦੇ ਅੱਗੇ ਅੜੀ ਲੈਣ 'ਚ ਆਊ, ਗਲਤ ਕੀਤਾ, ਠੀਕ ਕਰੋ ਉਹਨੂੰ। ਹਾਂਜੀ, ਦੂਤਾਂ ਨੂੰ ਪੜ੍ਹੋ ਮਾਤਾ ਜੀ।
ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ,
ਹਾਂ ਅੱਜ ਬਾਂਦੀ ਉਹ ਕਹਿ ਰਹੇ ਨੇ ਕਿਉਂਕਿ ਹਾਰ ਚੁੱਕੀ ਹੋ ਗਈ ਹੈ ਨਾ, ਠੀਕ ਤਾਂ ਪਟਰਾਣੀ ਮਹਾਰਾਣੀ, ਅਤੇ ਬਾਂਦੀ ਨਾਂ ਦਿੱਤਾ ਉਹਨਾਂ ਨੇ। ਦੂਤਾਂ ਨੂੰ ਫਰਮਾਇਆ, ਦੁਸ਼ਾਸਨ ਨੇ ਆਪਣੇ ਦੂਤਾਂ ਨੂੰ ਹੁਕਮ ਕੀਤਾ, ਇਹ ਪੰਚਾਲੀ, ਪੰਚਾਲ ਦੇਸ਼ ਦੇ ਘਰ ਵਾਲੀ, ਪੰਚਾਲ ਦੇਸ਼ ਦੀ ਰਹਿਣ ਵਾਲੀ ਦੁਰਪਦੀ ਦੀ ਪੁੱਤਰੀ, ਇਹਦੇ ਪਤਾ ਨਾ ਕੀ ਸੀ, ਦੁਰਪਦ ਪੰਚਾਲ ਦੇ ਇਹਨਾਂ ਦਾ ਦੇਸ਼ ਸੀ, ਇਹਨੂੰ ਕਹਿੰਦੇ ਵੀ ਹੁਣ ਜਿਹੜਾ ਹੈ ਨਗਨ ਕਰੋ, ਨੰਗੀ ਕਰੋ, ਆਰਡਰ ਦੇ ਤਾ ਸਭਾ ਚੱਲਿਆ ਕਰਕੇ।
ਹਾਂਜੀ,
ਇੱਕ ਮਿੰਟ ਰੁਕੋ। ਹਾਂਜੀ, ਇਉਂ ਜਿਹੜੀ ਸੀ ਪੰਚਾਲੀ ਦੇ, ਇਹਨੂੰ ਹੁਕਮ ਕਰ ਦਿੱਤਾ ਹੈ ਨਗਨ ਕਰ ਦੇਣ ਦਾ। ਪੰਚਾਲ ਜਿਹੜਾ ਦੇਸ਼ ਹੈ ਨਾ, ਇਹ ਮੰਨਿਆ ਹੈ ਦਿੱਲੀ ਤੋਂ ਜਿਹੜਾ ਆਪਣਾ ਚੰਬਾ ਦਰਿਆ ਆਉਂਦਾ, ਚੰਬਾ ਚੰਬਲ ਨਦੀ ਆਉਂਦੀ ਹੈ ਉਸ ਪਾਸ, ਹਾਂਜੀ, ਹਿਮਾਚਲ ਨਹੀਂ, ਰਾਜਸਥਾਨ ਵਾਲੇ ਪਾਸੇ ਆਪਾਂ ਆਗਰਾ ਟੱਪਦੇ ਹਾਂ, ਉਸ ਤੋਂ ਬਾਅਦ ਗਵਾਲੀਅਰ ਤੋਂ ਪਹਿਲਾਂ ਚੰਬੀ ਨੂੰ ਚੰਬਲ ਨਦੀ, ਚੰਬਲ ਦੀ ਘਾਟੀ, ਹਾਂ, ਅਤੇ ਉੱਥੇ ਦਾ ਇਲਾਕਾ ਵੀ ਇਹ ਮੰਨਿਆ ਵੀ ਇਸ ਨੂੰ ਪੰਚਾਲ ਕਿਹਾ ਹੈ। ਪਰ ਕੁਝ ਕੁ ਲੋਕਾਂ ਦਾ ਵਿਚਾਰ ਹੈ ਵੀ ਜਿਹੜਾ ਕਨੌਜ ਦਾ ਇਲਾਕਾ ਹੈ ਉਹਨੂੰ ਹੀ ਜਿਹੜਾ ਸੀ ਪੰਚਾਲ ਦੇ ਸਾਖੀ ਹੈ। ਇਸ ਤਰ੍ਹਾਂ ਅੱਡ ਅੱਡ ਵਿਚਾਰ ਨੇ। ਇੱਕ ਘਨਿੰਗਮ ਹੋਇਆ ਅੰਗਰੇਜ਼, ਉਹਨੇ ਜਿਹੜਾ ਸੀ ਆਪਣਾ ਲਿਖਦਾ ਉਹ ਵੀ ਰੁਹੇਲਖੰਡ ਜਿਹੜਾ ਹੈਗਾ ਉਹ ਇਲਾਕੇ ਦਾ, ਰੁਹੇਲਖੰਡ ਦਾ ਜਿਹੜਾ ਉੱਤਰੀ ਜਿਹੜਾ ਪਾਸਾ ਸੀ ਅਤੇ ਦੱਖਣ ਦਾ ਪਾਸਾ ਜਿਹੜਾ ਸੀ ਗੰਗਾ ਜਮਨਾ ਦੇ ਨਾਲ ਲੱਗਦਾ ਇਲਾਕਾ, ਉਹਨੂੰ ਪੰਚਾਲ ਦੇਸ਼ ਕਿਹਾ। ਇਵੇਂ ਅੱਡ ਅੱਡੇ ਦੇ ਵਾਲੇ ਪੰਚਾਲ ਦੀਆਂ ਜਿਹੜੀਆਂ ਨੇ ਰਾਵਾਂ ਨੇ ਵਿਦਵਾਨਾਂ ਦੀਆਂ, ਅਤੇ ਉੱਤਰੀ ਪੰਚਾਲ ਦੀ ਰਾਜਧਾਨੀ ਜਿਹੜੀ ਸੀ ਅਛੱਤਰ ਮੰਨੀ ਹੈ। ਜਿਹੜਾ ਉੱਤਰੀ ਪੰਚਾਲ ਦਾ ਇਲਾਕਾ ਸੀ ਨਾ, ਉਹ ਦੋ ਹਿੱਸਿਆਂ ਵਿੱਚ ਕਹਿੰਦੇ ਵੰਡਿਆ ਗਿਆ ਨਦੀਆਂ ਕਰਕੇ, ਉੱਤਰੀ ਪੰਚਾਲ, ਦੱਖਣੀ ਪੰਚਾਲ। ਜਿਹੜਾ ਉੱਤਰੀ ਪੰਚਾਲ ਸੀ ਉਹਦੀ ਜਿਹੜੀ ਸੀ ਰਾਜਧਾਨੀ ਅਛੱਤਰ ਕਿਹਾ ਗਿਆ, ਜਿਹੜਾ ਦੱਖਣੀ ਵਾਲਾ ਪਾਸਾ ਸੀ ਉਹਦੀ ਰਾਜਧਾਨੀ ਕਾਪਲੀਆਂ ਕਿਹਾ ਗਿਆ। ਦੋ ਰਾਜਧਾਨੀਆਂ ਮੰਨੀਆਂ, ਦੋ ਹਿੱਸੇ ਹੋ ਗਏ ਨੇ। ਅਤੇ ਪੁਰਾਣੀ ਗੰਗਾ ਦੇ ਪਾਸ ਮੰਨ ਲਓ ਏਰੀਆ ਕੁਝ ਲੋਕਾਂ ਨੇ ਮੰਨਿਆ, ਜਿਹੜਾ ਸੀ ਫਰਖਰਾਬਾਦ ਦਾ ਇਲਾਕਾ, ਬਦਾਉਂ ਦਾ ਇਲਾਕਾ, ਉਹਨੂੰ ਵੀ ਪੰਚਾਲ ਹੀ ਮੰਨ ਲਿਆ ਗਿਆ। ਇਹ ਪੰਚਾਲ ਬਾਰੇ ਸਮਝ ਲਿਓ। ਕਈਆਂ ਨੇ ਮੰਨਿਆ ਵਿਸ਼ਨ ਪੁਰਾਣ ਵਿੱਚ ਲਿਖਿਆ ਹੈ ਭਾਰਤ ਵੰਸ਼ੀ ਰਾਜਾ ਹੋਇਆ ਹਰਜਸਵ, ਉਹਦੇ ਪੰਜ ਪੁੱਤਰ ਹੋਏ ਨੇ, ਉਹ ਪੰਜ ਪੁੱਤਰਾਂ ਦਾ ਜਿਹੜਾ ਦੇਸ਼ ਦਾ ਇਲਾਕਾ ਸੀ ਪੰਜਾਂ ਤੋਂ ਹੋਣ ਕਰਕੇ ਪੰਚਾਲ ਹੋਇਆ, ਇਉਂ ਵੀ ਮੰਨਿਆ। ਸੋ ਇਉਂ ਪੰਚਾਲ ਬਾਰੇ ਸਮਝ ਲਓ। ਸੋ ਇਉਂ ਭਾਵ ਵੀ ਪੰਚਾਲ ਦੇ ਰਹਿਣ ਵਾਲੀ ਦ੍ਰੋਪਦੀ ਦੀ ਪੁੱਤਰੀ ਜਿਹੜੀ ਸੀ ਇਹਨੂੰ ਨੰਗੀ ਕਰਨ ਦਾ ਹੁਕਮ ਦੂਤਾਂ ਨੇ, ਫਿਰ ਦੂਤਾਂ ਨੂੰ ਆਖ ਦਿੱਤਾ ਜੀ ਦੁਸ਼ਾਸਨ ਨੇ, ਨੰਗਣ ਕਰ ਦਿਓ ਜੀ ਸਭਾ ਦੇ ਵਿੱਚ।
ਪੰਜੇ ਪਾਂਡੋ ਵੇਖਦੇ ਉਹ ਘੱਟ ਰੁੱਧੀ ਨਾਰ ਜਿਨ੍ਹਾਂ ਦੀ।
ਹਾਂਜੀ, ਪੰਜੇ ਪਾਂਡੋ ਦੇਖਦੇ, ਪੰਜੇ ਪਾਂਡੋ ਸਾਹਮਣੇ ਬੈਠੇ ਨੇ, ਕਿੱਡੇ ਕਿੱਡੇ ਯੋਧੇ, ਬਹਾਦਰ ਆਜਣ ਵਰਗੇ, ਤੁਰੰਤਰ ਤੀਰ ਅੰਦਾਜ਼, ਪਰ ਹਾਰ ਚੁੱਕੇ ਨੇ ਜੂਏ ਵਿੱਚ। ਕਿੱਡਾ ਵੱਡਾ ਭੀਸ਼ਮ ਬਹਾਦਰ ਹੈ, ਅੱਜ ਉਹਨਾਂ ਦੀ ਅਤੇ ਧਨ ਪਤਨੀ ਜਿਹੜੀ ਹੈ ਨਗਨ ਖੂਨ ਦੇ ਨੂੰ ਵੇਖ ਰਹੇ ਨੇ। ਪੰਜੇ ਪਾਂਡੋ ਵੇਖਦੇ, ਪੰਜੇ ਪਾਂਡੋ ਜੁਧਿਸ਼ਠਰ, ਭੀਮ, ਅਰਜੁਨ, ਨਕੁਲ, ਸਹਿਦੇਵ, ਪੰਜੇ ਵੇਖ ਰਹੇ ਨੇ ਸਾਬਤ ਨੂੰ। ਕੀ ਦੇਖਿਆ? ਔਕਟ ਰੁੱਧੀ ਨਾਰ ਜਿਨ੍ਹਾਂ ਦੀ, ਔਕਟ ਔਖੀ ਘੜੀ, ਔਕਟ ਔਖੀ ਘੜੀ ਨੂੰ ਕਹਿੰਦੇ ਨੇ। ਔਖੀ ਘੜੀ ਦੇ ਵਿੱਚ ਰੁੱਧੀ ਹੋਈ ਹੈ, ਔਖੀ ਘੜੀ ਦੇ ਵਿੱਚ ਵਿਰੁੱਧੀ ਤੋਂ ਭਾਵ ਲੈ ਲਓ ਫਸ ਗਈ ਹੈ, ਵਿਰੁੱਧੀ ਫਸ ਗਈ ਔਖੀ ਘੜੀ ਵਿੱਚ। ਜਿਨ੍ਹਾਂ ਦੀ ਨਾਰੀ ਇਹ ਦ੍ਰੋਪਦੀ ਜਿਹੜੀ ਹੈ, ਇਹ ਔਖੀ ਘੜੀ ਵਿੱਚ ਫਸ ਗਈ ਵਿਚਾਰੇ, ਕਰ ਕੁਛ ਨਹੀਂ ਸਕ ਰਹੇ ਉਹ। ਹਾਂ, ਕੀ ਹੋਇਆ ਫਿਰ? ਇਹਨਾਂ ਵੱਲੋਂ ਜਦੋਂ ਬੇਆਸਰਾ ਹੋ ਗਈ ਹੈ, ਹੁਣ ਰੱਬ ਦਾ ਆਸਰਾ ਲੈ ਕੇ ਕੀ ਅਰਦਾਸ ਕੀਤੀ ਹੈ ਦ੍ਰੋਪਦੀ ਨੇ, ਸੁਣੋ ਜੀ। ਅੱਖੀਂ
ਅੱਖੀਂ ਮੀਟ ਧਿਆਨ ਧਰ,
ਹਾਂ
ਹਾਹਾ ਕ੍ਰਿਸ਼ਨ ਕਰੇ ਬਿਲ ਲਾਂਦੀ।
ਕਰੈ ਪੜ ਦਿਓ, ਕਰੈ ਬਿਲ। ਅੱਖੀਂ ਮੀਟ ਧਿਆਨ ਧਰ,
ਮੀਟ ਧਿਆਨ ਧਰ,
ਹਾ ਹਾ ਕ੍ਰਿਸ਼ਨ ਕਰੈ ਬਿਲ ਲਾਂਦੀ,
ਹਾ ਕ੍ਰਿਸ਼ਨ ਕਰੇ ਬਿਲ ਲਾਂਦੀ।
ਇਸ ਪੀੜਾ ਨੂੰ ਦੇਖ ਕੇ ਨਿਆਸਰੀ ਹੋ ਕਰਕੇ ਸਾਧ ਸਿੰਘ ਜੀ ਸੁੱਤੇ ਅੱਖਾਂ ਮਿਟਦੀਆਂ ਨੇ, ਜਦੋਂ ਇਹੋ ਜਿਹੀ ਕੋਈ ਪੀੜਾ 'ਚ ਹੋਵੇ, ਰੱਬ ਦਾ ਧਿਆਨ ਧਰੇ ਅੱਖਾਂ ਮੀਟ ਕੇ। ਹਾ ਹਾ ਤੋਂ ਭਾਵ ਹੈ ਹੇ ਕ੍ਰਿਸ਼ਨ, ਹੇ ਕ੍ਰਿਸ਼ਨ, ਇਉਂ ਬਰਲਾਪ ਕਰ ਰਹੀ ਹੈ, ਹੇ ਕ੍ਰਿਸ਼ਨ, ਹੇ ਕ੍ਰਿਸ਼ਨ, ਆਓ ਤੁਸੀਂ ਤਾਂ ਬੜੋ, ਰੱਖਿਆ ਕਰੋ ਮੇਰੀ। ਹਾਂਜੀ,
ਕੱਪੜ ਕੋਟ ਉਸਾਰੇ ਹਨ,
ਬਸ ਇਹ ਅਰਦਾਸ ਕਰਨ ਦੀ ਦੇਰੀ ਸੀ, ਪ੍ਰਗਟ ਹੋ ਗਏ ਨੇ। ਕੱਪੜ ਕੋਟ ਉਸਾਰਿਓਨ, ਕੱਪੜਿਆਂ ਦਾ ਕੋਟ ਉਸਾਰ ਦਿੱਤਾ, ਉਦੋਂ ਲਾਈ ਜਾਂਦੇ ਨੇ ਜਮਦੂਤ, ਸਾੜੀ ਲਾਉਣ, ਇੱਕ ਪੱਲਾ ਫੜ ਕੇ ਲਾਉਣ ਦਾ ਕਰ ਰਹੇ ਨੇ, ਦੂਜੇ ਪਾਸਿਓਂ ਸਾੜੀ ਹੋਰ ਆਈ ਜਾ ਰਹੀ ਹੈ, ਵਸਤਰ ਆਈ ਜਾ ਰਹੇ ਨੇ, ਕੋਟ ਉਸਰ ਗਏ ਕੱਪੜਿਆਂ ਦੇ। ਹਾਂਜੀ,
ਥੱਕੇ ਦੂਤ ਨਾ ਪਾਰ ਵਸਾਂਦੀ,
ਹਾਂ ਥੱਕੇ ਦੂਤ 'ਤੇ ਵਿਸ਼ਰਾਮ ਕਰੋ, ਥੱਕੇ ਦੂਤ ਨਾ ਨਹੀਂ ਕਰਨਾ, ਥੱਕੇ ਦੂਤ ਨਾ ਪਾਰ ਵਸਾਂਦੀ,
ਨਾ ਪਾਰ ਵਸਾਂਦੀ,
ਦੂਤ 'ਤੇ ਜਮਕ ਲਾ ਲਓ, ਉਹ ਸਾਰਿਆਂ 'ਤੇ ਵਿਸ਼ਰਾਮ, ਥੱਕੇ ਦੂਤ ਇੱਥੇ ਜਮਕ, ਥੱਕੇ ਦੂਤ ਦੂਤ ਥੱਕ ਗਏ ਨੇ ਜੀ, ਵਸਤਰ ਆਈ ਹੋਰ ਆਈ ਜਾ ਰਹੇ ਨੇ, ਨਾ ਪਾਰ ਵਸਾਂਦੇ,
ਨਾ ਪਾਰ ਵਸਾਂਦੀ,
ਉਹਨਾਂ ਦਾ ਹੁਣ ਜਿਹੜਾ ਸੀ ਪਾਰਾ ਬਾਹ ਨਹੀਂ ਕੋਈ ਲੱਗਦੇ, ਹਾਂ ਅੰਤ ਨਾ ਆਇਆ ਜੀ, ਪਾਰ ਵਸਾਂਦੇ, ਇੰਨੇ ਕੱਪੜੇ ਆ ਗਏ ਉਹਨਾਂ ਦਾ, ਹੁਣ ਬਾਹ ਨਹੀਂ ਚੱਲਦਾ, ਢੇਰ ਲੱਗ ਗਏ ਕੱਪੜਿਆਂ ਦੇ, ਪਰ ਨਾ ਪਾਰ ਵਸਾਂਦੀ, ਅੰਤ ਨਹੀਂ ਲੈ ਸਕੇ, ਕਿੰਨਾ ਕੁ ਢੇਰ ਲੱਗ ਗਿਆ।
ਹੱਥ ਮਰੋੜਨ ਸਿਰ ਧੁਨਨ, ਹਾਂ ਪੱਛੋ ਤਾਣ ਕਰਨ ਜਾਹੇ ਜਾਂਦੀ,
ਸਾਬਾਸ਼। ਹੱਥ ਮਰੋੜਨ, ਹੁਣ ਦੂਤ ਜਿਹੜੇ ਨੇ ਜਦੋਂ ਉਹਨਾਂ ਨੂੰ ਆਪਣੀ ਹਾਰਦੇ ਸੀ, ਨਗਨ ਕਰ ਨਹੀਂ ਨਾ ਸਕੇ, ਹੱਥ ਮਰਦੇ ਨੇ, ਸਿਰ ਧੁਨ, ਸਿਰ ਫੇਰਦੇ ਨੇ, ਸਿਰ ਹਿਲਾਉਂਦੇ ਨੇ ਵੀ ਇਹ ਕੀ ਹੋ ਗਿਆ, ਅਸੀਂ ਨਗਨ ਨਹੀਂ ਕਰ ਸਕੇ, ਇਸ ਕੰਮ ਵਿੱਚ ਕਾਮਯਾਬ ਨਹੀਂ ਹੋਏ, ਪੱਛੋ ਤਾਣ, ਪਛਤਾਉਂਦੇ ਹੋਏ ਜਾ ਜਾਂਦੀ, ਇਹ ਪੰਜਾਬੀ ਦਾ ਮੁਹਾਵਰਾ ਹੈ। ਜੇਕਰ ਜਿਹੜਾ ਕੋਈ ਕੰਮ ਕਿਤੇ ਜ਼ਿਆਦਾ ਕਿਸੇ ਦੀ ਸਫਲਤਾ ਨਾ ਹੋਵੇ, ਉਸ ਕੰਮ ਵਿੱਚ ਕਾਮਯਾਬੀ ਨਾ ਹੋਵੇ, ਫਿਰ ਕਹਿੰਦਾ ਜਾਂ ਤਾਂ ਜਾ ਜਾਂਦੀ ਹੋਊਗੀ। ਹਾਂਜੀ, ਇਹ ਪੱਛਮ ਵਾਲੇ ਪਾਸੇ ਮੁਹਾਵਰਾ ਪੰਜਾਬੀ ਦਾ ਵਰਤਦੇ ਨੇ, ਪੱਛੋ ਪਛਤਾਉਂਦੇ ਹੋਏ ਕਹਿੰਦੇ ਇਹ ਤਾਂ ਜਾ ਜਾਂਦੀ ਹੋਊਗੀ, ਕੋਈ ਪਦਵੀ ਨਹੀਂ ਮਿਲੀ, ਕੋਈ ਬਲਾਤਮਾ ਨਹੀਂ ਪ੍ਰਾਪਤ ਕਰ ਸਕੇ, ਕਰਿਆ ਕਰਾਇਆ ਐਵੇਂ ਰਹਿ ਗਿਆ ਕੰਮ, ਜਿੱਥੇ ਕਰਿਆ ਕਰਮ ਕੰਮ ਫੇਲ ਹੋ ਜਾਣਾ, ਉੱਥੇ ਕਹਿੰਦੇ ਨੇ ਆ ਜਾ ਜਾਂਦੀ ਹੋਊਗੀ। ਹਾਂਜੀ,
ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ,
ਜਦੋਂ ਘਰ ਆਈ ਨਾ, ਜਿੱਥੇ ਹੁਣ ਥੱਕ ਗਏ ਵਾਪਸ ਘਰ ਆਈ, ਅਤੇ ਘਰ ਆਈ ਨੂੰ ਕ੍ਰਿਸ਼ਨ ਜੀ ਮਿਲੇ, ਅਤੇ ਕਹਿੰਦੇ ਜੀ ਪੁੱਛਿਆ ਕਿਸੇ ਨੇ, ਕਿਉਂ ਦ੍ਰੋਪਦੀ ਨਗਨ ਤਾਂ ਨਹੀਂ ਨਾ ਹੋਣ ਦਿੱਤੀ, ਪੈਜ ਰਹਿ ਗਈ ਕਰੇਗੀ, ਹਾਂ ਬੋਲੀ ਸ਼ਰਮਾਉਂਦੀ ਹੋਈ ਬੋਲੀ ਵਿਚਾਰੀ, ਸ਼ਰਮਾ ਕਰਕੇ ਕਹਿੰਦੀ ਜੀ ਹਾਂ ਪੈਜ ਰੱਖੀ ਹੈ ਤੁਸੀਂ ਮੇਰੀ, ਰਹਿ ਗਈ ਪੈਜ, ਤੁਹਾਡੀ ਕਿਰਪਾ ਸਦਕਾ ਰੱਖ ਦਿੱਤੀ ਤੂੰ ਮੇਰੀ ਇੱਜ਼ਤ, ਮੈਨੂੰ ਨਗਨ ਨਹੀਂ ਹੋਣ ਦਿੱਤਾ। ਹਾਂ,
ਨਾਥ ਅਨਾਥਾਂ ਬਾਣ ਤੁਰਾਂਦੀ,
ਇਹ ਜਿਹੜਾ ਨਾਥ ਪਰਮੇਸ਼ਰ ਸੁਆਮੀ ਹੈ ਨਾ, ਇਹਦੀ ਬਾਣ ਤੋਂ ਨਾਮ ਆਦਤ, ਬਾਣ ਮੈਨੇ ਆਦਤ, ਇਹ ਰੱਬ ਦੀ ਆਦਤ ਨਾਥ ਸੁਆਮੀ ਦੀ ਹੁਣ ਦੀ ਨਹੀਂ ਹੈਗੀ, ਇਹ ਤੁਰਦੀ ਹੈ, ਹਾਂ ਧੁਰ ਤੋਂ ਹੀ ਉਹਨਾਂ ਦੀ ਇਹ ਬਾਣ ਹੈ ਆਪਣੇ ਜਿਹੜਾ ਜਿਹੜਾ ਵੀ ਕੋਈ ਅਨਾਥ ਹੋ ਕੇ ਉਹਦੇ ਮੂਹਰੇ ਪੁਕਾਰਦਾ ਹੈ ਨਾ, ਬੇਸਹਾਰਾ ਹੋ ਕੇ ਪੁਕਾਰਦਾ, ਮੈਂ ਮਾਰਾ ਅਨਾਥ ਹਾਂ, ਮੇਰਾ ਨਹੀਂ ਹੁਣ ਕੋਈ ਸਹਾਰਾ, ਉਹਨੂੰ ਫਿਰ ਉਹ ਨਾਥ ਸਵਾਮੀ ਮਾਲਕ ਬਣ ਕੇ ਜਿਹੜੀ ਰੱਖਿਆ ਕਰਨ ਦੀ ਬਾਣ ਆਦਤ ਉਹਦੀ ਧੁਰਦੀ ਆ, ਆਦਦੀ ਆ, ਮੁੱਢਦੀ ਆ। ਇਉਂ ਇਸ ਤੋਂ ਭਾਈ ਜਦੋਂ ਵੀ ਕੋਈ ਇਸ ਤਰ੍ਹਾਂ ਅਰਦਾਸ ਕਰਦਾ ਹੈ ਦੋਵੇਂ ਤੋਂ ਸਿੱਖਿਆ ਲੈਣੀਆਂ ਨੇ ਅਤੇ ਇੱਦਾਂ ਦਾ ਪਾਪ ਕਰਨਾ ਜੋ ਦੁਰਯੋਧਨ ਨੇ ਕੀਤਾ ਉਹਦਾ ਅੰਤ ਕੀ ਹੋਇਆ ਫਿਰ, ਉਹ ਜਿਹੇ ਪਾਪ ਦਾ ਘੋਰ ਪਾਪ ਸੀ ਇਹ, ਕਿਸੇ ਅਬਲਾ ਨੂੰ ਲਗਨ ਕਰਨਾ, ਇਹੋ ਜਿਹੇ ਪਾਪ ਤੋਂ ਬਚ ਕੇ ਰਹਿਣਾ ਵੀ ਤੋਂ ਪੌੜੀ ਤੋਂ ਸਿੱਖਿਆ ਲੈਣੀ ਆਪਾਂ ਨੇ। ਦੂਜਾ ਜਦੋਂ ਕਹੇ ਅਜਿਹੀ ਬਿਪਤਾ ਪੀੜਾ ਵਿੱਚ ਫਸੇ ਹੋਈਏ ਤਾਂ ਦ੍ਰੋਪਦੀ ਵਾਂਗੂ ਅਰਦਾਸ ਕਰ ਹੋਵੇ, ਫਾਰਮੈਲਿਟੀ ਵਾਲੀ ਅਰਦਾਸ ਨਾ ਹੋਵੇ, ਵਾਹਿਗੁਰੂ ਆਉਂਦਾ ਹੈ ਆ ਕਰਕੇ ਰੱਖਿਆ ਕਰਦਾ, ਇਹੋ ਜਿਹੀਆਂ ਅਰਦਾਸਾਂ ਸਾਡੀਆਂ ਹੋਣ ਭਾਈ। ਹਾਂਜੀ ਚਲੋ।
ਬੇਪਸਦਾਮਾ ਦਲਿਦਰੀ
ਦਾਲ ਦੀ ਹੋਣਾ,
ਦਲਿਦੀ
ਦਾਲ ਦੀ,
ਦਲਿਦੀ
ਪੈਰ ਚਰਾਰਾ ਤਾਂ ਨਹੀਂ, ਦਾਲ ਦੀ ਪੜੋ ਜੀ। ਬਿਪ ਸੁਦਾਮਾ ਦਾਲ ਦੀ,
ਬਿਪ ਸੁਦਾਮਾ ਦਾਲ ਦੀ,
ਬਾਲ
ਸੁਖਾਈ ਮਿੱਤਰ ਸੁਦਾਏ,
ਪੜੋ ਸਾਰੇ।
ਬਿਪ ਸੁਦਾਮਾ ਦਾਲ ਦੀ, ਬਾਲ ਸੁਖਾਈ ਮਿੱਤਰ ਸੁਦਾਏ।
ਤੋ ਜੋ ਕਈਆਂ ਕਦੀ ਆਵਾਜ਼ ਸੁਦਾਮਾ ਆਈ ਹੈ, ਦੱਦੇ ਜਾਓ ਤਾਂ ਦਾਲ ਆ ਰਹੇ, ਸੁਦਾਮਾ ਸੁਦਾਮਾ ਕਹੋ, ਸੁਦਾਮਾ ਦੱਦੇ ਨਾਲ ਸੁਦਾਮਾ, ਸੁਦਾਮਾ ਸੁਦਾਮਾ ਨਹੀਂ ਕਹਿਣਾ, ਧੱਦਾ ਲਾ ਗਿਆ, ਹਾਂ ਸੌ ਵੀ ਨਹੀਂ ਕਹਿਣਾ, ਕਨੋੜਾ ਲਾ ਗਿਆ। ਬਿਪ ਸੁਦਾਮਾ ਦਾਲ ਦੇ,
ਬਿਪ ਸੁਦਾਮਾ ਦਾਲ,
ਬਾਲ ਸਿਖਾਈ ਮਿੱਤਰ ਸਦਾਏ,
ਬਾਲ ਸਿਖਾਈ ਮਿੱਤਰ ਸਦਾਏ।
ਹੁਣ ਭਾਈ ਉਹ ਦ੍ਰੋਪਦੀ ਦੀ ਜਿਵੇਂ ਕਥਾ ਸੀ, ਹੁਣ ਸੁਦਾਮੇ ਦੀ ਕਥਾ ਆਉਂਦੀ ਹੈ। ਇਹ ਸੁਦਾਮੇ ਦੀ ਕੀ ਕਥਾ ਹੈ? ਬਾਲ ਸਿਖਾਈ ਬਚਪਨ ਮਿੱਤਰ ਸੀ ਦੋਵੇਂ ਜਾਣੇ, ਕਿਉਂ ਮਿੱਤਰਤਾ ਕਿੱਥੋਂ ਬਣੀ? ਇਹ ਦੋਵੇਂ ਜਾਣੇ, ਇਹ ਜਿਹੜਾ ਸੀ ਬਾਹਮਣ ਸੀ, ਬਿਪ ਨਾਮ ਹੈ ਬਾਹਮਣ ਦਾ, ਬਿਪ ਸੁਦਾਮਾ, ਬਿਪ ਦਾ ਅਰਥ ਨੇ ਬਾਹਮਣ, ਬਾਹਮਣ ਕੁਲ ਨਾਲ ਸੰਬੰਧ ਸੀ ਸੁਦਾਮਾ। ਅਤੇ ਉੱਧਰ ਕ੍ਰਿਸ਼ਨ ਜੀ ਵੀ ਜਦੋਂ ਇਹ ਛੋਟੀ ਉਮਰ ਵਿੱਚ ਤੇ ਨਾ, ਸੰਦੀਪਨ ਗੁਰੂ ਕੋਲ ਪੜ੍ਹਨ ਵਾਸਤੇ ਇਕੱਠੇ ਜਾਂਦੇ ਸੀ, ਇਉਂ ਬਾਲ ਸਖਾ ਤੇ, ਬਾਲ ਮਿੱਤਰ ਬਚਪਨ ਦੇ ਹੀ ਮਿੱਤਰ ਤੇ। ਗੁਰੂ ਕੌਣ ਸੀ ਜਿਹਦੇ ਕੋਲ ਵਿੱਦਿਆ ਪੜ੍ਹਨ ਜਾਂਦੇ ਸੀ? ਸੰਦੀਪਨ। ਕਿੱਥੇ ਜਾਂਦੇ ਸੀ? ਅਲੰਕਤਾਪੁਰੀ ਵਿੱਚ, ਅਲੰਕਤਾਪੁਰੀ, ਅਲੰਕਤਾਪੁਰੀ ਦੇ ਵਿੱਚ ਕ੍ਰਿਸ਼ਨ ਜੀ ਅਤੇ ਸੁਦਾਮਾ ਜੀ ਸੁਦੀਪਨ ਗੁਰੂ ਦੇ ਕੋਲ ਵਿੱਦਿਆ ਪੜ੍ਹਨ ਵਾਸਤੇ ਜਾਂਦੇ ਸੀ, ਅਤੇ ਇਉਂ ਉੱਥੋਂ ਇਹਨਾਂ ਦੀ ਮਿੱਤਰਤਾ ਬਣੀ ਹੋਈ ਸੀ। ਇੱਕ ਦਿਨ ਕੀ ਕਾਰਨ ਬਣਿਆ, ਸੁਦੀਪਨ ਜੀ ਨੇ ਦੋਵਾਂ ਨੂੰ ਡਿਊਟੀ ਲਾਈ, ਜਾਓ ਵੀ ਜੰਗਲ 'ਚੋਂ ਲੱਕੜਾਂ ਲੈ ਕੇ ਆਓ। ਚਲੇ ਗਏ ਨੇ, ਲੱਕੜਾਂ ਲੈਣ ਗਏ ਨੇ ਤਾਂ ਬੜਾ ਠੱਕਾ ਵਗਣ ਲੱਗਿਆ, ਠੰਡੀ ਹਵਾ, ਅਤੇ ਇਹ ਜਿਹੜਾ ਸੀ ਸੁਦਾਮਾ ਨਾਲ ਥੋੜ੍ਹੇ ਜਿਹੇ ਸੱਤੂ ਬੰਨ ਲਿਆ। ਸੱਤੂ ਤਾਂ ਜਾਣਦੇ ਹੋ ਨਾ, ਆ ਭੁੰਨੇ ਵੇ ਜਾਓ ਕਹਿ ਲਓ, ਉਹਦੇ ਬਣੇ ਉਹਨੂੰ ਸੱਤੂ ਕਹਿ ਦਿੰਦੇ ਆ। ਉਹ ਸੱਤੂ ਭੁੰਨੇ ਵੇ ਦੇ ਨਾਲ ਬੰਨੇ ਹੋਏ ਸੀ, ਠੰਡ ਵਗਦੀ ਹੈ ਅਤੇ ਇਹਨੇ ਕਿਸਮ ਤੋਂ ਚੋਰੀ ਹੋਈ, ਮੂੰਹ 'ਤੇ ਕੱਪੜਾ ਕਰਕੇ ਨਾ ਇੱਦਾਂ ਮੁੱਠੀ ਭਰ ਕੇ ਅਤੇ ਮੂੰਹ 'ਚ ਪਾ ਕੇ ਸੱਤੂ ਚੱਬਣੇ ਸ਼ੁਰੂ ਕਰ ਦਿੱਤੇ। ਉਹ ਚੱਬਣ ਦੀ ਕਿਸਮ ਜੀ ਨੇ ਆਵਾਜ਼ ਸੁਣੀ, ਕਹਿਣ ਲੱਗੇ ਸੁਦਾਮਾ ਕੀ 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 ਖਾਨਾ ਹੈ? ਕਹਿੰਦਾ ਖਾਨਾ ਕਾਹਨੂੰ ਆ, ਠੰਡ ਦੀ ਮਾਰ ਮੇਰੇ ਦੰਦ ਖੜਕਦੇ ਆ, ਖਾਂਦਾ ਖੁੰਦਾ ਮੈਂ ਕੁਛ ਨਹੀਂ, ਠੰਡ ਕਰਕੇ ਮੇਰਾ ਦੰਦ ਕਿਹੜਾ ਖੜਕਦਾ, ਦੰਦ ਖੜਕਦੇ ਨੇ। ਉਹ ਕਰਸੀ ਜੀ ਨੇ ਪੱਲਾ ਕਰਕੇ ਮੂੰਹ ਤੋਂ ਪਲਾਂ ਕਰਤਾ ਤਾਂ ਦੇਖਿਆ ਤਾਂ ਮੂੰਹ ਸਤੂਆਂ ਨਾਲ ਭਰਿਆ ਹੋਇਆ, ਅਤੇ ਉਦੋਂ ਇਹਨਾਂ ਨੇ ਬਚਨ ਕਰਤੇ ਕਿਤੇ। ਕਹਿੰਦਾ ਜਾਓ ਦਲਿਦਰੀ ਆ, ਕ੍ਰਿਸ਼ਨ ਜੀ ਨੇ ਉਹ ਥੋੜ੍ਹੋ ਇਹ ਧੁਰ ਤੋਂ ਹੀ ਅਵਤਾਰ ਸੀ, ਅਤੇ ਉਹ ਇਹ ਬਚਨ ਹੋਣ ਕਰਕੇ ਜੀ ਬਚਨ ਪੂਰੇ ਹੋਏ, ਦਲਿੱਦਰ ਪੈ ਗਿਆ। ਦਲਿੱਦਰ ਨਾਮ ਹੈ ਗਰੀਬੀ ਦਾ, ਕੰਗਾਲੀ ਛਾ ਗਈ, ਵੱਡਾ ਹੋਇਆ ਅਤੇ ਦਲਿੱਦਰ ਪੈ ਗਿਆ, ਕੰਗਾਲੀ ਪੈ ਗਈ, ਵਿਆਹ ਦਿੱਤਾ ਗਿਆ, ਵਿਆਹ 'ਤੇ ਆਉਣ ਤਾਂ ਹੋਰ ਜ਼ਿਆਦਾ ਕੰਗਾਲੀ ਹੋ ਗਈ, ਇਉਂ ਗਰੀਬੀ ਨੇ ਜੀ ਦੱਬ ਲਿਆ। ਹੁਣ ਉਹ ਸਾਰਾ ਪ੍ਰਸੰਗ ਜਿਵੇਂ ਫਿਰ ਇਹ ਜਦੋਂ ਗਰੀਬੀ ਬਹੁਤੀ ਹੋ ਗਈ, ਘਰ ਵਾਲੀ ਨੇ ਕ੍ਰਿਸ਼ਨ ਜਿਹੜੀ ਸੀ ਜਦੋਂ ਵੱਡੇ ਹੋ ਗਏ ਨੇ, ਪਹਿਲਾਂ ਮਥੁਰਾ ਦਾ ਰਾਜ ਕੀਤਾ ਇਹਨਾਂ ਨੇ, ਉਸ ਤੋਂ ਬਾਅਦ ਦੁਆਰਕਾਪੁਰੀ ਦੇ ਬਾਦਸ਼ਾਹ ਬਣੇ, ਦੁਆਰਕਾਪੁਰੀ ਵਸਾਈ, ਆਬਾਦ ਕੀਤੀ, ਦੁਆਰਕਾਪੁਰੀ ਸਮੁੰਦਰ ਦੇ ਕੰਢੇ 'ਤੇ ਉਹ ਉੱਥੇ ਆਬਾਦ ਕੀਤੀ। ਘਰ ਵਾਲੀ ਨੂੰ ਪਤਾ ਲੱਗਿਆ ਜੀ ਨੂੰ ਵੀ ਇਹਦਾ ਮਿੱਤਰ ਸੀ ਜਿਹੜਾ ਕ੍ਰਿਸ਼ਨ, ਉਹਨੇ ਇੱਕ ਨਵੀਂ ਪੁਰੀ ਵਿਛਾ ਕੇ ਦੁਆਰਕਾ ਦਾ ਬਾਦਸ਼ਾਹ ਬਣਿਆ, ਉੱਥੇ ਤਾਂ ਸੋਨੇ ਦੇ ਮਹਿਲ ਉਸਾਰੇ ਹੋਏ ਨੇ, ਨਾਲ ਤਾਂ ਮਿੱਤਰ ਦੀ ਪਰਖ ਹੋ ਜਾਵੇਗੀ। ਸੁਦਾਮੇ ਨੂੰ ਕਹਿਣ ਲੱਗੀ ਜਾ ਆਪਣੇ ਮਿੱਤਰ ਦੇ ਕੋਲ ਜਾ ਕੇ ਉਹਨੂੰ ਆਪਣੀ ਗਰੀਬੀ ਦਾ ਹਾਲ ਦੱਸ, ਕੋਈ ਸਹਾਇਤਾ ਕਰੂਗਾ ਤੇਰੀ। ਪਰ ਸੁਦਾਮਾ ਚਾਹੁੰਦਾ ਨਹੀਂ ਸੀ, ਉਹਨੂੰ ਇਉਂ ਸੀ ਵੀ ਮੈਂ ਉਦੋਂ ਉਹਨੂੰ ਸੱਤੂ ਤੱਕ ਨਹੀਂ ਦਿੱਤੇ ਖਾਣ ਨੂੰ, ਅਤੇ ਉਹ ਮੈਨੂੰ ਪੈਸੇ ਰੱਖੀ ਬੈਠਾ ਮੇਰੇ ਲਈ, ਜਾਂ ਕੋਈ ਹੋਰ ਮੇਰੀ ਕੰਗਾਲੀ ਦੂਰ ਕਰੂਗਾ। ਇਸ ਗੱਲੋਂ ਵੀ ਝਿਜਕਦਾ ਸੀ। ਦੂਜਾ ਜ਼ਮਾਨੇ ਮੁਤਾਬਕ ਸਮਝਦਾ ਸੀ ਵੀ ਜਦੋਂ ਕੋਈ ਅਮੀਰ ਬਾਦਸ਼ਾਹ ਕੋਈ ਬਣ ਜਾਂਦਾ ਹੈ, ਗਰੀਬ ਦੀ ਕੋਈ ਕੋਈ ਉਹ ਮਿੱਤਰਤਾ ਨੂੰ ਪਹਿਚਾਣ ਕਰਦਾ, ਅਤੇ ਇਹ ਵੀ ਗੱਲ ਨਾਲ ਸੀ। ਪਰ ਵਾਰ ਵਾਰ ਕਹਿਣ ਤੋਂ ਘਰਵਾਲੀ ਦੇ ਅਕਸਰ ਸੁਦਾਮਾ ਤੁਰ ਪਿਆ ਦੁਆਰਕਾਪੁਰੀ ਨੂੰ, ਕਹਿਣ ਲੱਗਾ ਹੁਣ ਮੈਂ ਜਾਣ ਤਾਂ ਲੱਗਾ ਮਿੱਤਰ ਕੋਲ, ਕੁਛ ਲੈ ਕੇ ਕੀ ਜਾਵਾਂ, ਖਾਲੀ ਕਿਵੇਂ ਜਾਵਾਂ। ਥੋੜ੍ਹੇ ਬਹੁਤੇ ਚੌਲ ਪਏ ਸੀ ਘਰ ਵਿੱਚ, ਇਹਦੇ ਫਟੇ ਹੋਏ ਜਾਮੇ ਵਿੱਚ ਉਹ ਵੱਧ ਦਿੱਤੇ ਘਰਵਾਲੀ ਨੇ, ਜਾ ਲੈ ਜਾ ਨਾਲ। ਪਹੁੰਚ ਗਿਆ ਜੀ, ਉੱਥੇ ਪਹੁੰਚਿਆ ਜਦੋਂ ਦੁਆਰਕਾਪੁਰੀ, ਰਾਹ ਵੀ ਸੋਚਦਾ ਜਾਂਦਾ ਹੈ ਵੀ ਮੈਨੂੰ ਕੋਈ ਮਿਲਣ ਦਊਗਾ, ਉਹ ਤਾਂ ਰਾਜਾ ਹੈ, ਉਹਦੇ ਅਹਿਲਕਾਰਾਂ ਨੇ ਨਹੀਂ ਮੈਨੂੰ ਲੰਘਣ ਦੇਣਾ, ਪਹਿਰੇਦਾਰਾਂ ਨੇ ਨਹੀਂ ਲੰਘਣ ਦੇਣਾ। ਉਹ ਗਿੱਟੀਆਂ ਗਿਣਦਾ ਹੋਇਆ ਰਾਤ ਸੁਦਾਮਾ ਤੁਰਿਆ ਜਾ ਰਿਹਾ। ਜਦੋਂ ਨੇੜੇ ਪਹੁੰਚ ਗਿਆ, ਜਿਹੜੇ ਮੇਨ ਡਿਊਟੀ ਸੀ, ਡਿਊਟੀਦਾਰਾਂ ਨੂੰ, ਪਹਿਰੇਦਾਰਾਂ ਨੂੰ ਆਖਿਆ ਮੈਂ ਕ੍ਰਿਸ਼ਨ ਦਾ ਮਿੱਤਰ ਹਾਂ, ਮੈਂ ਉਹਨੂੰ ਮਿਲਣ ਵਾਸਤੇ ਆਇਆ। ਉਹਦੀ ਫਟੀ ਹੋਈ ਕੰਬਲੀ ਵੇਖ ਕੇ, ਟੁੱਟੀ ਫੁੱਟੀ ਜੁੱਤੀ ਪਈ ਵੇਖ ਕੇ, ਪਹਿਰੇਦਾਰ ਕਹਿੰਦੇ ਤੇਰੇ ਵਰਗੇ ਮਿੱਤਰ ਕਈ ਆਏ ਨੇ ਉਹਦੇ ਕੋਲ ਮਿਲਣ, ਮਿੱਤਰ ਬਣਨ ਲਈ ਆਇਆ ਹੈ ਕ੍ਰਿਸ਼ਨ ਦਾ, ਅਤੇ ਤੇਰੇ ਵਰਗੇ ਹੁੰਦੇ ਨੇ ਮਿੱਤਰ। ਉਹ ਆਖਣ ਲੱਗਾ ਮਿੱਤਰ ਹਾਂ ਮੈਂ ਉਹਦਾ, ਤੁਸੀਂ ਮੈਨੂੰ ਨਹੀਂ ਲੰਘਣ ਦੇਣਾ, ਜਾਓ ਸੁਨੇਹਾ ਤਾਂ ਪਹੁੰਚਾ ਦਿਓ ਨਾ। ਚਲੋ ਜਾ ਕੇ ਸੁਨੇਹਾ ਦੇ ਦਿੱਤਾ। ਜਦੋਂ ਸੁਦਾਮੇ ਦਾ ਨਾਂ ਲਿਆ ਵੀ ਕੋਈ ਸੁਦਾਮੇ ਨਾਲ ਦਾ ਤੇਰਾ ਕੋਈ ਮਿੱਤਰ ਹੈ ਜੀ, ਬਾਹਰ ਉਡੀਕ ਰਿਹਾ। ਕ੍ਰਿਸ਼ਨ ਜੀ ਸਿੰਘਾਸਨ ਛੱਡ ਕੇ ਉੱਠ ਕੇ ਆਏ ਨੇ, ਦੋਨੋਂ ਡਿਊਟੀ ਦੇ ਸਾਹਮਣੇ ਆਏ ਖੜ੍ਹਾ ਦੇਖ ਕੇ ਮਿੱਤਰ ਨੂੰ। ਸਾਧ ਸਿੰਘ ਜੀ ਲਿਟ ਗਿਆ, ਕ੍ਰਿਸ਼ਨ ਜੀ ਡੰਡੌਤ ਵੰਦਨਾ ਕਰੀ ਦੂਰੋਂ ਹੀ, ਦੇਖ ਕੇ ਮੈਂ ਮੇਰਾ ਮਿੱਤਰ ਆਇਆ, ਮਰਜ਼ਾਦਾ ਪੁਰਸ਼ੋਤਮ ਮਰਜ਼ਾਦਾ ਪੂਰੀ ਕੀਤੀ। ਇਉਂ ਨਹੀਂ ਕਿ ਮੈਂ ਹੁਣ ਉੱਥੇ ਮਿੱਤਰ ਧਰੋਹੀ ਕਰਨੀ ਹੈ, ਕਿਰਤ ਇਉਂ ਮਿੱਤਰ ਨਾਲ ਕੋਈ ਵਿਸ਼ਵਾਸਘਾਤ ਵਾਲੀ ਗੱਲ ਨਹੀਂ। ਲੇਟ ਕੇ ਡੰਡੌਤ ਵੰਦਨਾ ਕੀਤੀ, ਆ ਕੇ ਨੇੜਿਓਂ ਆ ਕੇ ਸਾਧ ਸਿੰਘ ਜੀ ਬਾਹਵਾਂ ਫੜ ਕੇ ਲੈ ਗਿਆ, ਗੱਲ ਲਾਇਆ, ਪਹਿਲਾਂ ਪ੍ਰਕਰਮਾ ਕੀਤੀਆਂ ਸਦਾਮੇ ਦੀਆਂ। ਪਰ ਦੇਖੋ ਕਿੰਨਾ ਪਿਆਰ, ਉਹ ਬਾਦਸ਼ਾਹ ਹੈ, ਉਹ ਕੰਗਾਲ ਹੈ, ਇਹਦਾ ਮਿੱਤਰ ਹੋਵੇ ਜੇ ਕੋਈ ਹੋਵੇ। ਪ੍ਰਕਰਮਾ ਕੀਤੀਆਂ, ਪ੍ਰਕਰਮਾ ਕਰਕੇ ਲਿਜਾ ਕੇ ਸਿੰਘਾਸਨ 'ਤੇ ਆਪ ਨਹੀਂ ਬੈਠੇ ਕ੍ਰਿਸ਼ਨ ਜੀ, ਸਦਾ ਮੈਨੂੰ ਸਿੰਘਾਸਨ 'ਤੇ ਬਿਠਾ ਦਿੱਤਾ, ਅੱਜ ਤੁਸੀਂ ਬੈਠੋ ਜੀ। ਇਉਂ ਕਰਕੇ ਆਓ ਭਗਤ ਪੁੱਛੀ, ਹੁਣ ਕਹਿੰਦੇ ਮੇਲੇ ਜੀ ਲੈ ਕੇ ਕੀ ਆਇਆ, ਉਦੋਂ ਤਾਂ ਮੈਨੂੰ ਸੱਤੂ ਨਹੀਂ ਖਵਾਏ, ਅੱਜ ਕੁਛ ਖਵਾਏਗਾ ਕਿ ਨਹੀਂ, ਪੁਰਾਣੀ ਗੱਲ ਯਾਦ। ਕਹਿਣ ਲੱਗਾ ਆਹੋ ਕੀ ਲੈ ਕੇ ਆਇਆ। ਕਹਿਣ ਲੱਗਾ ਭਾਬੀ ਭਰਜਾਈ ਸਾਡੇ ਨੇ ਕੀ ਭੇਜਿਆ ਸਾਡੇ ਵਾਸਤੇ, ਉਹ ਅੱਧੇ ਤਾਂ ਕੱਪੜਾ ਫਟਿਆ ਹੋਇਆ ਜੀ, ਰਾਹੂ 'ਚ ਡੁੱਲ ਗਏ, ਥੋੜ੍ਹੇ ਬਹੁਤੇ ਬਚੇ ਹੋਏ ਸੀ ਮੁੱਠੀ ਭਰ। ਕਹਿਣ ਲੱਗਾ ਲਿਆ ਚਲੋ ਇਹ ਸ਼ਕੀਏ ਬਾਈ, ਅਤੇ ਤੰਦਲ ਤੰਦਲਾਂ ਚੌਲ ਉਹ ਖਾਣ, ਅਤੇ ਕ੍ਰਿਸ਼ਨ ਕਵੇ ਮੈਂ ਖਾਣਾ ਹੈ, ਕ੍ਰਿਸ਼ਨ ਦੀ ਜਿਹੜੀ ਰਾਣੀ ਸੀ ਸੱਤ ਭਾਮਾ ਉਹ ਕਵੇ ਮੈਂ ਖਾਣੇ ਨੇ, ਅਤੇ ਜਿਹੜੀ ਦੂਜੀ ਸੀ ਅਤੇ ਉਹ ਕਵੇ ਮੈਂ ਖਾਣੇ ਨੇ, ਆਪੋ ਵਿੱਚ ਹੀ ਝਗੜਦੇ ਨੇ ਤਿੰਨੇ ਜਾਣੇ, ਸੱਤ ਭਾਮਾ ਕਵੇ, ਰਾਧਿਕਾ ਕਵੇ, ਅਤੇ ਇਹ ਰੁਕਮਣੀ ਕਹੇ, ਦੂਜੀ ਘਰ ਨਾਲ ਸੀ ਰੁਕਮਣੀ, ਰੁਕਮਈਏ ਦੀ ਭੈਣ ਸੀ, ਅਤੇ ਉਹ ਆਪੋ ਵਿੱਚ ਪਿਆਰ ਵਿੱਚ ਅਸੀਂ ਖਾਣੇ ਨੇ ਅਸੀਂ ਖਾਣੇ ਨੇ ਚੌਲ, ਚਲੋ ਜੀ ਕਿਸੇ ਨੂੰ ਦੇ ਦਿੱਤੇ ਨੇ ਚੌਲ ਖਾਧੇ, ਬੜਾ ਮਸਤ ਹੋਇਆ, ਉਹ ਚੌਲਾਂ ਵੱਖਰਾ ਹੀ ਕੋਈ ਸਵਾਦ ਸੀ। ਅਤੇ ਇਉਂ ਫਿਰ ਜਿਹੜਾ ਸੀ ਇਹਨੂੰ ਦੱਸਿਆ ਨਹੀਂ ਫਿਰ ਹੁਣ ਸੁਦਾਮੇ ਨੂੰ, ਅਤੇ ਆਪ ਇਹਦਾ ਅੰਦਰ ਦੀ ਕੰਗਾਲੀ ਜਾਣ ਕੇ ਨਾ, ਦਲਿੱਦਰੀ ਜਾਣ ਕੇ, ਜਿੱਥੇ ਰਹਿੰਦਾ ਸੀ ਉਸ ਪੁਰੀ ਅਤੰਤਕਾਪੁਰੀ ਵਿੱਚ ਜਿਹੜਾ ਸੀ, ਅਲੰਤਕਾਪੁਰੀ ਦੇ ਵਿੱਚ ਸ਼ੀਸ ਮਹਿਲ ਬਣਾ ਦਿੱਤੇ, ਸੋਨੇ ਦੇ ਮਹਿਲ ਬਣ ਗਏ, ਅਹਿਲਕਾਰ ਉੱਥੇ ਲਾ ਦਿੱਤੇ, ਚਾਰੇ ਪਦਾਰਥ ਬਖਸ਼ ਦਿੱਤੇ ਉੱਥੇ। ਪਰ ਇਹ ਤਾਂ ਗੁਪਤ ਰੱਖੀ ਸੁਦਾਮੇ ਤੋਂ ਗੱਲ, ਇਹਨੂੰ ਨਹੀਂ ਦੱਸਿਆ ਵੀ ਤੇਰੇ ਘਰ ਵਿੱਚ ਆਹ ਕੁਛ ਜਿਹੜੀ ਹੈ ਸਾਰਾ ਅਸਵਰਜ ਭੇਜ ਦਿੱਤਾ ਮੈਂ, ਧੰਨ ਦੌਲਤ ਸਾਰੇ ਚੱਲ ਗਏ ਨੇ, ਨੌ ਜਿਹਦੀਆਂ 18 ਸਿੱਧੀਆਂ ਚੱਲ ਗਈਆਂ ਨੇ, ਗੁਪਤ ਰੱਖੀ ਗੱਲ। ਮੁੜ ਕੇ ਵਿਦਾ ਕੀਤਾ ਬੜੇ ਸਤਿਕਾਰ ਦੇ ਨਾਲ, ਸੋਚਦਾ ਕਹਿੰਦਾ ਚੌਲ ਚੂਲ ਖਾ ਕੇ ਦਿੱਤਾ ਕੁਛ ਨਹੀਂ ਇਹਨੇ, ਰਸਤੇ 'ਚ ਸੋਚਦਾ ਹੁੰਦਾ ਕੀ ਕਰ, ਮੈਂ ਤਾਂ ਘਰ ਵਾਲੇ ਨੂੰ ਕਿਹਾ ਸੀ ਵੀ ਵੱਡਿਆਂ ਨਾਲ ਦੋਸਤੀ ਕੋਈ ਚੰਗੀ ਨਹੀਂ ਹੁੰਦੀ ਐਡੀ ਜਿਹੜੀ ਹੈ, ਰਾਹ 'ਚ ਸੋਚ ਜਾਂਦਾ ਵੀ ਇਹਨੇ ਕੀ ਮੈਨੂੰ ਦੇਣਾ ਸੀ, ਮੁੜੇ ਆਇਆ ਵਿਚਾਰਾ ਸੋਚਦਾ ਹੁੰਦਾ। ਜਦੋਂ ਘਰ ਆਇਆ ਦੇਖ ਪਿੰਡ ਪੁਰੀ 'ਚ ਵੜਿਆ, ਘਰ ਵਾਲੀ ਨੂੰ ਪਤਾ ਲੱਗ ਵੀ ਆਇਆ, ਤਾਂ ਉਹਨੇ ਜਿਹੜੇ ਅਹਿਲਕਾਰ ਸੀ ਜਾਓ ਲੈ ਕੇ ਆਓ ਸਤਿਕਾਰ ਨਾਲ, ਉਹਨੂੰ ਜਿਹੜੇ ਅਹਿਲਕਾਰ ਦਿੱਤੇ ਹੋਏ ਸੀ ਆਏ ਸਾਰੇ ਇਕੱਠੇ ਹੋ ਕੇ ਸਤਿਕਾਰ ਨਾਲ ਆ ਗਏ, ਲੈ ਕੇ ਗਏ ਘਰ ਦੇ ਸਾਹਮਣੇ ਗਿਆ ਤਾਂ ਉੱਥੇ ਸੋਨੇ ਦੇ ਮਹਿਲ ਨੇ, ਅਤੇ ਵੇਖ ਕੇ ਕਹਿਣ ਲੱਗਾ ਘਰ ਵਾਲੀ ਕਹਿੰਦੀ ਮੈਂ ਤੈਨੂੰ ਕੀ ਕਿਹਾ ਸੀ ਨਾ ਵੀ ਜਾ ਉੱਥੇ ਆਪਣਾ ਕੁਛ ਤਾਂ ਕੁਛ ਮਿਲੂਗਾ, ਅਤੇ ਕਹਿਣ ਲੱਗਾ ਇਹ ਕਿਤੇ ਮੈਨੂੰ ਸੁਪਨਾ ਤਾਂ ਨਹੀਂ ਆ ਰਿਹਾ ਕਿ ਇਹ ਆਪਣੇ ਹੀ ਘਰ ਨੇ, ਕਿਤੇ ਤੂੰ ਤਾਂ ਨਹੀਂ ਕਿਤੇ ਭੁਲੇਖੇ ਨਾਲ ਮੈਨੂੰ ਕੋਈ ਜਿਹੜਾ ਦਾਅ ਪੇਚ ਕੋਈ ਲਾਇਆ, ਇੱਦਾਂ ਛਲ ਤਾਂ ਨਹੀਂ ਕੋਈ ਹੈ, ਧੋਖਾ ਤਾਂ ਨਹੀਂ ਕੋਈ, ਮੰਨਣ ਵਿੱਚ ਨਹੀਂ ਆ ਰਹੀ ਗੱਲ। ਪਰ ਅਕਸਰ ਜਿਹੜਾ ਅਸਲੀਅਤ ਨੂੰ ਜਾਣਿਆ, ਵਾਕਈ ਇਹ ਦਾਤਾਂ ਉੱਥੋਂ ਪ੍ਰਾਪਤ ਹੋਈਆਂ ਨੇ ਰੱਬ ਦੇ ਦਰ ਤੋਂ, ਫਿਰ ਜਿਹੜਾ ਅਸੀਂ ਸ਼ੁਕਰਾਨਾ ਹੋਇਆ, ਇਹ ਸਾਰਾ ਪ੍ਰਸੰਗ ਹੁਣ ਆਓ ਸਰਵਣ ਕਰੋ।
ਲਾਗੂ ਹੋਈ
ਬਿਪ ਸੁਦਾਮਾ,
ਬਿਪ ਸੁਦਾਮਾ ਦਲਦੀ
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 ਦਲ ਕੰਗਾਲ ਗਰੀਬ ਦਲਿੱਦਰ ਪਿਆ ਹੋਇਆ ਜਿਹਦੇ, ਬਿਪ ਬਾਹਮਣ ਦੇ ਸੁਦਾਮੇ ਦੇ ਘਰੇ ਬਾਲ ਸਿਖਾਈ,
ਬਾਲ ਸਿਖਾਈ ਮਿੱਤਰ ਸਦਾਏ,
ਹਾਂ ਮਿੱਤਰ ਸਦਾਉਂਦੇ ਨੇ ਬਚਪਨ ਦੇ ਜੀ।
ਲਾਗੂ ਹੋਈ ਬਾਹਮਣੀ,
ਹਾਂ ਬਾਹਮਣੀ ਇਹਦੇ ਘਰ ਵਾਲੀ ਲਾਗੂ, ਮਗਰੇ ਲੱਗ ਗਈ ਇਸ ਗੱਲ ਦੇ ਭੇਜਣ ਵਾਸਤੇ ਕ੍ਰਿਸ਼ਨ ਜੀ ਕੋਲ ਦੁਆਰਕਾਪੁਰੀ ਨੂੰ ਲੱਗੀ ਹੋ ਰਹੀ, ਕਹਿੰਦੀ ਹੋ ਰਹੀ ਜਾ ਜਾ, ਪਿੱਛੇ ਹੀ ਪੈ ਗਈ ਲਾਗੂ, ਮੈਨੇ ਪਿੱਛੇ ਹੀ ਨਾ ਛੱਡਿਆ ਸਦਾਮੇ ਦਾ।
ਮਿਲ ਜਗਦੀਸ਼ ਦਲਿੱਦਰ ਗਵਾਏ,
ਜਗਦੀਸ਼ ਮਿਲ ਉਹ ਜਗਤ ਦਾ ਹੀ ਸਿਰ ਹੈ ਹੁਣ, ਕ੍ਰਿਸ਼ਨ ਮਾਲਕ ਬਣਿਆ ਐਡਾ ਵੱਡਾ ਰਾਜਾ ਹੈ, ਜਾ ਉਹਦੇ ਕੋਲ ਦਲਿੱਦਰ ਗਵਾਊਗਾ, ਜਾਣਾ ਚਾਹੀਦਾ ਜੀ ਉੱਥੇ। ਇਉਂ ਲਾਗੂ ਪਿੱਛੇ ਪਿੱਛਾ ਛੱਡਿਆ ਹੀ ਨਹੀਂ, ਗੈਲਾ ਨਹੀਂ ਛੱਡਿਆ ਸੁਦਾਮੇ ਦਾ, ਮਗਰੇ ਪਈ ਰਹੀ।
ਚੱਲਿਆ ਗਣਦਾ ਗੱਟੀਆਂ,
ਹਾਂ ਗਿਣਦਾ ਗੱਟੀਆਂ ਰਾਹ 'ਚ ਵਿਚਾਰਾ ਜਾਂਦਾ ਹੈ ਸੁਦਾਮਾ ਦੁਆਰਕਾਪੁਰੀ ਨੂੰ,
ਕਿਉਂ ਕਰ ਜਾਈਏ ਕਹੁਣ ਮਿਲਾਏ,
ਕਿਵੇਂ ਜਾਊਂਗਾ ਮੈਂ ਰਸਤੇ 'ਚ, ਕੌਣ ਮੈਨੂੰ ਮਿਲਾਊਗਾ ਹੁਣ, ਉਹਦੇ ਨਾਲ ਤਾਂ ਰਾਜਾ ਹੈ।
ਪਹੁਤਾ ਨਗਰ ਦੁਆਰਕਾ,
ਦੁਆਰਕਾ ਨਗਰੀ ਜਦੋਂ ਪਹੁੰਚ ਗਿਆ,
ਸਿੰਘ ਦੁਆਰ ਖਲੋਤਾ ਜਾਏ,
ਹਾਂ ਸਿੰਘ ਦੇ ਸਿੰਘ ਦੁਆਰ ਨਾਲ ਦਰਸ਼ਨੀ ਡਿਉਡੀ ਜਿਹੜੀ ਦਰਵਾਜ਼ਾ ਸੀ ਮੇਨ ਦਰਵਾਜ਼ਾ, ਉਹਨੂੰ ਸਿੰਘ ਦੁਆਰ ਕਹਿੰਦੇ ਨੇ, ਰਾਜੇ ਦੇ ਦੁਆਰ ਪਾਰ ਜਿੱਥੇ ਉੱਥੇ ਹਾਂਜੀ ਖਲੋਤਾ ਖੜ ਗਿਆ ਡਿਉਡੀ ਮੂਹਰੇ ਜਾ ਕੇ।
ਦੂਰੋਂ ਦੇਖ ਡੰਡੌਤ ਕਰ,
ਜਦੋਂ ਦੂਰੋਂ ਹੀ ਵੇਖਿਆ ਨਾ ਸਦਾਮੇ ਨੂੰ, ਕ੍ਰਿਸ਼ਨ ਜੀ ਨੇ ਪਹਿਲਾਂ ਡੰਡੌਤ ਕੀਤੀ ਆ, ਹਾਂਜੀ
ਛੱਡ ਸੁਘਾਸਨ ਹਰ ਜੀ ਆਏ,
ਡੰਡੌਤ ਤਾਂ ਜਾਣਦੇ ਹੋ ਨਾ ਕੀ ਹੁੰਦੀ ਆ, ਡੰਡੇ ਵਾਂਗੂ ਸਿੱਧਾ ਲੇਟ ਕੇ ਮੱਥਾ ਟੇਕਣਾ, ਡੰਡੇ ਵੱਤ ਜਿਵੇਂ ਡੰਡਾ ਸਿੱਧਾ ਪਿਆ ਹੁੰਦਾ ਉਹ ਸਾਰੇ ਸਰੀਰ ਦੇ ਅੰਗ ਲਾ ਕਰਕੇ, ਇਉਂ ਨਮਸਕਾਰ ਕੀਤੀ, ਛੱਡ ਸਿੰਘਾਸਨ,
ਛੱਡ ਸਿੰਘਾਸਨ
ਹਰ ਜੀ ਆਏ,
ਹਰ ਜੀ ਆਏ।
ਹਰ ਜੀ ਕੌਣ? ਕ੍ਰਿਸ਼ਨ ਜੀ, ਕ੍ਰਿਸ਼ਨ ਜੀ ਜਿਹੜੇ ਨੇ ਹਰੀ ਦਾ ਰੂਪ ਨੇ, ਛੱਡ ਕੇ ਸਿੰਘਾਸਨ ਆ ਗਏ ਲੈਣ ਵਾਸਤੇ ਸੁਦਾਮੇ ਨੂੰ। ਹਾਂ ਪਹਿਲਾਂ ਕੀ ਕੀਤਾ ਪੜ੍ਹੋ,
ਪਹਿਲੇ ਦੇ ਪ੍ਰਦਖਣਾ
ਸਾਬਾਸ,
ਪੈਰੀ ਪੈ ਲੈ ਪੈ ਕੇ ਲੈ ਗੱਲ ਲਾਏ,
ਠੀਕ ਪਹਿਲਾਂ ਤਾਂ ਪ੍ਰਦਖਣਾ ਕੀਤੀਆਂ ਜੀ, ਪ੍ਰਕਰਮਾ ਕੀਤੀਆਂ ਸੁਦਾਮੇ ਦੀਆਂ ਕ੍ਰਿਸ਼ਨ ਜੀ ਨੇ, ਅਤੇ ਪੈਰੀ ਪਏ ਫਿਰ ਚਰਨਾਂ ਨੂੰ ਛੋਹਿਆ, ਚਰਨ ਛੋਹ ਕੇ ਗੱਲ ਲਾ ਲਿਆ ਜੀ ਸੁਦਾਮੇ ਦੇ ਨੂੰ ਗੱਲ ਲਾਏ, ਫਿਰ
ਚਰਨੋਦਕ ਲੈ ਚਰਨੋਦਕ ਨਹੀਂ ਧੋਏ,
ਹੋੜੇ ਨਾਲੇ ਕਹਿਣਾ ਚਰਨੋਦਕ,
ਚਰਨੋਦਕ
ਨਹਾਉਦਕ ਨਾ, ਕਨੌੜਾ ਤੁਹਾਡੇ ਕੋਲ,
ਹਾਂਜੀ
ਹੋੜਾ ਕਿ ਕਨੌੜਾ, ਹੋੜਾ ਫਿਰ ਚਰਨੋਦਕ ਕਹੋ, ਚਰਨੋਦਕ
ਲੈ ਪੈਰ ਧੋਏ,
ਠੀਕ
ਸਿੰਘਾਸਨ ਉੱਤੇ ਬਿਠਾਏ,
ਸਿੰਘਾਸਨ ਉੱਪਰ ਬਿਠਾਇਆ ਕਿ ਉੱਤੇ ਆ ਤੁਹਾਡੇ ਕੋਲ,
ਉੱਤੇ ਆ ਇੱਥੇ ਜੀ,
ਉੱਪਰ ਵੀ ਆ ਕਿਸੇ ਕੋਲ, ਚਲ ਉੱਤੇ ਪਾਠ ਮੰਨੋ ਫਿਰ,
ਉੱਤੇ ਹੀ
ਹੈ ਜੀ, ਚਰਨੋਦਕ ਲੈ ਪੈਰ ਧੋਏ,
ਚਰਨੋਦਕ ਲੈ ਪੈਰ ਧੋਏ,
ਸਿੰਘਾਸਨ ਉੱਤੇ ਬੈਠਾਏ,
ਸਿੰਘਾਸਨ ਉੱਤੇ ਬੈਠਾਏ,
ਚਰਨੋਦਕ ਦਾ ਅਰਥ ਹੈ ਚਰਨਾਂ ਦਾ ਜਲ, ਜਿਹੜੇ ਚਰਨ ਧੋਤੇ ਸੀ ਨਾ ਕ੍ਰਿਸ਼ਨ ਨੇ ਸੁਦਾਮੇ ਦੇ, ਉਹ ਜਲ ਲੈ ਕੇ ਪੀਤਾ ਪਹਿਲਾਂ ਪੈਰ ਧੋ ਕੇ, ਚਰਨ ਉਹਦਕ ਉਹਦਕ ਹੁੰਦਾ ਪਾਣੀ, ਚਰਨਾਂ ਦਾ ਜਲ ਚਰਨਾਮਤ ਪੀ ਕੇ ਪੈਰ ਧੋ ਕੇ ਸੁਦਾਮੇ ਨੂੰ ਜੀ ਸਿੰਘਾਸਨ ਉੱਤੇ ਬਿਠਾ ਦਿੱਤਾ। ਹਾਂਜੀ ਜਿਹੜੇ ਗੱਦੀ ਦੇ ਉੱਤੇ ਸਿੰਘਾਸਨ ਦੇ ਉੱਤੇ ਕ੍ਰਿਸ਼ਨ ਜੀ ਬਹਿੰਦੇ ਸੀ, ਹੁਣ ਸੁਦਾਮੇ ਨੂੰ ਬਿਠਾਇਆ ਆਪ ਥੱਲੇ। ਹਾਂਜੀ
ਪੁੱਛੇ ਕੁਸ਼ਲ ਪਿਆਰ ਕਰ,
ਪਿਆਰ ਦੇ ਨਾਲ ਪੁੱਛਿਆ ਜੀ ਦੱਸੋ ਕੁਸ਼ਲਤਾ ਹੈ ਠੀਕ ਠਾਕ ਹੈ, ਭਾਬੀ ਉਹ ਨਹੀਂ ਠੀਕ ਨੇ,
ਗੁਰ ਸੇਵਾ ਦੀ ਕਥਾ ਸੁਣਾਏ,
ਅਤੇ ਨਾਲ ਹੀ ਗੁਰਸੇਵਾ ਵਾਲੀ ਜਿਹੜੀ ਉਹ ਨਿੱਕੇ ਹੁੰਦੇ ਉਹ ਕਥਾ ਵੀ ਸੁਣਾਈ, ਕਿ ਸੁਦਾਮੇ ਨੇ ਸੁਣਾ ਦਿੱਤੀ, ਕਹਿੰਦਾ ਬਈ ਬਚਪਨ ਦੀ ਯਾਦ ਹੈ ਗੱਲ, ਮੈਂ ਛੁਪ ਕੇ ਚੋ ਛੱਤੂ ਖਾਧੇ ਸੀ, ਅਤੇ ਤੁਸੀਂ ਉਦੋਂ ਵਚਨ ਕਰ ਦਿੱਤੇ ਦਲਿੱਦਰੀ ਵਾਲੇ, ਕੁਸ਼ਲ ਕੀ ਹੈ ਮੇਰੀ, ਉਦੋਂ ਤਾਂ ਮੇਰੇ 'ਤੇ ਦਲਿੱਦਰੀ ਪਈ ਹੋਈ ਹੈ, ਆਹੀ ਕੁਸ਼ਲ ਹੈ, ਮਾਰਿਆ ਪਿਆ ਗਰੀਬੀ ਦਾ, ਇਉਂ ਦੱਸ ਦਿੱਤਾ, ਇਉਂ ਬਚਪਨ ਦੀ ਕਥਾ ਸੁਣਾਈ।
ਲੈ ਕੇ ਤੰਦਲ ਚੱਬੀਅਨ,
ਚੱਬਿਓਨ
ਚੱਬਿਓਨ,
ਹਾਂ
ਵਿਦਾ ਕਰੇ ਅੱਗੇ ਪਛਤਾਏ,
ਪਹੁੰਚਾਏ ਪਹੁੰਚ ਆਏ।
ਗਲਤੀ ਹੋ ਗਈ ਬਾਬਾ ਜੀ,
ਕੋਈ ਹੋ ਜਾਂਦੀ।
ਲੈ ਕੇ ਤੰਦਲ ਜੱਬੀਅਨ ਵਿਦਾ ਕਰੇ ਅੱਗੇ ਪਹੁੰਚਾਏ।
ਪੜ੍ਹੋ ਸਾਰੇ ਜੀ।
ਲੈ ਕੇ ਤੰਦਲ ਜੱਬੀਅਨ ਵਿਦਾ ਕਰੇ ਅੱਗੇ ਪਹੁੰਚਾਏ।
ਤੰਦਲ ਅਰਥ ਹੁੰਦਾ ਚੌਲ, ਜਿਹੜੇ ਜਾਮੇ ਦੇ ਲੜ ਪਾਟੇ ਹੋਏ ਚੌਲ ਵਧੇ ਸੀ ਨਾ ਥੋੜ੍ਹੇ ਜਿਹੇ। ਕ੍ਰਿਸ਼ਨ ਨੇ ਵੀ ਛੱਕੇ, ਸੱਤ ਪਾਮਾ ਕਹਿੰਦੀ ਇਕੱਲਾ ਹੀ ਖਾ ਜਾਣਾ, ਮੈਂ ਵੀ ਖਾਣੇ ਨੇ। ਅਤੇ ਰੁਕਮਣੀ ਕਹਿਣ ਲੱਗੀ ਅਸੀਂ ਵੀ ਛੱਕਣੇ ਨੇ। ਸਿਉਂ ਜਿਹੜਾ ਸੀ ਜੀ ਆਪੋ ਵਿੱਚ ਜਿਹੜਾ ਸੀ ਚਲਤ ਕਰਦਿਆਂ ਹੋਇਆਂ ਨੇ ਛੱਕ ਲਏ ਜੀ ਚੌਲ, ਵਿਦਾ ਕਰੇ। ਉਸ ਤੋਂ ਬਾਅਦ ਹੁਣ ਵਿਦਾਇਗੀ ਦਿੱਤੀ ਆ ਕੁਝ ਦਿਨ ਕੁਝ ਰੱਖ ਕੇ, ਅੱਗੇ ਵਾਪਸ ਨਾਲ ਆਇਆ ਛੱਡਣ ਵਾਸਤੇ, ਵਿਦਾ ਕਰਨ ਲਈ ਬਾਦਸ਼ਾਹ ਆਇਆ, ਨਾਲ ਅਹਿਲਕਾਰ ਆਏ ਨੇ, ਰਾਣੀਆਂ ਆਈਆਂ ਨੇ। ਹਾਂਜੀ,
ਚਾਰ ਪਦਾਰਥ ਸੰਕੁਲਨ ਚ ਪਠਾਏ।
ਚਾਰ ਪਦਾਰਥ ਦੇ ਦਿੱਤੇ, ਜਾਣ ਕੇ ਦੀ ਗਰੀਬੀ। ਚਾਰ ਪਦਾਰਥ ਜਾਣਦੇ, ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਨੇ। ਧਰਮ ਅਰਥ ਕਾਮ ਮੋਖ, ਧਰਮ ਕੀ ਹੈ? ਆਪਣੇ ਨਿੱਜ ਧਰਮ ਦੀ ਪ੍ਰਾਪਤੀ ਹੋ ਜਾਣੀ, ਧਰਮੀ ਬਣ ਜਾਣਾ ਬਹੁਤ ਵੱਡਾ ਪਦਾਰਥ ਹੈ। ਅਧਰਮੀ ਰਹਿਣਾ ਅਤੇ ਧਰਮੀ ਰਹਿਣਾ ਤਾਂ ਬਹੁਤ ਫਰਕ ਹੈ ਨਾ। ਧਰਮ ਦੀ ਪ੍ਰਾਪਤੀ ਹੋ ਜਾਣੀ, ਧਰਮ ਅਰਥ, ਅਰਥ ਦਾ ਅਰਥ ਹੈ ਮਾਇਆ, ਧਨ ਦੌਲਤ, ਇਹ ਪ੍ਰਾਪਤ ਹੋ ਗਏ, ਇਹ ਦੇ ਦਿੱਤੇ। ਧਰਮ ਅਰਥ ਕਾਮ, ਕਾਮ ਤੋਂ ਅਰਥ ਕਾਮਨਾਵਾਂ, ਇੱਛਾਵਾਂ, ਡਿਜ਼ਾਇਰਸ, ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਣੀਆਂ, ਅਤੇ ਉਹ ਦੇ ਦਿੱਤੀਆਂ ਜੀ। ਮੋਕਸ਼ ਨਾਲ ਨਾਲ ਮੁਕਤੀ ਵੀ ਕਹਿ ਦਿੱਤਾ, ਜਾਂ ਮੁਕਤ ਹੋਵੇਗਾ, ਰੱਬ ਨੂੰ ਮਿਲ ਕੇ ਆਇਆ ਹੋਵੇ, ਮੁਕਤ ਨਾ ਹੋਵੇ। ਚਾਰੇ ਪਦਾਰਥ, ਨੌ ਨਦੀਆਂ 18 ਸਿੱਧੀਆਂ ਬਖਸ਼ ਦਿੱਤੀਆਂ, ਅਤੇ ਪਰ ਦੱਸਿਆ ਨਹੀਂ ਸੁਦਾਮੇ ਨੂੰ, ਸਕੁਚ ਸੰਕੋਚਿਆ, ਸਕੁਚ ਦਾ ਨਾਮ ਹੈ, ਇਹ ਗੱਲ ਗੁਪਤ ਰੱਖੀ। ਗੁਪਤ ਰੱਖ ਕੇ ਪਠਾਏ ਭੇਜਿਆ ਜੀ, ਵਿਦਾ ਕੀਤਾ, ਪਠਾਏ ਦਾ ਅਰਥ ਹੈ ਭੇਜਣਾ, ਵਿਦਾਇਗੀ ਦਿੱਤੀ, ਪਰ ਇਉਂ ਨਹੀਂ ਦੱਸਿਆ ਵੀ ਤੇਰੇ ਘਰ ਮੈਂ ਆਹ ਆਦਤਾਂ ਦੇ ਦਿੱਤੀਆਂ ਨੇ, ਗੁਪਤ ਰੱਖੀ।
ਪ੍ਰੇਮ ਭਗਤ ਜੇ
ਜਦੋਂ ਆਇਆ ਅਤੇ ਫਿਰ ਦੇਖਿਆ ਤਾਂ ਮਾਲੋਮਾਲ ਹੋਇਆ ਸਾਰਾ ਕੁਛ, ਘਰ ਵਿੱਚ ਆ ਕੇ ਦੇਖਿਆ। ਹਾਂਜੀ, ਹਾਂ, ਹੁਣ ਅਗਲੀ ਕਥਾ ਆ ਰਹੀ ਹੈ ਜੀ, ਜੈ ਦੇਵ ਭਗਤ ਦੀ।
ਪ੍ਰੇਮ ਭਗਤ ਜੈ ਦੇਵ ਕਰ, ਗੀਤ ਗੋਬਿੰਦ ਸਹਿਜ ਤੁਨ ਗਾਵੈ।
ਹਾਂਜੀ, ਪੜ੍ਹੋ ਸਾਰੇ।
ਪ੍ਰੇਮ ਭਗਤ ਜੈ ਦੇਵ ਕਰ, ਗੀਤ ਗੋਬਿੰਦ ਸਹਿਜ ਤੁਨ ਗਾਵੈ।
ਇਹ ਪ੍ਰੇਮਾ ਭਗਤੀ ਕਰਨ ਵਾਲਾ ਭਗਤ ਸੀ ਜੈ ਦੇਵ, ਜਿਹਦੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦੋ ਸ਼ਬਦ ਆਉਂਦੇ ਨੇ ਜੈ ਦੇਵ ਭਗਤ ਦੇ। ਇੱਕ ਗੁਜਰੀ ਦਾ ਪਦਾ ਆਉਂਦਾ ਹੈ ਜਿਹੜਾ ਕਿ ਸੰਸਕ੍ਰਿਤੀ ਵਿੱਚ ਹੈ, ਅਤੇ ਪੜ੍ਹਨਾ ਹਰ ਇੱਕ ਪਾਠੀ ਦੀ ਮੁੱਖ ਹੈ, ਉਲਝ ਜਾਂਦੇ ਇੱਥੇ ਪਾਠੀ ਜਦੋਂ ਪਦਾ ਪਾਠ ਆਉਂਦਾ ਨਾ, ਓਮ ਓਮ ਜੋ ਕਰੀ ਜਾਂਦੇ ਆ ਫਿਰ, ਅਤੇ ਸੰਸਕ੍ਰਿਤੀ 'ਚ ਹੈ। ਪਰਮਾਦ ਪੁਰਖ ਮਨੋ ਪਿਮੰਗ, ਸਤਿਆਦ ਭਾਵਰਤੰਗ, ਪਰਮਤ ਪੁਤੰਗ, ਪ੍ਰਕਿਰਤ ਪਰੰਗ, ਜਾਂ ਚਿੰਤ ਸਰਵਗਤੰਗ, ਕੇਵਲ ਰਾਮ ਨਾਮ ਮਨੋਰਮੰਗ, ਬਦ ਅੰਮ੍ਰਿਤ ਤਤਮਯੰਗ, ਨਾਦ ਨੋ ਜਾ ਸਮਣੇ, ਜਨ ਜਾਲ ਮਨ ਭਯੰਗ, ਇਸ ਜਮਾਦ ਪਰਾਭਿਅੰਗ, ਜਾਂ ਸਵਸ ਸੁਖ ਸੁਕ੍ਰਿਤ ਕ੍ਰਿਤੰਗ, ਭਾਪੂਤ ਭਾਵ ਸਮਭਿਅੰਗ, ਪਰਮੰਗ ਪ੍ਰਸੰਨ ਮਿਦੰਗ, ਲੋਬਾਦ ਦਿਸ਼ ਪਰ ਗ੍ਰਹਿੰਗ, ਜਦ ਵਿਦਾ ਚਰਨੰਗ। ਇਉਂ ਇਹ ਸਾਰਾ ਜਿਹੜਾ ਹੈ ਤਾਂ ਇਹ ਪਤਾ ਸਾਰਾ ਜਦੋਂ ਆਉਂਦਾ ਹੈ ਔਖਾ ਫਿਰ ਪੜ੍ਹਨਾ ਪਾਠ, ਇਸ ਲਈ ਆਪਾਂ ਉਹਨੂੰ ਸੰਥਿਆ ਵਿੱਚ ਤੁਸੀਂ ਤਾਂ ਬਹੁਤ ਪਕਾਇਆ, ਸਾਰੇ ਯਾਦ ਕਰਕੇ ਬੈਠੇ ਹੋਏ ਹੋ। ਇਉਂ ਇਹ ਦੋ ਇਹਦੇ ਸ਼ਬਦ ਆਉਂਦੇ ਹੈ ਜੈਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ। ਇਹ ਇਹ ਇਉਂ ਫਿਰ ਇਹਨੇ ਉਸ ਵੇਲੇ ਜਦੋਂ ਭਗਤ ਇਹਦਾ ਜੀਵਨ ਬਿਰਤਾਂਤ ਕੀ ਹੈ, ਪਹਿਲਾਂ ਇਹ ਜਿਹੜਾ ਸੀ ਜਦੋਂ ਭਗਤੀ 'ਚ ਪੈਣ ਤੋਂ ਪਹਿਲਾਂ ਇੱਕ ਵਾਰੀ ਮਰ ਗਿਆ, ਇਹ ਜਦੋਂ ਮਰਿਆ ਇਹਦੀ ਘਰਵਾਲੇ ਸੀ ਪਦਮਾਪਤੀ, ਪਦਮਾਵਤੀ ਲਿਖ ਲਓ, ਪਦਮਾਵਤੀ ਘਰਵਾਲੀ। ਉਦੋਂ ਰੀਤ ਸੀ ਵੀ ਜੇ ਕੋਈ ਪਤੀ ਮਰ ਜਾਏ ਤਾਂ ਘਰਵਾਲੀ ਨੂੰ ਨਾਲ ਸਤੀ ਹੋਣਾ ਪੈਂਦਾ ਸੀ, ਜਿੰਦਾ ਨਾਲ ਸੜਨਾ ਪੈਂਦਾ ਸੀ ਪਤੀ ਦੇ। ਹੁਣ ਉਹ ਜਿਹੜੀ ਸੀ ਵੀ ਪਤੀ ਮਰ ਗਿਆ, ਬਣਾਈ ਹੋਈ ਇਹਨਾਂ ਦੀ ਮਰਜ਼ਾਦਾ ਅਨੁਸਾਰ ਥਾਲ ਵਿੱਚ ਨਾਰੀਅਲ ਰੱਖ ਕੇ ਸਤੀ ਹੋਣ ਵਾਸਤੇ ਚੱਲੀ ਆ। ਜਿਹਨੇ ਸਤੀ ਹੋਣਾ ਹੁੰਦਾ ਸੀ ਥਾਲ 'ਚ ਇੱਕ ਨਾਰੀਅਲ, ਇੱਕ ਸੰਧੂਰ, ਚੌਲ ਥੋੜ੍ਹੇ ਜਿਹੇ ਰੱਖ ਕੇ ਸੰਧੌਰਾ ਕਹਿੰਦੇ ਸੀ ਇਹਨੂੰ, ਫਿਰ ਹਾਂ ਉਹ ਲੈ ਕੇ ਚੱਲੀ ਆ ਸੰਧੌਰਾ। ਰਸਤੇ 'ਚ ਜਿਹੜਾ ਨਾਮਦੇਵ ਭਗਤ ਸੀ, ਉਹ ਜਿੱਧਰ ਸਿਵਿਆਂ ਦਾ ਰਸਤਾ ਸੀ ਉਹ ਕਿਤੇ ਰਸਤੇ 'ਚ ਬੈਠੇ ਹੋਏ ਸੀ ਨਾਮਦੇਵ ਭਗਤ ਜੀ। ਅਤੇ ਜਦੋਂ ਇਹ ਲਈ ਆ ਰਹੀ ਹੈ ਸੰਧੌਰਾ, ਸਤੀ ਹੋਣ ਵਾਸਤੇ ਆ ਰਹੀ ਹੈ, ਤਾਂ ਇਹਨੂੰ ਪਤਾ ਲੱਗਿਆ ਵੀ ਨਾਮਦੇਵ ਭਗਤ ਬੈਠੇ ਨੇ ਰਸਤੇ 'ਚ। ਕਹਿੰਦੇ ਚਲੋ ਮੈਂ ਮਰਨਾ ਤਾਂ ਹੈਗਾ ਹੀ ਹੈ, ਜਾਂਦੀ ਜਾਂਦੀ ਦਰਸ਼ਨ ਕਰ ਜਾਂਦੀ ਹਾਂ, ਅਤੇ ਉਸ ਪਾਸੇ ਨੂੰ ਉਸ ਪਾਸੇ ਰੁੱਖ ਕਰਕੇ ਗਈ। ਜਦੋਂ ਗਈ ਸਮਾਧੀ 'ਚ ਬੈਠੇ ਨੇ, ਅੱਖਾਂ ਮੀਚੀਆਂ ਨੇ, ਸਿਮਰਨ ਹੋ ਰਿਹਾ ਅਤੇ ਆਰ ਸ਼ਿੰਗਾਰ ਲਾ ਕੇ ਉਦੋਂ ਪੂਰੇ ਜਾਂਦੀਆਂ ਹੁੰਦੀਆਂ ਨੇ ਇਹ, ਜਦੋਂ ਸਤੀ ਹੋਣਾ ਹੁੰਦਾ। ਚਰਨਾਂ 'ਤੇ ਮੱਥਾ ਟੇਕਣ ਲੱਗੀ, ਚਰਨ ਛੋਏ ਅਤੇ ਅੱਖਾਂ ਖੋਲ੍ਹ ਕੇ ਵੇਖਿਆ ਵੀ ਇਹ ਕੌਣ ਹੈ ਜਿਹਨੇ ਆਰ ਸ਼ਿੰਗਾਰ ਲਾਏ ਹੋਏ ਨੇ। ਦੇਖ ਕੇ ਉਹਦਾ ਇੱਦਾਂ ਦਾ ਰੂਪ ਬਚਨ ਕਰ ਦਿੱਤੇ ਨਾਮਦੇਵ ਨੇ, ਜਾਂ ਸੁਹਾਗਵਤੀ ਹੋ, ਸੁਹਾਗਵਤੀ ਹੋ। ਅਤੇ ਹੁਣ ਕਹਿਣ ਲੱਗੇ, ਬਚਨ ਜਿਹੜੇ ਤੁਸੀਂ ਕਰ ਦਿੱਤੇ ਨੇ, ਪਤੀ ਮਰ ਚੁੱਕਿਆ ਮੇਰਾ, ਮੈਂ ਤਾਂ ਸਤੀ ਹੋਣ ਵਾਸਤੇ ਚੱਲੀ ਹਾਂ, ਕੀ ਇਹ ਬਚਨ ਪੂਰੇ ਹੋਣਗੇ ਕਿ ਨਹੀਂ? ਹੁਣ ਬਚਨ ਕੀਤੇ ਨੇ, ਪੂਰੇ ਕਰੋ ਇਹਨਾਂ ਨੂੰ। ਨਾਮਦੇਵ ਸੋਚਣ ਲੱਗਾ ਬਈ ਕਾਹਨੂੰ ਇਹ ਪੰਗਾ ਪਾਉਣਾ ਸੀ, ਅਤੇ ਹੁਣ ਰੱਬ ਦੇ ਸ਼ਰੀਕ ਬਣਨਾ ਪਊ। ਐਵੇਂ ਕਹਿ ਦਿੱਤਾ, ਕਾਹਲੀ ਕਰਕੇ ਬਚਨ ਕਰਨ ਲੱਗਿਆ ਮੈਂ, ਸੋਚਦੇ ਨੇ। ਪਰ ਫਿਰ ਆਖਿਆ ਵੀ ਹੁਣ ਰੱਬ ਅੱਗੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਬਚਨ ਮੈਂ ਕਰ ਚੁੱਕਿਆ, ਪਰ ਹੁਣ ਇਹ ਬਚਨ ਜਿਹੜਾ ਹੈ ਭਗਤਾਂ ਦਾ, ਆਪਣੇ ਪਿਆਰਿਆਂ ਦਾ, ਤੂੰ ਪੂਰਾ ਕਰ, ਭਗਤੀ ਦੀ ਲਾਜ ਰੱਖ। ਨਹੀਂ ਕਿਸੇ ਨੇ ਨਹੀਂ ਕਹਿਣਾ ਵੀ ਰੱਬ ਦਾ ਭਗਤ ਆ ਉਹ, ਇਹ ਲੱਜਾ ਹੁਣ ਤੁਸੀਂ ਰੱਖੋ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ ਦਾ ਸਦਕਾ ਜੈਦੇਵ ਰਾਜੀ ਹੋਇਆ, ਰਾਜੀ ਹੋਇਆ ਅਤੇ ਸਾਰੇ ਜੈ ਜੈਕਾਰ ਹੋਈ। ਉਦੋਂ ਜੈਦੇਵ ਨੇ ਸੋਚਿਆ ਵੀ ਅੱਜ ਮੈਂ ਮਰ ਕੇ ਨਵਾਂ ਜੀਵਨ ਮਿਲਿਆ ਮੈਨੂੰ, ਹੁਣ ਕਿਸੇ ਮੋਹ ਮਮਤਾ ਜਿਵੇਂ ਪੈਵਾਂ ਲਾਉਣ ਤਾਂ ਮੇਰੇ ਰਹਿੰਦਾ ਜੀਵਨ ਮੈਂ ਜਿਹੜਾ ਹੈ ਹੁਣ ਰੱਬ ਜਿਸ ਤੋਂ ਮੈਨੂੰ ਨਵਾਂ ਭਗਤੀ ਮਿਲੀ ਤੋਂ ਬਚਨਾਂ ਤੋਂ ਮੈਨੂੰ ਜਿੰਦਾ ਹੋਇਆ, ਮੈਂ ਉਹਦੇ ਪਲੈਣ ਕਿਉਂ ਨਾ ਹੋ ਗਿਆ ਰਵਾਂ, ਬਾਕੀ ਮਰ ਤਾਂ ਮੈਂ ਗਿਆ ਹੀ ਸੀ। ਇਉਂ ਉਦੋਂ ਤੋਂ ਲੈ ਕੇ ਭਗਤੀ ਕਰਨੀ ਇਹਨਾਂ ਨੇ ਸ਼ੁਰੂ ਕੀਤੀ, ਭਗਤੀ ਕਰਦਾ ਨਾਲ ਪਦਮਾਵਤੀ ਨੇ ਵੀ ਲਾਇਆ, ਬੜੇ ਭਿੱਜ ਉੱਥੋਂ ਇੰਨਾ ਵਿਦਵਾਨ ਬਣ ਗਿਆ, ਸੰਸਕ੍ਰਿਤ ਦਾ ਤਕੜਾ ਵਿਦਵਾਨ ਹੋਇਆ। ਤਦੇ ਉਹ ਗੁਰਬਾਣੀ ਵਿੱਚ ਪਹਿਲਾਂ ਸੰਸਕ੍ਰਿਤੀ 'ਚ ਪਤਾ ਆਉਂਦਾ, ਹਾਂ ਉਹ ਵੀ ਦੱਸਦੇ ਹਾਂ। ਨਾਲ ਨਾਲ ਜਿਹੜਾ ਸੀ ਜਿੱਥੇ ਇਹਨੇ ਕਹਿ ਲਓ ਬਈ ਵਿਦਵਾਨ ਸੰਸਕ੍ਰਿਤ ਦਾ ਬਣਿਆ, ਪ੍ਰਾਕਿਰਤ ਬੋਲੀ ਦਾ ਵੀ ਵਿਦਵਾਨ ਬਣਿਆ, ਫਿਰ ਇੱਕ ਗ੍ਰੰਥ ਲਿਖਿਆ, ਗ੍ਰੰਥ ਲਿਖਣਾ ਸ਼ੁਰੂ ਕੀਤਾ। ਗ੍ਰੰਥ ਦਾ ਨਾਂ ਲਿਖਿਆ ਗੀਤ ਗੋਬਿੰਦ, ਉਹ ਗ੍ਰੰਥ ਦਾ ਲਿਖਣਾ ਸ਼ੁਰੂ ਕੀਤਾ। ਕ੍ਰਿਸ਼ਨ ਜੀ ਦੀ ਸਿਫਤ ਵਡਿਆਈ ਵਿੱਚ ਲਿਖਦਾ ਗ੍ਰੰਥ, ਉਹ ਸਾਰੇ ਉਹਦੇ ਉਹਦੀ ਪ੍ਰਸ਼ੰਸਾ ਉਹਦੇ ਵੱਲੋਂ ਆਪਣੇ ਵੱਲੋਂ ਜੋ ਵੀ ਸਤੋਤਰ ਨੇ ਲਿਖੀ ਜਾ ਰਿਹਾ ਸੰਸਕ੍ਰਿਤ ਭਾਸ਼ਾ ਵਿੱਚ, ਅਤੇ ਨਾਲ ਨਾਲ ਲਿਖਣ ਤੋਂ ਬਾਅਦ ਜਦ ਲਿਖਿਆ ਜਾਂਦਾ ਆਪ ਅਤੇ ਘਰਵਾਲੀ ਗਾਉਂਦੇ ਆ, ਬੜੇ ਸੰਗੀਤਕਾਰ ਵੀ ਤਕੜੇ ਹੋਏ, ਮਸਤੀ ਵਿੱਚ ਗਾਉਂਦੇ ਨੇ ਦੋਵੇਂ ਜਾਣੇ। ਇੱਕ ਦਿਨ ਲਿਖਦਿਆਂ ਲਿਖਦਿਆਂ ਪ੍ਰਸੰਗ ਗ੍ਰੰਥ ਲਿਖ ਰਿਹਾ ਸੀ, ਅਤੇ ਉੱਥੇ ਜਦੋਂ ਇਹਨੂੰ ਪਤਾ ਲੱਗਿਆ, ਵਿਚਾਰ ਕਥਾ ਦੀ ਕੀਤੀ ਨਾ ਕ੍ਰਿਸ਼ਨ ਜੀ ਦੀ, ਵੀ ਕਥਾ 'ਚ ਉਹਦੀ 'ਚ ਆਉਂਦਾ ਹੈ ਵੀ ਜਿਹੜੀ ਇਹਦੀ ਰਾਧਿਕਾ ਸੀ ਨਾ ਕ੍ਰਿਸ਼ਨ ਜੀ ਦੀ, ਇੱਕ ਵਾਰੀ ਰੁੱਸ ਗਈ, ਰੁੱਸਣ ਲਈ ਕਹਿੰਦੇ ਕ੍ਰਿਸ਼ਨ ਉਹਨੂੰ ਮਨਾਉਣ ਗਿਆ ਰੁੱਸੀ ਹੋਈ ਨੂੰ, ਅਤੇ ਇਹਨੇ ਇੱਥੇ ਸ਼ੰਕਾ ਕੀਤੀ, ਕਹਿੰਦਾ ਵੀ ਕ੍ਰਿਸ਼ਨ ਮਨਾਉਣ ਨਹੀਂ ਜਾਊਗਾ ਰੁੱਸੀ ਹੋਈ ਨੂੰ, ਇਹ ਗੱਲ ਮੈਂ ਨਹੀਂ ਮੰਨਦਾ, ਇੱਥੇ ਸ਼ੰਕਾ ਕੀਤਾ, ਇਹ ਨਹੀਂ ਮੈਂ ਗ੍ਰੰਥ ਵਿੱਚ ਲਿਖਣਾ, ਕਹਿੰਦਾ ਇਉਂ ਉਹ ਲਿਖਣ ਤੋਂ ਅਜੇ ਰੁਕਿਆ ਹੋਇਆ ਸੀ। ਅਗਲੇ ਦਿਨ ਜਦੋਂ ਗ੍ਰੰਥ ਲਿਖਣ ਲੱਗਾ, ਹੋਰ ਅਗਲਾ ਪ੍ਰਸੰਗ ਲਿਖਣ ਲੱਗਾ, ਇਹਨੂੰ ਕੋਈ ਅੱਖਰ ਨਾ ਔੜੇ, ਅੱਗੇ ਤਾਂ ਔੜਦੀ ਸੀ ਨਾ ਸਾਰੀ ਕਥਾ ਲਿਖੀ ਜਾਂਦਾ ਸੀ, ਪਰ ਹੁਣ ਸ਼ੰਕਾ ਕੀਤਾ ਅਤੇ ਅੱਖਰ ਨਹੀਂ ਕੋਈ ਔੜ ਰਿਹਾ, ਕਿਵੇਂ ਲਿਖੇ। ਅੱਕ ਕੇ ਕਹਿਣ ਲੱਗਾ ਚਲੋ ਸੰਧਿਆ ਹੀ ਕਰ ਲੈਂਦੇ ਹਾਂ। ਫਿਰ ਜਾ ਕੇ ਸੰਧਿਆ ਸ਼ਾਮ ਦੀ ਸੀ, ਇਸ਼ਨਾਨ ਕਰਕੇ ਸੰਧਿਆ ਜਦੋਂ ਕਰਕੇ ਆਇਆ, ਉਦੋਂ ਕਹਿੰਦੇ ਨੇ ਬਈ ਕ੍ਰਿਸ਼ਨ ਜੀ ਜਿਹੜਾ ਸੀ ਨਾ ਜੈਦੇਵ ਦਾ ਰੂਪ ਧਾਰ ਕੇ ਪਦਮਾਪਤੀ ਕੋਲ ਦੇ ਸਾਹਮਣੇ ਆ ਗਏ, ਕਹਿੰਦੇ ਉਹ ਜਿਹੜਾ ਗ੍ਰੰਥ ਹੈ ਲਿਆ ਪੂਰਾ ਕਰ ਲਈਏ। ਹੁਣ ਉਹਨੂੰ ਕੀ ਪਤਾ ਕ੍ਰਿਸ਼ਨ ਜੀ ਆ ਕਿ ਇਹ ਜੈਦੇਵ ਹੈ, ਜਿੱਥੇ ਗ੍ਰੰਥ ਸੰਤੋਖ ਕੇ ਰੱਖਿਆ ਸੀ ਬੰਦ ਕਰਕੇ ਉਹਨੇ ਅੱਗੇ ਰੱਖਤਾ, ਉੱਥੇ ਜਿੱਥੇ ਲਿਖਣਾ ਸੀ ਪ੍ਰਕਾਸ਼ ਕਰਕੇ ਉਹ ਲਿਖ ਦਿੱਤਾ ਵੀ ਰਾਧਿਕਾ ਨੂੰ ਮਨਾਉਣ ਵਾਸਤੇ ਗਏ ਸੀ, ਇਹ ਗੱਲ ਝੂਠੀ ਨਹੀਂ ਹੈਗੀ, ਗਏ ਸੀ ਮਨਾਉਣ। ਅਤੇ ਆਇਆ ਮੁੜ ਕੇ ਗ੍ਰੰਥ ਖੋਲ੍ਹ ਕੇ ਦੇਖਿਆ, ਦੇਖਿਆ ਪਿਆ ਵੀ ਇਹ ਜਿਹੜਾ ਮੈਨੂੰ ਤਾਂ ਸੰਕਾ ਲਿਖਿਆ ਸੀ ਤਾਂ ਅੱਖਰ ਉਹੀ ਨੇ, ਮੇਰੇ ਵਾਲੇ ਹੈਂਡ ਰਾਈਟਿੰਗਾਂ ਫਰਕ ਕੋਈ ਨਹੀਂ, ਕਿਹਨੇ ਲਿਖ ਦਿੱਤਾ? ਪਦਮਾਵਤੀ ਨੇ ਪੁੱਛਿਆ ਤੂੰ ਲਿਖਿਆ ਹੈ? ਕਹਿਣ ਲੱਗੀ ਨਾ ਤੁਸੀਂ ਤਾਂ ਆਏ ਤਾਂ ਹਾਂ ਲਿਖਿਓ, ਆਪ ਤਾਂ ਲਿਖ ਰਹੇ ਸੀ ਤੁਸੀਂ, ਅਤੇ ਤੁਹਾਨੂੰ ਮੈਂ ਗ੍ਰੰਥ ਫੜਾਇਆ, ਤੁਸੀਂ ਮੈਂ ਤੋਂ ਪੁੱਛਿਆ ਤਾਂ ਮੈਂ ਫੜਾ ਦਿੱਤਾ। ਅਤੇ ਉਹ ਕਹਿਣ ਲੱਗਾ ਮੈਂ ਤਾਂ ਨਹੀਂ ਆਇਆ, ਮੈਂ ਤਾਂ ਹੁਣ ਵੇਖ ਕੇ ਖੋਲ੍ਹਿਆ। ਫਿਰ ਉਸ ਵੇਲੇ ਜਦੋਂ ਵੇਖਿਆ, ਕਹਿਣ ਲੱਗੇ ਇਹ ਤਾਂ ਕੌਤਕ ਫਿਰ ਆਪ ਹੀ ਵਰਤਾ ਗਏ ਨੇ, ਇਹ ਅੱਖਰ ਭਗਵਾਨ ਆਪ ਲੈ ਗਏ ਨੇ, ਹੁਣ ਮੈਨੂੰ ਸ਼ੰਕਾ ਜਿਹੜਾ ਮੇਰਾ ਨਿਵਰਤ ਹੋ ਗਿਆ, ਅਤੇ ਮੈਨੂੰ ਵੀ ਕੋਈ ਸ਼ੰਕਾ ਨਹੀਂ ਰਹਿ ਗਿਆ। ਇਉਂ ਅਗਲਾ ਰਹਿੰਦਾ ਪਾਠ ਪੂਰੇ ਕਰਕੇ ਇਸ ਗ੍ਰੰਥ ਵਿੱਚ ਪੂਰਨਤਾ ਕੀਤੀ। ਉਸ ਤੋਂ ਬਾਅਦ ਕੀ ਹੋਇਆ, ਕਰਕੇ ਜੰਗਲ ਵੱਲ ਨੂੰ ਜਾ ਰਿਹਾ, ਕਦੇ ਜੰਗਲ ਵੱਲ ਨੂੰ ਗਿਆ ਤਾਂ ਜੰਗਲ 'ਚ ਇੱਕ ਦਰਖਤ ਦੇਖਿਆ, ਉਸ ਕਿਉਂਕਿ ਗ੍ਰੰਥ ਦਾ ਨਾਂ ਰੱਖਿਆ ਗੀਤ ਗੋਬਿੰਦ, ਉਹ ਇੱਕ ਦਰਖਤ ਅਚਰਜ ਕਿਸਮ ਦਾ ਦਰਖਤ ਦੇਖਿਆ, ਦਰਖਤ ਦੇ ਪੱਤੇ ਪੱਤੇ ਉੱਤੇ ਲਿਖਿਆ ਹੋਇਆ ਗੀਤ ਗੋਬਿੰਦ, ਗੀਤ ਗੋਬਿੰਦ, ਇੱਕ ਇੱਕ ਪੱਤੇ 'ਤੇ ਸਾਰੇ ਉਹ ਗ੍ਰੰਥ ਦਾ ਜਿਹੜਾ ਸੀ ਵਿਵਰਣ ਉਹ ਗ੍ਰੰਥ ਦੇ ਪੱਤੇ ਪੱਤੇ 'ਤੇ ਲਿਖ ਕੇ ਦੇਖ ਕੇ ਹੈਰਾਨ ਹੋਇਆ, ਸੱਚੇ ਪਾਤਸ਼ਾਹ ਤੂੰ ਧੰਨ ਹੈ, ਮੇਰੇ ਵਰਗੇ ਸ਼ੰਕਾ ਕਰ ਜਾਂਦੇ ਨੇ, ਤੂੰ ਇਸ ਲਈ ਤੂੰ ਤਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਇਉਂ ਉੱਥੋਂ ਫਿਰ ਇਹ ਪਰਮੇਸ਼ਰ ਨੇ ਸਾਕਸ਼ਾਤ ਨੂੰ ਦਰਸ਼ਨ ਦਿੱਤੇ ਨੇ, ਬਖਸ਼ਾਂ ਹੋਈਆਂ ਨੇ। ਉਹ ਪ੍ਰਸੰਗ ਸਰਵਣ ਕਰੋ। ਹਾਂਜੀ।
ਲੀਲਾ ਚਲਤ ਵਖਾਣ ਦਾ ਅੰਤਰ ਜਾਮੀ ਠਾਕੁਰ ਪਾਵੈ।
ਪਹਿਲੀ ਪੰਕਤੀ ਪੜ ਲਓ।
ਪ੍ਰੇਮ ਭਗਤ ਜੈ ਦਿਓ ਕਰ ਗੀਤ ਗੋਬਿੰਦ ਸਹਿਜ ਧੁਨ ਗਾਵੈ।
ਹਾਂ, ਇਉਂ ਪ੍ਰੇਮਾ ਭਗਤੀ ਦੇ ਵਿੱਚ ਲੀਨ ਹੈ ਜੈਦੇਵ ਜੀ, ਅਤੇ ਭਗਤੀ ਕਰਦਾ ਹੋਇਆ ਗੀਤ ਗੋਬਿੰਦ, ਗੋਬਿੰਦ ਦੇ ਗੀਤ ਗਾਉਂਦਾ ਹੈ। ਕਿਵੇਂ ਗਾਉਂਦਾ? ਸਹਿਜ ਧੁਨ, ਬੜੀ ਮਿੱਠੀ ਧੁਨ ਵਿੱਚ ਜੀ ਗਾਉਣਾ ਕਰਦਾ ਹੈ। ਫਿਰ
ਲੀਲਾ ਚਲਤ ਵਖਾਣ ਦਾ
ਲੀਲਾ ਪੜ੍ਹ ਦਿਓ ਸਾਬਾਸ।
ਅੰਤਰ ਜਾਮੀ ਠਾਕੁਰ ਪਾਵੈ।
ਪੜ੍ਹੋ ਜੀ ਸਾਰੇ।
ਲੀਲਾ ਚਲਤ ਵਖਾਣ ਦਾ ਅੰਤਰ ਜਾਮੀ ਠਾਕੁਰ ਪਾਵੈ।
ਹੁਣ ਜਿਹੜੀ ਸੀ ਉਹਦੀ ਲੀਲਾ, ਜਿਹੜੀ ਕ੍ਰਿਸ਼ਨ ਜੀ ਦੀ ਲੀਲਾ ਕੌਤਕ ਨੇ ਨਾ, ਚਲਤ ਵਖਾਣ ਦਾ ਕਥਨ ਕਰਦਾ ਉਸ ਗ੍ਰੰਥ ਵਿੱਚ। ਅੰਤਰ ਜਾਮੀ ਠਾਕੁਰ ਪਾਵੈ, ਅੰਤਰਜਾਮੀ ਠਾਕੁਰ ਜੀ ਨੂੰ ਪਾਉਂਦਾ ਇਸ ਕਰਕੇ ਇਹ। ਹਾਂਜੀ।
ਅੱਖਰ ਇੱਕ ਨਾ ਆਵੜੇ।
ਹਾਂ, ਜਦੋਂ ਸ਼ੰਕਾ ਕੀਤੀ ਆਵੜਿਆ ਕਿ ਆਵੜਾ? ਹਾਂ, ਚਲੋ ਹੋ ਜਾਂਦਾ। ਅੱਖਰ
ਇੱਕ ਆਵੜਾ।
ਹਾਂ, ਆਪਣੇ ਵੀ ਕਈ ਵਾਰ ਆਵੜਾ ਆਉਂਦੀਆਂ ਨੇ ਦਲਾਵਾਂ, ਕਈ ਵਾਰੀ ਫਿਰ ਆ ਜਾਂਦੀਆਂ ਨੇ। ਅੱਖਰ ਇੱਕ ਨਾ ਆਵੜਾ,
ਇੱਕ ਨਾ ਆਵੜਾ।
ਸੋ ਇੱਕ ਅੱਖਰ ਨਹੀਂ ਸੀ ਸੁੱਝਦਾ, ਹੁਣ ਜਦੋਂ ਸ਼ੰਕਾ ਕਰ ਬੈਠਾ ਆਪਣੇ ਗ੍ਰੰਥ ਵਿੱਚ ਲਿਖਣ ਵਾਸਤੇ ਨਾ, ਕਹਿਤਾ ਕਿ ਰਾਧਾ ਨੂੰ ਨਹੀਂ ਮਿਲਾਉਣ ਗਿਆ, ਐਵੇਂ ਇਹ ਮੈਂ ਨਹੀਂ ਇਸ ਗੱਲ ਨੂੰ ਮੰਨਦਾ, ਅਤੇ ਉਹ ਅੱਖਰ ਨਾ ਉੜੇ ਹੁਣ ਅੱਗੇ ਗ੍ਰੰਥ ਲਿਖਣ ਨੂੰ। ਹਾਂ, ਪੁਸਤਕ ਬੰਨ,
ਪੁਸਤਕ ਬੰਨ ਸੰਧਿਆ ਕਰੇ ਆਵੇ।
ਜਿਹੜਾ ਗੀਤ ਗੋਬਿੰਦ ਗ੍ਰੰਥ ਲਿਖਦਾ ਸੀ ਨਾ, ਉਹਨੂੰ ਸੰਤੋਖ ਕੇ ਬੰਨ ਕੇ ਸੰਧਿਆ ਕਰਨ ਨੂੰ ਆ ਗਿਆ ਸ਼ਾਮ ਦੀ।
ਗੁਣ ਨਿਦਾਨ ਕਰ ਆਏ ਕੈ।
ਗੁਣਾਂ ਦਾ ਖਜ਼ਾਨਾ ਵਾਹਿਗੁਰੂ ਜਿਹੜੇ ਸੀ ਕ੍ਰਿਸ਼ਨ ਰੂਪ ਧਾਰ ਕੇ ਜੈਦੇਵ ਦੇ ਘਰੇ ਆ ਗਏ।
ਭਗਤ ਰੂਪ ਲੇਖ ਬਣਾਵੇ।
ਭਗਤ ਦਾ ਰੂਪ ਧਾਰ ਕੇ ਆਏ ਨੇ, ਜੈਦੇਵ ਦਾ ਰੂਪ ਧਾਰ ਕੇ ਆਏ ਨੇ। ਉਹ ਜਿਹੜਾ ਲੇਖ ਜਿਹੜਾ ਕਹਿੰਦਾ ਸੀ ਕਿ ਰਾਧਿਕਾ ਨੂੰ ਮਨਾਉਣ ਨਹੀਂ ਨਾ ਗਏ, ਉਹ ਲੇਖ ਲਿਖ ਦਿੱਤਾ, ਬਣਾ ਦਿੱਤਾ ਵੀ ਗਏ ਹਾਂ ਜੀ ਮੈਂ ਤਾਂ ਉੱਥੇ। ਹਾਂ,
ਅੱਖਰ ਪੜ ਪ੍ਰਤੀਤ ਕਰ।
ਜਦੋਂ ਆ ਕੇ ਪੋਥੀ ਵੇਖੀ, ਗੀਤ ਗੋਬਿੰਦ ਗ੍ਰੰਥ ਖੋਲ੍ਹਿਆ, ਅੱਖਰ ਪੜ੍ਹੇ ਹੋਏ, ਅੱਖਰ ਉਹ ਲਿਖੇ ਹੋਏ ਵੇਖੇ, ਅਤੇ ਪੜ੍ਹ ਕੇ ਪ੍ਰਤੀਤ ਹੋ ਗਈ, ਭਰੋਸਾ ਹੋ ਗਿਆ। ਕਹਿਣ ਲੱਗਾ ਮੈਨੂੰ ਇਹ ਸ਼ੰਕਾ ਸੀ, ਇਹ ਤਾਂ ਭਗਵਾਨ ਆਪ ਹੀ ਲਿਖ ਗਏ ਨੇ ਹੁਣ ਵੀ ਹਾਂ ਮਨਾਉਣ ਗਏ ਹਾਂ ਜੀ ਰਾਧਿਕਾ ਨੂੰ, ਰੁਸੀ ਹੋਈ ਨੂੰ ਗਏ ਸੀ,
ਹੋਏ ਵਿਸਮਾਰ। ਸੋ
ਇਸ ਕਰਕੇ ਰੁਸੀ ਨੂੰ ਮਨਾਇਆ ਕਰੋ ਭਾਈ, ਕੋਈ ਨਾ ਕੋਈ ਨਾ ਰੁਸੀ ਨਾ ਰਹਿਣ ਦਿਆ ਕਰੋ, ਮਨਾਉਣਾ ਚਾਹੀਦਾ, ਗਲਤ ਗੱਲ ਆ ਕਿ ਨਾ ਮਨਾਉਣਾ ਭਾਈ, ਭਾਈ ਜਿਹੜੀ ਖਫਾ ਹੋਵੇ ਮੈਨੂੰ ਕੀ ਲੋੜ ਹੈ, ਮਨਾ ਲਿਆ ਕਰੋ,
ਹੋਏ ਵਿਸਮਾਰ,
ਆਪਣਾ ਰੁਸਿਆ ਕਰੋ, ਚਲੋ ਕਰੋ ਕਿਰਪਾ।
ਹੋਏ ਵਿਸਮਾਦ ਨਾ ਅੰਗ ਸਮਾਵੇ।
ਅੱਖਰ ਪੜ੍ਹ ਪ੍ਰਤੀਤ ਕਰ, ਪ੍ਰਤੀਤ ਭਰੋਸਾ ਹੋ ਗਿਆ ਜੇ ਅੱਖਰ ਪੜ੍ਹ ਕੇ, ਹੋਏ ਵਿਸਮਾਦ ਇਸ ਗੱਲੋਂ ਹੈਰਾਨ ਹੋਇਆ ਵੀ ਆਹ ਕੌਣ ਲਿਖ ਗਿਆ ਭਾਈ। ਹੁਣ ਜਦੋਂ ਪਤਾ ਲੱਗਾ ਵੀ ਭਗਵਾਨ ਹੀ ਆਏ ਨੇ, ਨਾ ਅੰਗ ਸਮਾਵੇ, ਹੁਣ ਅੰਗਾਂ 'ਚ ਸਮਾਉਂਦਾ ਨਹੀਂ ਭਾਈ, ਇੰਨਾ ਅਸਚਰਜ ਹੋ ਗਿਆ, ਉਤਸ਼ਾਹਿਤ ਹੋ ਗਿਆ। ਹਾਂਜੀ ਹਾਂਜੀ।
ਵੇਖੇ ਜਾਏ ਉਜਾੜ ਵਿੱਚ,
ਠੀਕ,
ਵਿਰਖ ਇੱਕ ਆਚਰਜ,
ਆਚਰਜ
ਆਚਰਜ ਸੁਹਾਵਾ,
ਅਲੇ ਨੂੰ ਕੰਨਾ ਨਾ,
ਆਚਰਜ
ਕਰਦੇ,
ਆਚਰਜ ਸੁਹਾਵਾ।
ਹਾਂ, ਪੜ੍ਹੋ ਸਾਰੇ। ਵੇਖੇ ਜਾਏ ਉਜਾੜ ਵਿੱਚ,
ਵੇਖੇ ਜਾਏ ਉਜਾੜ ਵਿੱਚ,
ਜਦੋਂ ਉਜਾੜ ਵਿੱਚ ਗਿਆ ਨਾ ਜੈਦੇਵ ਭਗਤ, ਕੀ ਵੇਖਿਆ? ਬਿਰਖ ਇੱਕ ਦਰਖਤ ਵੇਖਿਆ, ਉਹਨੂੰ ਵੇਖ ਕੇ ਕਿਹੋ ਜਿਹਾ ਸੀ ਦਰਖਤ? ਆਚਰਜ, ਬੜਾ ਆਚਰਜ ਰੂਪ ਸੀ, ਸੁਹਾਵਾ, ਇਹੋ ਜਿਹਾ ਸ਼ੋਭਾ ਦੇ ਰਿਹਾ ਸੀ ਜੰਗਲ ਵਿੱਚ ਉਹ ਦਰਖਤ, ਆਚਰਜਤਾ ਵਾਲਾ ਦਰਖਤ ਵੇਖਿਆ। ਕੀ ਸੀ ਦਰਖਤ ਦੀ ਆਚਰਜਤਾ? ਸੁਣੋ,
ਗੀਤ ਗੋਬਿੰਦ ਸੰਪੂਰਨ।
ਆ ਜਿਹੜਾ ਗੀਤ ਗੋਬਿੰਦ ਗ੍ਰੰਥ ਲਿਖਿਆ ਸੀ ਨਾ, ਸਾਰੇ ਸੰਪੂਰਨ ਉਹ ਗ੍ਰੰਥ,
ਪਤ ਲਿਖਿਆ ਅੰਤ ਨਾ ਪਾਵੇ।
ਹਾਂ, ਪੱਤੇ ਪੱਤੇ 'ਤੇ ਲਿਖਿਆ ਹੋਇਆ ਸੀ ਗੀਤ ਗੋਬਿੰਦ, ਪੱਤ ਪੱਤੇ ਪੱਤੇ 'ਤੇ ਉਹ ਲਿਖਿਆ ਹੋਇਆ, ਸਾਰੇ ਦਰਖਤ ਦਾ ਪੱਤਾ ਭਰਿਆ ਪਿਆ ਗੀਤ ਗੋਬਿੰਦ ਨਾਲ, ਅੰਤ ਨਹੀਂ ਕੋਈ ਆ ਰਿਹਾ ਜੀ। ਫਿਰ
ਭਗਤ ਹੇਤ
ਪ੍ਰਕਾਸ਼ ਕਰ ਹੋਏ ਦਿਆਲ ਮਿਲੈ ਗਲ ਲਾਵੈ।
ਠੀਕ ਹੈ, ਭਗਤ ਹੇਤ ਪ੍ਰਕਾਸ਼ ਕਰ। ਹੁਣ ਭਗਤੀ ਦੇ ਪ੍ਰੇਮ ਕਰਕੇ ਜੀ ਪ੍ਰਕਾਸ਼ ਹੋਏ ਨੇ ਮਹਾਰਾਜ, ਦਰਸ਼ਨ ਵੀ ਦਿੱਤੇ ਇੱਥੇ ਉਹਨੂੰ, ਪ੍ਰਕਾਸ਼ ਕਰਾਇਆ ਗਿਆਨ ਦਾ, ਬ੍ਰਹਮ ਗਿਆਨ ਕਰਾਇਆ। ਹੋਏ ਦਿਆਲ, ਦਿਆਲੂ ਹੋ ਕੇ ਮਿਲੇ ਨੇ, ਸਾਹਮਣੇ ਆ ਕੇ ਮਿਲ ਕੇ ਗੱਲ ਲਾਵੈ, ਭਗਤ ਜਾਇ ਦੇ ਉਹਨੂੰ ਗੱਲ ਲਾ ਲਿਆ।
ਸੰਤ ਅਨੰਤ ਨਾ ਭੇਦ ਗਣਾਵੈ।
ਇਉਂ ਭਾਈ, ਸੰਤ ਵਿੱਚ ਅਨੰਤ ਕੌਣ ਹੈ? ਪਰਮੇਸ਼ਰ। ਭੇਦ ਨਹੀਂ ਗਿਣਨਾ ਚਾਹੀਦਾ, ਫਰਕ ਨਹੀਂ ਜਾਣਨਾ ਚਾਹੀਦਾ। ਪੂਰਨ ਸੰਤ ਵਿੱਚ ਅਤੇ ਰੱਬ ਵਿੱਚ ਭਾਈ ਅੰਤਰ ਨਹੀਂ ਕੋਈ ਹੋਣ ਸਮਝਣਾ ਚਾਹੀਦਾ। ਸੰਤ ਅਨੰਤ ਹੈ, ਅੰਤਰ ਨਾ ਹੀ ਆਉਂਦਾ ਨਾ, ਸੋ ਅੰਤਰ ਨਹੀਂ ਕੋਈ ਹੈਗਾ। ਭਾਈ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੁੰਦੇ ਨੇ, ਪਰ ਜੇ ਕੋਈ ਪੂਰਾ ਹੋਵੇ, ਸੰਤ ਹੋਵੇ, ਸੰਤ ਵਾਲੇ ਗੁਣ ਹੋਣ ਉਹਦੇ ਵਿੱਚ ਅਤੇ ਰੱਬ ਵਿੱਚ, ਹਾਂ ਫਰਕ ਨਹੀਂ ਕੋਈ। ਹਾਂ, ਹਰ ਹਰ ਜੰਦੋ ਏਕ ਹੈ, ਬੇ ਵਿਚਾਰ ਕਛ ਨਾ ਹੈ। ਜਲ ਤੇ ਤਰੰਗ ਜਿਉਂ, ਜਲ ਹੀ ਵੇਖੇ ਸਮਾਨ, ਫਰਕ ਨਹੀਂ ਕੋਈ। ਚਲੋ, ਹੁਣ ਨਾਮਦੇਵ ਦਾ ਪ੍ਰਸੰਗ ਸੁਣ। ਹਾਂ, ਆਹੀ ਸ਼ਬਦ ਆ, ਰਾਗੀ ਗਾਉਂਦੇ ਆ ਨਾ ਸਲਾਮੇ ਦਾ ਸ਼ਬਦ, ਸਾਡੇ ਸਿੰਘਾਸਨ ਹਰ ਜੀ ਆਏ, ਕਈ ਰਾਗੀਆਂ ਨੇ ਗਾਇਆ ਹੈ, ਇਹੀ ਹੈ, ਇਹੀ ਪੌੜੀ ਗਾਉਂਦੇ ਨੇ। ਚਲੋ ਅੱਗੇ, ਤੁਸੀਂ ਵੀ ਗਾਓ।
ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਦਾਇਆ।
ਹਾਂਜੀ, ਹੁਣ ਨਾਮਦੇਵ ਦੀ ਭਾਈ ਜੋ ਪ੍ਰਸੰਗ ਹੈ, ਭਾਈ ਗੁਰਦਾਸ ਸਾਹਿਬ ਜੀ ਆਪਣੇ ਇਸ ਪੌੜੀ ਵਿੱਚ ਉਹਨੂੰ ਪ੍ਰਗਟ ਕਰ ਰਹੇ ਨੇ। ਕੰਮ ਕਿਤੇ ਪਿਓ ਚੱਲਿਆ,
ਕੰਮ ਕਿਤੇ ਪਿਓ ਚੱਲਿਆ,
ਕਿਹਦਾ ਪਿਓ ਚੱਲਿਆ? ਨਾਮਦੇਵ ਦਾ ਪਿਓ ਨਹੀਂ ਚੱਲਿਆ, ਇੱਥੇ ਗਲਤ ਲਿਖਤਾ, ਤੁਹਾਡੇ ਅਰਥ ਹੋਣੇ ਇੱਥੇ ਲਿਖਦੇ ਲਿਖਤਾ ਵੀ ਨਾਮਦੇਵ ਦਾ ਪਿਓ ਚੱਲਿਆ ਕਿਤੇ, ਨਹੀਂ ਨਾਮਦੇਵ ਦਾ ਪਿਓ ਨਹੀਂ ਸੀ ਗਿਆ, ਨਾਨਾ ਗਿਆ ਸੀ। ਕਿਹਦਾ ਪਿਓ ਗਿਆ ਸੀ? ਮਾਂ ਦਾ ਪਿਓ, ਮਾਤਾ ਦਾ ਪਿਤਾ ਗਿਆ ਸੀ। ਇੱਥੇ ਟੀਕੇ ਵਿੱਚ ਉਹ ਕਿਤੇ ਗਲਤੀ ਹੋਈ ਹੋਈ ਆ, ਉਹਦਾ ਹੀ ਪਿਤਾ ਕਹਿ ਦਿੱਤਾ ਹੈ। ਮਾਤਾ ਦਾ ਪਿਤਾ ਗਿਆ ਸੀ, ਕਹਿ ਲਓ ਨਾਨਾ ਗਿਆ। ਨਾਮਦੇਵ ਜੀ ਦੇ ਨਾਨਾ ਜੀ ਨੂੰ ਕੋਈ ਕੰਮ ਹੋਇਆ, ਕਿਉਂਕਿ ਅੱਗੇ ਨਿਆਣੇ ਨਾਨਕਿਆਂ 'ਚ ਪੜ੍ਹਦੇ ਹੁੰਦੇ ਸੀ, ਬਹੁਤੇ ਵੱਡੇ ਹੋ ਕੇ ਫਿਰ ਆਉਂਦੇ, ਅਤੇ ਉਹ ਨਾਨਕੇ ਅਤੇ ਨਾਨਾ ਜਿਹੜਾ ਸੀ ਮਾਤਾ ਦਾ ਪਿਓ ਚੱਲਿਆ ਕਿਸੇ ਕੰਮ ਨੂੰ, ਨਾਮਦੇਵ ਨੂੰ ਆਖ ਸਦਾਇਆ, ਨਾਮਦੇਵ ਨੂੰ ਆਖ ਕੇ ਚੱਲਿਆ ਗਿਆ। ਬਈ ਅੱਗੇ ਮੈਂ ਠਾਕਰਾਂ ਦੀ ਪੂਜਾ ਭਾਈ ਰੋਜ਼ ਕਰਦਾ, ਅੱਜ ਮੈਂ ਚੱਲਿਆ ਬਾਹਰ, ਅੱਜ ਤੁਸਾਂ ਨੇ ਠਾਕਰਾਂ ਦਾ ਇਸ਼ਨਾਨ ਕਰਾਉਣਾ, ਠਾਕਰਾਂ ਨੂੰ ਭੋਗ ਲਵਾਉਣਾ, ਅਤੇ ਠਾਕਰਾਂ ਨੂੰ ਦੁੱਧ ਪਿਉਣ ਦੀ ਡਿਊਟੀ ਤੇਰੀ ਆ। ਅਤੇ ਉਹ ਡਿਊਟੀ ਲਾ ਗਏ ਨੇ, ਚੱਲੇ ਗਿਆ। ਫਿਰ
ਠਾਕੁਰ ਦੀ ਸੇਵਾ ਕਰੀ,
ਇਹ ਆ ਗਿਆ ਲੈ ਬਾਈ, ਦੋ ਤੈਨੂੰ ਕਹਿਣ ਲੱਗੇ ਠਾਕੁਰ ਦੀ ਸੇਵਾ ਕਰਨੀ ਆ ਠਾਕੁਰਾਂ ਦੀ। ਫਿਰ
ਦੁੱਧ ਪਿਆਵਣ ਕਹਿ ਸਮਝਾਇਆ,
ਅਤੇ ਦੁੱਧ ਵੀ ਪਿਆਉਣਾ ਇਹਨੂੰ ਕਹਿ ਕੇ ਸਮਝਾ ਕੇ ਚਲੇ ਗਏ ਨੇ। ਹਾਂਜੀ,
ਨਾਮ ਦਿਓ ਇਸ਼ਨਾਨ ਕਰ।
ਹੁਣ ਨਾਨਾ ਜੀ ਦਾ ਹੁਕਮ ਮੰਨ ਕੇ ਨਾਮਦੇਵ ਜੀ ਨੇ ਇਸ਼ਨਾਨ ਕੀਤਾ ਪਹਿਲਾਂ ਆਪ, ਫਿਰ
ਕਪਲ ਗਾਏ ਦੋਹੇ ਕਹਿ ਲੈ ਆਇਆ।
ਹਾਂ, ਕਪਲ ਗਾਏ, ਕਪਲ ਹੁੰਦੀ ਹੈ ਭੂਰੇ ਰੰਗ ਦੀ ਗਾਂ, ਗੋਰੀ ਗਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਨੂੰ ਕਪਲਾ ਗਾਂ ਕਹਿੰਦੇ ਨੇ। ਗਾਂ ਮੈਨੇ ਕਹੂ ਗਾਂ, ਭੂਰੇ ਰੰਗ ਦੀ ਗੋਰੇ ਰੰਗ ਦੀ ਗਾਂ, ਜਿਹੜੀ ਦੋਹੇ ਦਾ ਅਰਥ ਹੁੰਦਾ ਚੋਕੇ, ਦੋ ਦਾ ਅਰਥ ਦੋ ਵੀ ਹੁੰਦਾ ਨਾ, ਪਰ ਇਸ ਦੋਹੇ ਦਾ ਅਰਥ ਹੈ ਦੁੱਧ ਕੱਢਣਾ, ਚੋਣੀ ਗਾਂ। ਦੋਹੇ ਕਹਿ ਚੋ ਕਰਕੇ ਦੁੱਧ ਲਿਆ ਜਾਂਦਾ ਜੀ ਨਾਮਦੇਵ ਨੇ। ਹਾਂ, ਕੀ ਕੀਤਾ ਹੁਣ?
ਠਾਕੁਰ ਨੂੰ ਨਿਹਾਲ ਕਹਿ,
ਨਾਵਾਲ ਕਹਿ,
ਨਾਵਾਲ ਕਹਿ।
ਹਾਂ, ਠਾਕਰਾਂ ਦਾ ਇਸ਼ਨਾਨ ਕੀਤਾ ਜੀ, ਫਿਰ
ਚਰਨੋਦਕ ਲੈ ਤਿਲਕ ਚੜਾਇਆ,
ਚਰਨਾਂ ਦਾ ਉਹ ਜਲ ਲਿਆ, ਜਿਵੇਂ ਨਾਨੇ ਨੇ ਦੱਸਿਆ ਸੀ ਜਿਹੜਾ ਨਮਾਇਆ ਨਾ ਪਹਿਲਾਂ ਠਾਕੁਰ, ਉਹਦਾ ਜਿਹੜਾ ਪਾਣੀ ਸੀ ਉਹ ਲਿਆ, ਚਰਨਾਂ ਦਾ ਜਲ ਲੈ ਕੇ ਤਿਲਕ ਚੜਾਇਆ, ਤਿਲਕ ਲਾ ਲਿਆ ਆਪਣੇ ਮੱਥੇ 'ਤੇ, ਬਰਜਾਦਾ ਮੁਤਾਬਕ ਜਿਵੇਂ ਦੱਸਿਆ ਸੀ। ਹੁਣ ਨਾਨਾ ਤਾਂ ਅੱਗੇ ਫਾਰਮੈਲਿਟੀ ਕਰਦਾ ਸੀ ਨਾ, ਉਈ ਮੂੰਹ ਨੂੰ ਲਾ ਦਿੰਦਾ ਸੀ ਜਲ ਪੀ ਲਿਆ, ਹੁਣ ਹੁਣ ਨਾਮਦੇਵ ਦੇਖੋ ਪਿਆ ਕੇ ਹਟੂ। ਹਾਂਜੀ,
ਹੱਥ ਜੋੜ ਬੇਨਤੀ ਕਰੈ,
ਹੁਣ ਜਦੋਂ ਦੁੱਧ ਵਾਲੀ ਗੱਲ ਆਈ ਨਾ, ਠਾਕਰਾਂ ਨੂੰ ਹੱਥ ਜੋੜੇ ਬੇਨਤੀ ਕਰਦਾ, ਕੀ ਕਹੇ ਬੇਨਤੀ ਕਰਦਾ ਜੀ?
ਦੁੱਧ ਪੀਓ,
ਦੁੱਧ ਪੀਓ, ਹੋ ਦੁੱਧ ਹੈ ਕਿ ਦੁੱਧ,
ਦੁੱਧ
ਦੱਦੇ ਨੂੰ ਦੋ ਨੇ, ਕਹਿੰਦੇ ਦੱਦੇ ਨੂੰ ਦੋ ਨੇ, ਦੱਦੇ ਨੂੰ ਇੱਕ ਹੈ, ਕੀ ਹੈ ਦੱਦੇ ਨੂੰ ਇੱਕ
ਔਂਕੜ,
ਔਂਕੜ ਜੇ ਦੋ ਨੇ ਤਾਂ ਦੁੱਧ ਪਾਣ ਲਾ, ਇੱਕ ਹੈ ਤੇ ਦੁੱਧ, ਇੱਕ ਔਂਕੜੀ ਹੈ,
ਔਂਕੜੀ ਹੈ ਜੀ।
ਚਲੋ ਠੀਕ ਆ, ਚਲੋ ਕਈਆਂ ਕੋਲ ਦੋ ਨੇ, ਉਹ ਤਾਂ ਦੁੱਧ ਪਾਣ ਲਾ, ਜੇ ਇੱਕ ਹੈ ਤੇ ਦੁੱਧ,
ਹਾਂਜੀ ਦੁੱਧ,
ਭਾਵ ਤਾਂ ਦੁੱਧ ਦਾ ਹੀ ਹੈ। ਹੱਥ ਜੋੜ ਕੇ ਬੇਨਤੀ ਕਰਦਾ ਦੁੱਧ ਪੀਆ ਜੀ,
ਦੁੱਧ ਪੀਆ ਜੀ,
ਜਾਂ ਦੁੱਧ ਪੀਆ ਜੀ ਗੋਬਿੰਦ ਰਾਇਆ,
ਜੀ ਗੋਬਿੰਦ ਰਾਇਆ,
ਜੀ ਗੋਬਿੰਦ ਰਾਏ ਜੀ, ਦੁੱਧ ਪੀਓ। ਹੁਣ ਅੱਗੇ ਨਾਨਾ ਪਿਆਉਂਦਾ ਸੀ, ਮੈਂ ਵੀ ਲੱਗਾ ਪਿਓਣ, ਪੀਓ। ਫਿਰ
ਨਿਹਚੋ ਕਰ ਆਰਾਧਿਆ,
ਨਿਸ਼ਚਾ ਕੀਤਾ, ਕਹਿੰਦੇ ਮੇਰੇ ਨਾਲ ਕੀ ਗੱਲਾਂ ਨਹੀਂ ਹੈ, ਮੇਰੇ ਤੋਂ ਕਿਉਂ ਨਹੀਂ ਪੀਂਦੇ, ਨਾਨੇ ਤੋਂ ਰੋਜ਼ ਪੀਂਦੇ ਹੋ। ਪਰ ਹੁਣ ਤਾਂ ਇਸ ਗੱਲ ਦਾ ਪਤਾ ਨਹੀਂ ਨਾ ਸੀ, ਵੀ ਨਾਨਾ ਤਾਂ ਫਾਰਮੈਲਿਟੀ ਕਰਦਾ ਸੀ। ਹਾਂ, ਨਿਹਚੋ ਹੋਇਆ, ਨਿਸ਼ਚਾ ਨਾਲ ਆਰਾਧਿਆ, ਕਿਉਂ ਨਹੀਂ ਪੀਂਦੇ, ਪੀ ਲਓ।
ਹੋਏ ਦਇਆਲ ਦਰਸ ਦਿਖਲਾਇਆ,
ਦੇਖ ਲਿਆ ਉਹਦਾ ਵਿਸ਼ ਫੇਥ, ਦੇਖ ਲਿਆ ਵੀ ਇਹ ਪਿਆ ਕੇ ਹਟੂ, ਅਤੇ ਦਰਸ਼ਨ ਦਿਖਾਉਣਾ ਕੀਤਾ। ਫਿਰ
ਭਰੀ ਕਟੋਰੀ ਨਾਮਦੇਵ,
ਦੁੱਧ ਦੀ ਭਰਿਆ ਕਟੋਰਾ ਸੋਨੇ ਦਾ ਸੀ, ਨਾਨਾ ਅਮੀਰ ਸੀ, ਐਵੇਂ ਨਹੀਂ ਸੀ, ਸੋਨੇ ਦੇ ਕਟੋਰੇ ਨਾਲ ਪਿਆਉਂਦਾ ਸੀ ਦੁੱਧ। ਭਰੀ ਕਟੋਰੀ ਨਾਮਦੇਵ, ਨਾਮਦੇਵ ਨੇ ਕਟੋਰੀ ਭਰ ਲਈ ਆ।
ਲੈ ਠਾਕਰ ਨੂੰ ਦੁੱਧ ਪੀ ਆਇਆ,
ਇੱਥੇ ਵੀ ਦੁੱਧ ਹੈ, ਇੱਕ ਦੂਧ ਹੈ। ਚਲ, ਲੈ ਠਾਕਰ ਨੂੰ ਦੁੱਧ ਪੀ ਆਇਆ,
ਠਾਕਰ ਨੂੰ ਦੁੱਧ ਪੀ ਆਇਆ।
ਜਦੋਂ ਪਿਉਣ ਲੱਗਾ ਨਾ ਦੁੱਧ, ਮੂੰਹ ਨੂੰ ਲਾਉਣ ਲੱਗਾ, ਅਤੇ ਦਰਸ਼ਨ ਦੇਣ ਤੋਂ ਪਹਿਲਾਂ, ਅਤੇ ਆਵਾਜ਼ ਆਈ ਠਾਕਰ 'ਚੋਂ, ਕਹਿੰਦੇ ਕਹਿੰਦੇ ਪੱਥਰ ਵੀ ਬੋਲਦੇ ਆ ਨਾ, ਕਹਿੰਦੇ ਕਹਿੰਦੇ ਪੱਥਰ ਵੀ ਦੁੱਧ ਪੀਂਦੇ ਆ। ਆਵਾਜ਼ ਆਈ, ਕਹਿੰਦੇ ਪੱਥਰਾਂ ਨੇ ਵੀ ਦੁੱਧ ਪੀਤਾ ਹੈ, ਅਤੇ ਨਾਮਦੇਵ ਕਹਿੰਦਾ ਫਿਰ ਪੱਥਰ ਬੋਲਦੇ ਵੀ ਨਹੀਂ, ਜਿਹੜੀ ਆਵਾਜ਼ ਆ ਰਹੀ ਹੈ, ਜੇ ਪੱਥਰ ਦੁੱਧ ਨਹੀਂ ਪੀਂਦੇ, ਪੱਥਰ ਬੋਲਦੇ ਵੀ ਨਹੀਂ। ਉਸ ਵੇਲੇ ਫਿਰ ਜਿਹੜਾ ਅਸੀਂ ਦੋਵੇਂ ਆਖਿਆ, ਅਤੇ ਫਿਰ ਪ੍ਰਗਟ ਹੋਣਾ ਹੀ ਪਿਆ। ਪ੍ਰਗਟ ਹੋ ਕੇ ਗੱਟ ਗੱਟ ਕਰਕੇ ਜੋ ਦੁੱਧ ਪੀਣ ਲੱਗੇ ਨਾ, ਜਦੋਂ ਦੇਖਿਆ ਵੀ ਤਾਂ ਪੀ ਜਾਂਦਾ ਹੈ, ਆ ਇੱਧਰ ਵੀ ਪਿਆ ਦਿਓ ਭਾਈ ਦੁੱਧ। ਹਾਂਜੀ, ਜਦੋਂ ਗੱਟ ਗੱਟ ਕਰਕੇ ਪੀ ਜਾਂਦੇ, ਕਹਿੰਦੇ ਨਾਨਾ ਜੀ ਨੂੰ ਤਾਂ ਸ਼ੀਤ ਪ੍ਰਸ਼ਾਦ ਨਹੀਂ, ਮੇਰੇ ਜੋਗਾ ਵੀ ਛੱਡਦੇ। ਹਾਂਜੀ, ਜਦੋਂ ਪੀ ਜਾਂਦੇ ਨੇ ਨਾ, ਦੁੱਧ ਪੀ ਜਾਂਦੇ ਨੇ ਠਾਕਰ ਨੇ, ਕਹਿੰਦੇ ਨਾਨਾ ਜੀ ਨੂੰ ਸ਼ੀਤ ਪ੍ਰਸ਼ਾਦ ਦਿੰਦੇ, ਤੁਸੀਂ ਮੇਰੇ ਨਾਲ ਕੋਈ ਨਾਰਾਜ਼ਗੀ ਆ, ਸਾਰਾ ਹੀ ਪੀ ਜਾਂਦੇ ਹੋ, ਛੱਡਦੇ ਮਾੜਾ ਮੋਟਾ। ਇਹ ਦੇਖੋ ਭਗਤਾਂ ਦੀਆਂ ਸਿੱਧੀਆਂ ਗੱਲਾਂ। ਚਲੋ,
ਗਾਏ ਮੂਈ ਜੀਵਾ ਲਿਓ,
ਜਿੱਥੇ ਆਉਂ ਦੁੱਧ ਪੀਤਾ ਅਤੇ ਸ਼ੀਤ ਪ੍ਰਸ਼ਾਦ ਦਿੱਤਾ ਨਾ, ਦੂਜਾ ਕੀ ਹੋਇਆ, ਗਾਏ ਮੂਈ ਜੀਵਾ ਲਿਓ। ਫਿਰ ਜਿਹੜਾ ਸੀ ਸੁਲੇਮ ਸਾਹਿਬ ਬਾਦਸ਼ਾਹ ਦੀ ਗਾਂ ਜੀ ਦੀ ਕੀਤੀ ਭਗਤ ਨਾਮਦੇਵ ਦੇ ਕਹੇ 'ਤੇ, ਉਹ ਕਹਿ ਰਹੇ ਨੇ, ਕਹਿੰਦੇ ਕਿਵੇਂ ਭਗਤ ਦੀ ਗੱਲ ਪੂਰੀ ਕਰਦਾ ਰੱਬ। ਆਉਂਦੀ ਆ ਨਾ ਸਾਖੀ, ਸੁਲੇਮ ਸਾਹਿਬ ਬਾਦਸ਼ਾਹ ਦੀ ਗਾਂ ਮਰੀ, ਸੁਲੇਮ ਸਾਹਿਬ ਕਹਿੰਦਾ ਸੀ ਤੂੰ ਭਗਤ ਹੈ, ਮਰੀ ਵੀ ਗਾਂ ਜੀ ਦੀ ਕਰ, ਨਾ ਤਾਂ ਮੂਈ ਗਊ ਨੂੰ ਜਿੰਦੀ ਕਰ, ਨਹੀਂ ਤਾਂ ਫਿਰ ਮੈਂ ਤੂੰ ਜਿਹੜਾ ਸਜ਼ਾ ਦਊਂਗਾ। ਇਸ ਕਰਕੇ ਉਹ ਗਊ ਵੀ ਭਾਈ ਦਾ ਭਗਤ ਦੀ ਗੱਲ ਮੰਨ ਕੇ ਰੱਬ ਨੇ ਗਊ ਜਿੰਦੀ ਕੀਤੀ। ਹੋਰ ਕੀ ਕੀਤਾ,
ਨਾਮਦੇਵ ਦਾ ਛੱਪਰ ਛਾਇਆ,
ਅਤੇ ਨਾਮਦੇਵ ਦਾ ਛੱਪਰ ਛਾਇਆ,
ਨਾਮਦੇਵ ਦਾ ਛੱਪਰ
ਛਾਇਆ। ਜਦੋਂ ਨਾਮਦੇਵ ਯਾਤਰਾ ਕਰਨ ਚੱਲ ਗਿਆ, ਤਾਂ ਮਗਰੋਂ ਮੀਰ ਸ਼ੇਠ ਦਾ ਘਰ ਲਾ ਕੇ ਗੁਆਂਢ ਸੀ, ਉਹ ਮਹਿਲ ਬਣਾਉਣ ਲੱਗਾ, ਕਹਿੰਦੇ ਸ਼ਿੰਬੇ ਨੇ ਛੱਪਰੀ ਕੀ ਕਰਨੀ ਹੈ, ਢਾ ਦਿਓ, ਇਹਦੇ ਵਿੱਚੇ ਰਲਾ ਲਓ, ਆਪਣੇ ਘਰ ਦੇ ਵਿੱਚੇ ਰਲਾ ਲਈ ਸੀ। ਮੁੜ ਕੇ ਆ ਕੇ ਦੇਖਿਆ, ਕਹਿਣ ਲੱਗਾ ਮੇਰੀ ਛੱਪਰੀ ਕਿੱਥੇ ਹੈ, ਕਹਿੰਦਾ ਛੱਪਰੀ ਨੂੰ ਕਿਹਾ ਇੱਥੇ ਹੋਰ ਪਾ ਲਿਆ ਤੂੰ, ਇੱਥੇ ਅਸੀਂ ਮਹਿਲ ਬਣਾ ਲਿਆ ਆਪਣਾ। ਉਸ ਵੇਲੇ ਰੱਬ ਦੇ ਅੱਗੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇੰਨਾ ਧੱਕਾ, ਇਉਂ ਫਿਰ ਵਾਹਿਗੁਰੂ ਨੇ ਆ ਕਰਕੇ ਇਹੋ ਜਿਹੀ ਸੋਹਣੀ ਛੱਪਰੀ ਬਣਾਈ। ਗੁਆਂਢਣ ਪੁੱਛਦੀ ਹੈ ਨਾਮਦੇਵ ਨੂੰ ਵੀ ਛਿੰਬਿਆ ਕਿੱਥੋਂ ਇੰਨੀ ਸੋਹਣੀ, ਕਿਹੜਾ ਕਾਰੀਗਰ ਹੈ ਜਿਹਨੇ ਇਹਦੀ ਛੱਪਰੀ, ਮੌਕੋ ਬੇਟੀ ਦੇ ਹੋ ਵਰਤਾਈ ਹੋ, ਕਾ ਪਹਿਚਾਣ ਸਵਾਈ ਹੋ, ਇਹ ਛੱਪਰੀ ਕਿਤੋਂ ਬਣਵਾਈ ਹੈ, ਉਹ ਛੱਪਰੀ ਬੰਨੀ ਇੰਨੀ ਸੋਹਣੀ, ਉਹ ਭਗਤ ਦਾ ਕਾਰਜ ਪੂਰਾ ਕੀਤਾ। ਹੋਰ ਅੱਗੇ
ਫਿਰ ਦੇਹੁਰਾ ਰੱਖਿਓਨ,
ਚੌਥੀ ਗੱਲ ਕੀ ਹੋਈ, ਭਗਤ ਦੇਵ ਦਾ ਜਦੋਂ ਔਂਡਾ ਸ਼ਹਿਰ ਆ ਨਾ ਹਜ਼ੂਰ ਸਾਹਿਬ ਤੋਂ ਕੋਈ 40 ਕੁ ਮੀਲ ਦੂਰੀ 'ਤੇ ਔਂਡਾ ਸ਼ਹਿਰ ਹੈ, ਉੱਥੇ ਮੰਦਰ ਸੀ, ਨਾਮਦੇਵ ਵੀ ਜਾ ਕੇ ਮੰਦਰ 'ਚ ਬੈਠਾ ਹੈ, ਪਾਂਡਿਆਂ ਨੇ ਫੜ ਕੇ ਬਾਹਰ ਕੱਢ ਦਿੱਤਾ ਨੀਵੀਂ ਜਾਤ ਜਾਣ ਕੇ, ਵੀ ਇਹ ਅੰਦਰ ਨਹੀਂ ਵੜ ਸਕਦਾ, ਨੀਵੀਂ ਜਾਤੀ ਦਾ, ਬਾਹਰ ਕੱਢ ਦਿੱਤਾ। ਪਿਛਲੇ ਪਾਸੇ ਮੰਦਰ ਦੇ ਪੱਛੋਂ ਵਾਲੇ ਪਾਸੇ ਜਾ ਬੈਠਾ ਹੈ, ਰੱਬ ਅੱਗੇ ਅਰਦਾਸ ਕੀਤੀ ਤੇਰੇ ਭਗਤਾਂ ਦੀ ਇੰਨੀ ਬੇਅਦਬੀ, ਤਾਂ ਦੇਹੁਰਾ ਉਸ ਜਿਹੜਾ ਮੰਦਰ ਸੀ ਉਸ ਪਾਸੇ ਨੂੰ ਮੂੰਹ ਫਿਰ ਗਿਆ ਜਿੱਧਰ ਭਗਤ ਬੈਠਾ ਸੀ। ਹੁਣ ਦੇਖ ਕੇ ਆਇਆ, ਅਸੀਂ ਵੀ ਗਏ ਤੇ ਹਜ਼ੂਰ ਸਾਹਿਬ ਢੱਲੋਂ ਸਾਹਿਬ ਵੀ ਗਏ ਨੇ, ਜਾ ਕੇ ਦੇਖ ਕੇ ਆਇਆ, ਅਤੇ ਉਹ ਮੰਦਰ ਦਾ ਹੁਣ ਉਸ ਪਾਸੇ ਨੂੰ ਮੂੰਹ ਆ ਜਿੱਧਰ ਭਗਤ ਨਾਮਦੇਵ ਦਾ ਸਥਾਨ ਹੈ ਜਿੱਥੇ ਬਣਿਆ ਹੋਇਆ, ਔਂਡਾ ਸ਼ਹਿਰ, ਔਂਡਾ ਹਜ਼ੂਰ ਸਾਹਿਬ ਜਾਓ ਤਾਂ ਉੱਥੇ 40 ਕੁ ਮੀਲ ਦੂਰੀ 'ਤੇ ਹੈ, ਉੱਥੇ ਲੈ ਜਾਂਦੇ ਆ ਟੈਕਸੀਆਂ ਵਾਲੇ, ਜਾ ਨਹੀਂ ਉੱਥੋਂ ਅੱਗੇ ਜਾਣਾ ਪੈਂਦਾ,
ਵੱਖਰੇ ਪਾਸੇ
ਅੱਗੇ ਜਾਣਾ ਪੈਂਦਾ ਸਾਈਡ 'ਤੇ। ਜਦੋਂ ਹਜ਼ੂਰ ਸਾਹਿਬ ਜਾਓਗੇ ਨਾ ਉੱਥੇ ਤੁਸੀਂ ਦੱਸੋ ਵੀ ਔਂਡੇ ਜਾਣਾ, ਉੱਥੇ ਗੱਡੀਆਂ ਵਾਲੇ ਲੈ ਜਾਂਦੇ ਨੇ, ਜਾਂ ਜਿਹੜੀ ਗੱਡੀ 'ਤੇ ਤੁਸੀਂ ਗਏ ਉਹ ਲੈ ਜੂਗਾ ਆਪੇ, ਔਂਡੇ ਜਾਣਾ ਅਤੇ ਸਾਰਾ ਨਕਸ਼ਾ ਬਣਿਆ ਹੁੰਦਾ। ਉਹ ਵੀ ਦੇ ਦਿੰਦੇ ਨੇ, ਬਾਬੇ ਵੀ ਦੇ ਦਿੰਦੇ ਹੈ। ਹਾਂ ਨਰਸੀ ਬਾਹਮਣੀ ਉਹ ਵੀ ਸਾਈਡ 'ਤੇ ਹੈ। ਸੋ ਉਹ ਆਉਂਦੇ ਗਏ ਸੀ, ਉਹ ਮੰਦਰ ਜਾ ਕੇ ਦੇਖਿਆ। ਉਹ ਜਦੋਂ ਔਰੰਗਜ਼ੇਬ ਬਾਦਸ਼ਾਹ ਸੀ ਨਾ, ਇਹਨਾਂ ਦੇ ਹਿੰਦੂਆਂ ਦਾ ਮੰਦਰ ਢਾਈ ਜਾਂਦਾ ਸੀ, ਇਹ 'ਤੇ ਵੀ ਹਮਲਾ ਕੀਤਾ ਉਹਨੇ। ਇਹ ਮੰਦਰ ਜਿਹੜਾ ਸੀ ਕਿਤੇ ਇੱਟਾਂ ਦਾ ਨਹੀਂ ਬਣਾਇਆ ਹੋਇਆ, ਪਹਾੜ ਨੂੰ ਖੋਦ ਕੇ ਹੀ, ਕਾਲਾ ਪੱਥਰ ਹੈ, ਪਹਾੜ ਨੂੰ ਖੋਦ ਕੇ ਹੀ ਬਣਾਇਆ ਹੋਇਆ ਸੀ। ਇਹਦਾ ਅੱਧਾ ਹਿੱਸਾ ਉੱਪਰਲਾ ਜਿਹੜਾ ਸੀ ਔਰੰਗਜ਼ੇਬ ਨੇ ਬਰੂਦ ਲਾ ਕੇ ਉਡਾ ਦਿੱਤਾ, ਢਾ ਦਿੱਤਾ। ਉਹ ਹੁਣ ਬਾਕੀ ਦਾ ਜਿਹੜਾ ਅਸਲੀ ਹਿੱਸਾ ਖੜ੍ਹਾ ਹੇਠਾਂ ਹੈ, ਜਿਹੜਾ ਬਾਅਦ 'ਚ ਇਹਨਾਂ ਨੇ ਬਣਾਇਆ ਹੈ, ਉਹ 'ਤੇ ਉਹਨੇ ਚਿੱਟੀ ਕਲੀ ਵਗੈਰਾ ਰੰਗ ਵਗੈਰਾ ਕੀਤਾ ਹੈ, ਉਹ ਵੱਖਰਾ ਖੜ੍ਹਾ ਹੈ। ਪਰ ਜਿਹੜਾ ਅਸਲੀ ਮੰਦਰ ਹੈ, ਉਹ ਪਹਾੜ ਨੂੰ ਖੋਦ ਕੇ ਜਿਹੜਾ ਬਣਾਇਆ ਸੀ, ਉੱਥੇ ਖੜ੍ਹਾ ਹੈ। ਇਸ ਤਰ੍ਹਾਂ ਫਿਰ ਦੇਹੋ ਰਾਹ ਰੱਖੇ ਹੋਣ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੱਕਾ ਫੇਰਿਆ ਨਾ, ਇਉਂ ਭਗਤ ਦੀ ਰੱਖਿਆ ਵਾਸਤੇ, ਅਪਮਾਨ ਤੋਂ ਬਚਾਉਣ ਵਾਸਤੇ ਵਾਹਿਗੁਰੂ ਨੇ ਦੇਹਰਾ ਫੇਰਿਆ। ਚਾਰ ਵਰਨ ਲੈ ਪੈਰੀ ਪਾਇਆ, ਚਾਰੇ ਵਰਨ ਦਾ ਲੋਕਾਂ ਨੂੰ ਚਰਨੀ ਲਾਇਆ ਜੀ, ਭਗਤਾਂ ਦੇ
ਭਗਤ ਜਨਾਂ ਦਾ ਕਰੇ ਕਰਾਇਆ।
ਇਉਂ ਭਗਤ ਜਨਾਂ ਦਾ ਕਰਿਆ ਹੋਇਆ ਕੰਮ ਜਿਹੜਾ ਹੈ ਵਾਹਿਗੁਰੂ ਪੂਰਾ ਕਰਦਾ, ਜੋ ਵੀ ਬੇਨਤੀ ਕਰ ਦਿੰਦੇ ਨੇ ਭਗਤ ਪੂਰੀ ਕਰਦਾ। ਮੇਰੀ ਬਾਂਧੀ ਭਗਤ ਸੁਣਾਵੈ, ਬਾਂਧਾ ਭਗਤ ਨਾ ਛੂਟਾ ਮੋਹੇ, ਇੱਕ ਸਮੇਂ ਮੌਕਾ ਕਹਿ ਬਾਂਧਾ ਹੈ ਤਾਂ ਮੋਹ ਪਹਿ ਜਵਾਬ ਨਾ ਹੋਏ, ਤਾਂ ਮੋਹ ਪਹਿ ਫੁੱਲ ਜਵਾਬ ਨਾ ਹੋਏ। ਇਉਂ ਆਉਂਦਾ ਚਲੋ ਜੀ।
ਦਰਸ਼ਨ ਵੇਖਣ ਨਾਮ ਦੇਵ ਭੁੱਲ ਕੇ
ਭਲਕੇ
ਉੱਠ ਤਰਲੋਚਨ ਆਵੈ।
ਹੁਣ ਨਾਮਦੇਵ ਦਾ ਅਤੇ ਤਰਲੋਚਨ ਭਗਤ ਦਾ ਪ੍ਰਸੰਗ ਹੈ। ਦਰਸ਼ਨ ਵੇਖਣ ਵਾਸਤੇ ਨਾਮਦੇਵ ਦੇ ਸਵੇਰੇ ਅੰਮ੍ਰਿਤ ਵੇਲੇ ਭਲ ਕੇ ਉੱਠ ਕੇ ਹੀ ਤਰਲੋਚਨ ਉਹਦੇ ਘਰ ਆਉਂਦਾ ਭਗਤ ਨਾਮਦੇਵ ਦੇ। ਹਾਂਜੀ, ਆ ਕੇ
ਭਗਤ ਕਰਨ ਮਿਲ ਦੋਏ ਜਣੇ।
ਹਾਂ, ਦੋਵੇਂ ਜਣੇ ਮਿਲ ਕੇ ਭਗਤੀ ਦੀਆਂ ਗੱਲਾਂ ਕਰਦੇ ਨੇ। ਫਿਰ
ਨਾਮਦੇਵ ਹਰ ਚਲਤ ਸੁਣਾਵੈ।
ਨਾਮਦੇਵ ਜਿਵੇਂ ਜਿਵੇਂ ਰੱਬ ਨੂੰ ਉਹਦੇ ਦਰਸ਼ਨ ਹੋਏ ਨੇ ਨਾ ਜਿੰਨੀ ਵਾਰੀ, ਉਹ ਕੌਤਕ ਰੱਬ ਦੇ ਚਲਤ ਮੈਨੇ ਕੌਤਕਾਂ ਦੀ ਕਥਾ ਸੁਣਾਉਂਦਾ ਤਰਲੋਚਨ ਨੂੰ, ਵੀ ਇੱਦਾਂ ਮੈਨੂੰ ਦਰਸ਼ਨ ਹੋਏ ਨੇ ਰੱਬ ਦੇ, ਐਂ ਮੈਨੂੰ ਰੱਬ ਮਿਲਿਆ। ਹਾਂ ਅੱਗੇ
ਮੇਰੀ ਭੀ ਕਰ ਬੇਨਤੀ।
ਜਦੋਂ ਇਹ ਗੱਲ ਆਖੀ ਨਾ ਵੀ ਐਂ ਦਰਸ਼ਨ ਹੋਏ ਨੇ, ਤਰਲੋਚਨ ਕਹਿੰਦਾ ਮੇਰੀ ਵੀ ਬੇਨਤੀ ਕਰ ਦੇ, ਮੈਨੂੰ ਵੀ ਰੱਬ ਨੂੰ ਮਿਲਾ ਦੇ ਜਿਹੜਾ ਹੈਗਾ, ਕਰ ਮੇਰੀ ਬੇਨਤੀ।
ਦਰਸ਼ਨ ਦੇਖਾਂ ਜੇ ਤਿਸ ਭਾਵੈ,
ਜੇ ਉਹਨੂੰ ਭਾਵੇ ਮੈਂ ਵੀ ਰੱਬ ਦੇ ਦਰਸ਼ਨ ਕਰ ਲਵਾਂ।
ਫਿਰ ਠਾਕੁਰ ਜੀ ਨੂੰ ਪੁੱਛੋ,
ਜਦੋਂ ਦੂਜੇ ਦਿਨ ਰੱਬ ਦਰਸ਼ਨ ਦੇਣ ਆਇਆ ਨਾ ਨਾਮਦੇਵ ਜੀ ਨੂੰ, ਨਾਮਦੇਵ ਜੀ ਪੁੱਛਦਾ ਕੀ ਪੁੱਛਿਆ,
ਦਰਸ਼ਨ ਕਿਵੇਂ ਤਰਲੋਚਨ ਪਾਵੈ।
ਜੀ ਹਾਂ, ਮੇਰਾ ਤਰਲੋਚਨ ਮਿੱਤਰ ਹੈ, ਇਹਨੂੰ ਵੀ ਦਰਸ਼ਨ ਦੇ ਦਿਓਗੇ, ਇਹਨੂੰ ਵੀ ਆਪ ਮਿਲੋਗੇ। ਕਿਉਂ ਰੱਬ ਨੂੰ ਪੁੱਛਣਾ ਕੀਤਾ, ਕਿਹੋ ਜਿਹਾ ਸੀਨ ਹੋਊਗਾ, ਰੱਬ ਮੂਹਰੇ ਖੜ੍ਹਾ ਹੋਣਾ ਹੈ, ਅਤੇ ਨਾਮਦੇਵ ਜੀ ਕਿਵੇਂ ਪੁੱਛ ਰਿਹਾ ਹੋਣਾ, ਮੇਰੇ ਮਿੱਤਰ ਨੂੰ ਵੀ ਜੀ ਦਰਸ਼ਨ ਦੇ ਦਿਓ। ਹਾਂ ਹਾਂ ਚਲੋ।
ਹੱਸ ਕੇ ਠਾਕੁਰ ਬੋਲਿਆ,
ਮੂਹਰੋਂ ਰੱਬ ਨੇ ਜਵਾਬ ਦਿੱਤਾ, ਹੱਸ ਕੇ ਬੋਲੇ, ਕੀ ਕਹਿੰਦੇ,
ਨਾਮਦੇਵ ਨੂੰ ਕਹਿ ਸਮਝਾਵੈ।
ਨਾਮਦੇਵ ਨੂੰ ਕਹਿ ਕੇ ਗੱਲ ਸਮਝਾਉਣ ਲੱਗੇ ਨੇ ਦਰਸ਼ਨ ਦੇਣ ਦੇ ਸੰਬੰਧ ਵਿੱਚ, ਕੀ ਦੱਸਿਆ ਅਗਲੀ ਲਾਈਨ ਪੜ੍ਹੋ।
ਹੱਥ ਨਾ ਆਵੈ ਭੇਟ ਸੋ,
ਕਹਿੰਦੇ ਭਾਈ ਇਹ ਲੋਕਾਂ ਤੋਂ ਭੇਟਾ ਲੈਂਦਾ ਤਰਲੋਚਨ ਬਾਹਮਣ, ਇਹਨੂੰ ਨਹੀਂ ਹੱਥ ਆਉਣਾ ਸੀ, ਇਹਨੂੰ ਨਹੀਂ ਮਿਲਣਾ, ਇਹ ਲੋਕਾਂ ਤੋਂ ਮਾਇਆ ਹੀ ਠੱਗਦਾ, ਇਹਦੀ ਸੱਚੀ ਭਗਤੀ ਨਹੀਂ ਹੈਗੀ, ਇਹਨੂੰ ਨਹੀਂ ਮਿਲਣਾ। ਫਿਰ
ਤੁਸ ਤਰਲੋਚਨ ਮੈਂ ਮੋਹੇ ਲਾਵੈ।
ਹਾਂ, ਜੇ ਤੂੰ ਖੁਸ਼ ਹੈ ਦਰਸ਼ਨ ਦੇਣ ਵਿੱਚ, ਤੁਸ ਨਾਮ ਦਾ ਖੁਸ਼ ਹੋਣ ਦਾ, ਤੁਸ ਆਇਆ ਨਾ ਇੱਥੇ, ਤੁਸ ਮੈਨੇ ਖੁਸ਼ ਹੋਣਾ, ਜੇ ਨਾਮ ਦੇ ਤੂੰ ਖੁਸ਼ ਹੈ ਨਾ, ਤਾਂ ਮੈਂ ਮੂੰਹ ਲਾ ਲੈਂਦਾ ਇਹਨੂੰ। ਹਾਂ, ਮੋਹੇ ਲਾਵੈ, ਮੂੰਹ ਲਾ ਲੈਂਦੇ ਹਾਂ, ਮਿਲ ਪੈਂਦੇ ਹਾਂ। ਹਾਂਜੀ,
ਹਉ ਅਧੀਨ ਹਾਂ ਭਗਤ ਦੇ।
ਰੱਬ ਜੀ ਕਹਿੰਦੇ, ਵਾਹਿਗੁਰੂ ਕਹਿੰਦੇ, ਅਸੀਂ ਅਧੀਨ ਹਾਂ ਭਗਤਾਂ ਦੇ ਤੁਹਾਡੇ, ਜਿਵੇਂ ਕਹੋਗੇ ਮੰਨ, ਤੁਹਾਡੀ ਮੰਨਣੀ ਹੋ ਪਊ ਸਾਨੂੰ। ਹਾਂਜੀ,
ਪਹੁੰਚਣਾ ਹੰਗਾ ਭਗਤੀ ਦਾਵਾ।
ਹਾਂ, ਜਿਵੇਂ ਭਗਤੀ ਦਾ ਕਿਸੇ ਨੇ ਦਾਅਵਾ ਕੀਤਾ ਨਾ, ਤੁਸੀਂ ਵੀ ਜੀ ਮਿਲੋ ਜ਼ਰੂਰ, ਇਹਨੂੰ ਤੁਸੀਂ ਦਾਅਵਾ ਕਰ ਰਹੇ ਹੋ, ਮਿਲੋ ਇਹਨੂੰ, ਇਹ ਜਿਹੜਾ ਤੁਹਾਡਾ ਦਾਅਵਾ ਹੈ ਨਾ, ਹੰਗਣਾ ਹੁੰਦਾ ਛਕਣਾ, ਮੈਂ ਇਹਨੂੰ ਦਾਅਵੇ ਨੂੰ ਮੋੜ ਨਹੀਂ ਸਕਦਾ, ਤੁਹਾਡੇ ਕੀਤੇ ਦਾਅਵੇ ਨੂੰ, ਭਗਤਾਂ ਦੀ ਗੱਲ ਮੈਂ ਸਿਰੇ ਰੱਖ ਸਕਦਾ, ਭਗਤਾਂ ਦਾ ਕਿਹਾ ਨਹੀਂ ਮੈਂ ਮੋੜ ਸਕਦਾ, ਹੰਗਾ ਹੁੰਦਾ ਛਕਣਾ, ਨਹੀਂ ਮੋੜ ਸਕਦਾ, ਰੱਦ ਨਹੀਂ ਕਰ ਸਕਦਾ।
ਹੋਏ ਵਿਚੋਲਾ ਆਣ ਮਿਲਾਵੈ,
ਤੂੰ ਬਣ ਵਿਚੋਲਾ, ਜਿਵੇਂ ਵਿਚੋਲਾ ਬਣ ਕੇ ਭਾਈ ਮਿਲਾ ਦਿੰਦੇ ਨੇ, ਜਿਹੜੇ ਰੱਬ ਦੇ ਆਪ ਮਿਲੇ ਹੁੰਦੇ ਪਿਆਰੇ ਨੇ ਨਾ ਰੱਬ ਨਾਲ, ਹੋਰਾਂ ਨੂੰ ਵੀ ਮਿਲਾ ਦਿੰਦੇ ਨੇ, ਇਉਂ ਪਾਲ ਪੁਕਾਰ ਕਰ ਦਿੰਦੇ ਨੇ। ਹਾਂਜੀ, ਅੱਗੇ
ਬਾਹਮਣ ਪੂਜੇ ਦੇਵਤੇ।
ਲਓ ਜੀ, ਹੁਣ ਜੱਟ ਦੀ ਵਾਰੀ ਆ ਗਈ। ਹਾਂਜੀ, ਧੰਨਾ ਜੀ ਦੀ ਸੁਣੋ ਕਹਾਣੀ।
ਤੰਨਾ ਗਊ ਚਰਾਵਣ ਆਵੈ।
ਹੁਣ ਤੰਨਾ ਭਗਤ ਬਾਰੇ ਸੁਣੋ। ਇਹ ਤੰਨਾ ਜਿਹੜਾ ਸੀ ਨਾ, ਗਊਆਂ ਚਾਰ ਦਿੱਟਾਂ ਦਾ ਕੰਮ ਦਾ, ਪਸ਼ੂ ਰੱਖਣੇ, ਪਾਲਣੇ, ਖੇਤੀਬਾੜੀ ਕਰਨੀ, ਚਾਰ ਲੈਣੇ, ਅਤੇ ਇਹ ਇਦੋਂ ਇਹਦਾ ਕੰਮ ਹੈ। ਅਤੇ ਇੱਦਾਂ ਹੀ ਬ੍ਰਾਹਮਣ ਸੀ, ਉਹਨਾਂ ਦਾ ਕੰਮ ਸੀ ਠਾਕੁਰ ਪੂਜਾ ਹੀ ਕਰਨਾ। ਜਮੁਨਾ ਨਦੀ ਦੇ ਕੰਢੇ ਉੱਤੇ ਉਹ ਆਪਣੀ ਜਿਹੜਾ ਹੈਗਾ ਪੂਜਾ ਕਰਦਾ ਠਾਕੁਰਾਂ ਦੀ। ਬ੍ਰਾਹਮਣ ਜਿਹੜਾ ਇਹ ਗਊਆਂ ਨੂੰ ਪਾਣੀ ਪੂਣੀ ਪਿਲਾਉਂਦਾ ਉੱਥੇ ਧੰਨਾ ਜਿਹੜਾ। ਹਾਂ ਫਿਰ ਹਾਂਜੀ ਧੰਨਾ, ਇਹ ਧੁਆਨ ਪਿੰਡ ਹੋਇਆ ਜੀ ਧੁਆਨ। ਹਾਂ ਧੁਆਨ ਪਿੰਡ ਦਾ ਸੀ, ਕਈਆਂ ਨੇ ਰਾਜਸਥਾਨ ਦਾ ਲਿਖਿਆ ਦੱਸਿਆ, ਉਹ ਗਲਤ ਹੈ। ਇਹ ਟਾਂਗ ਇਲਾਕੇ ਦੇ ਵਿੱਚ ਧੁਆਨ ਪਿੰਡ ਹੈ, ਟਾਂਗ ਦਾ ਇਲਾਕਾ, ਉੱਥੋਂ ਦਾ ਰਹਿਣ ਪਿੰਡ ਹੈ ਟਾਂਗ ਦੇ ਇਲਾਕੇ ਵਿੱਚ ਧੁਆਨ ਪਿੰਡ। ਦਿੱਲੀ ਤੋਂ ਕੋਈ 20 ਮੀਲ ਦੀ ਦੂਰੀ 'ਤੇ ਹੀ ਆ ਇਹ ਪਿੰਡ, ਧੁਆਨ ਦਿੱਲੀ ਦੇ ਨੇੜੇ ਹੀ ਹੈ। ਹਾਂ ਉਹ ਵਿਚਾਰਿਆਂ ਨੇ ਫਿਰ ਉਹਨੀ ਖੋਜ ਨਹੀਂ ਕਰ ਉਹਨੇ ਦੱਸਤਾ, ਜਿਹਾ ਜਿਹਾ ਉਹਨਾਂ ਨੇ ਪੜਿਆ ਉਹਨੇ ਚੱਕਣਾ। ਹਾਂਜੀ ਹਾਂ ਬਣਾ ਲਿਆ ਹੁਣ ਜਾਂ ਬਾਅਦ 'ਚ ਰਾਜਸਥਾਨ ਚੱਲ ਗਿਆ ਉਹ, ਐਂ ਹੋ ਗਿਆ। ਹਾਂਜੀ ਠੀਕ, ਪਰ ਆਮ ਪਿੰਡ ਦਾ ਨਾਂ ਧੁਆਨ ਹੈ। ਤੁਸੀਂ ਮਹਾਨ ਕੋਸ਼ ਵੇਖੋਗੇ ਨਾ, ਸ਼ਾਇਦ ਉੱਥੇ ਵੀ ਲਿਖਿਆ ਹੋਊਗਾ। ਧੁਆਨ ਪਿੰਡ ਦਿੱਲੀ ਤੋਂ 20 ਮੀਲ ਦੀ ਦੂਰੀ 'ਤੇ ਹੈ। 1473 ਵਿੱਚ ਇਹਦਾ ਜਨਮ ਹੋਇਆ, ਸੰਮਤ 1473 ਵਿੱਚ। ਹਾਂਜੀ
ਧੰਨੇ ਡਿੱਠਾ
ਬ੍ਰਾਹਮਣ ਪੂਜਾ ਦੇਵਤੇ,
ਬ੍ਰਾਹਮਣ ਪੂਜਾ ਦੇਵਤੇ,
ਬ੍ਰਾਹਮਣ ਤਾਂ ਦੇਵਤਿਆਂ ਦੀ ਠਾਕਰਾਂ ਦੀ ਪੂਜਾ ਕਰਦਾ ਹੈ। ਧੰਨਾ
ਗਊ ਚਰਾਵਣ
ਅਤੇ ਧੰਨਾ ਉੱਥੇ ਗਊ ਗਊਆਂ ਚਰਾਉਣ ਆਉਂਦਾ ਜਮੁਨਾ ਦੇ ਕੰਢੇ 'ਤੇ। ਹੁਣ ਰਾਜਸਥਾਨ ਤਾਂ ਕੋਈ ਜਮੁਨਾ ਨਹੀਂ ਨਾ ਚੱਲਦੀ, ਹੁਣ ਭਾਈ ਗੁਰਦਾਸ ਸਾਹਿਬ ਦੀ ਗਵਾਹੀ ਹੈ, ਇਹ ਝੂਠ ਨਹੀਂ ਹੋ ਸਕਦਾ ਜੋ ਭਾਈ ਗੁਰਦਾਸ ਸਾਹਿਬ ਲਿਖ ਰਹੇ ਨੇ, ਯਥਾਰਥ ਲਿਖ ਰਹੇ ਨੇ। ਹਾਂਜੀ ਹਾਂਜੀ
ਧੰਨੇ ਡਿੱਠਾ ਚਲਤ ਇਹ,
ਧੰਨੇ ਨੇ ਕੋਈ ਕੌਤਕ ਦੇਖਿਆ ਪੰਡ ਜੋ ਪੂਜਾ ਕਰਦਾ ਸੀ, ਕਿ
ਪੁੱਛੇ ਬ੍ਰਾਹਮਣ ਆਖ ਸੁਣਾਵੇ,
ਕਹਿੰਦਾ ਵੀ ਰੋਜ਼ ਮੈਂ ਪੰਡਿਤ ਜੀ ਦੇਖਦਾ, ਤੁਸੀਂ ਆ ਕੀ ਇਹਨਾਂ ਦਾ ਇਸ਼ਨਾਨ ਕਰਾਉਂਦੇ ਹੋ ਮੂਰਤੀਆਂ ਦਾ, ਫਿਰ ਇਹਨਾਂ ਨੂੰ ਭੋਗ ਵਗੈਰਾ ਲਵਾਉਂਦੇ ਹੋ, ਇਹ ਕੀ ਚਲਤ ਕੀ ਕੌਤਕ ਹੈ, ਬ੍ਰਾਹਮਣ ਨੂੰ ਆ ਕੇ ਸੁਣਾਉਣਾ ਕੀਤਾ ਜੀ।
ਠਾਕੁਰ ਦੀ ਸੇਵਾ ਕਰੇ,
ਉਹ ਫਿਰ ਉੱਤਰ ਦਿੱਤਾ ਬ੍ਰਾਹਮਣ ਨੇ, ਜੀ ਮੈਂ ਠਾਕੁਰ ਹੈ ਨੇ ਸਾਡੇ, ਉਹਨਾਂ ਦੀ ਅਸੀਂ ਸੇਵਾ ਕਰਦੇ ਹਾਂ। ਤੰਨਾ ਕਹਿੰਦਾ ਇਹ ਸੇਵਾ ਦਾ ਫਲ ਕੀ ਮਿਲੂਗਾ, ਕੋਈ ਫਲ ਮਿਲਦਾ ਹੈ? ਪੰਡਿਤ ਦੱਸਦਾ ਕੀ ਫਲ ਮਿਲਦਾ,
ਜੋ ਇੱਛਾ ਸੋਈ ਫਲ,
ਕਹਿੰਦੇ ਆਹ ਫਲ ਮਿਲਦਾ, ਜਿਹੜਾ ਕੋਈ ਇੱਛਾ ਕਰੋ ਇਹ ਠਾਕੁਰ ਪੂਰੀ ਕਰ ਦਿੰਦੇ ਨੇ। ਹਾਂਜੀ
ਧੰਨਾ ਕਰਦਾ ਜੋਦੜੀ,
ਧੰਨੇ ਨੇ ਬੇਨਤੀ ਕੀਤੀ ਪੰਡਿਤ ਨੂੰ, ਜੀ ਮੈਨੂੰ ਵੀ ਦੇ ਦਿਓ, ਕਦਾ ਹੈਗਾ ਠਾਕੁਰ, ਮੈਂ ਵੀ ਕਰ ਲਿਆ ਕਰੂੰਗਾ ਜੋਦੜੀ, ਮੇਰੀਆਂ ਇੱਛਾ ਵੀ ਪੂਰੀਆਂ ਹੋ ਜਾਣਗੀਆਂ। ਹਾਂਜੀ
ਮੈਂ ਭੇਜਦੇ ਇੱਕ ਜੇ ਤੁਧ ਭਾਵੈ,
ਮੈਂ ਭੇਜਦੇ ਇਹ, ਮੈਨੂੰ ਵੀ ਦੇ ਦੇ ਇੱਕ, ਮੈਂ ਭੇਜਦੇ ਇੱਕ ਠਾਕੁਰ ਆ ਜਾ, ਮੈਨੂੰ ਵੀ ਦੇ ਦੇ, ਜੇ ਤੂੰ ਭਾਵੇਂ ਦੇ ਦੇ ਮੈਨੂੰ ਕਿੱਦਾਂ। ਫਿਰ ਪੰਡਿਤ ਜੀ ਨੇ ਅਸਲੀ ਠਾਕੁਰ ਨਹੀਂ ਦੇਣਾ, ਗਣੋਂ ਲਾਉਣ ਵਾਸਤੇ ਜੱਟ ਨੂੰ ਨਾ ਕੀ ਕਰਿਆ, ਪੱਥਰ ਚੱਕ ਕੇ ਦੇਣ ਲੱਗਾ, ਸੋਹਣਾ ਹੋਣਾ ਗਏ
ਪੱਥਰ ਇੱਕ ਲਪੇਟ ਕਰ ਦੇ,
ਕਰਤੇ ਵਿਸਰਾ
ਪੱਥਰ ਇੱਕ ਲਪੇਟ ਕਰ,
ਹਾਂ ਇੱਕ ਪੱਥਰ ਕੱਪੜੇ 'ਚ ਲਪੇਟਿਆ। ਹਾਂ
ਦੇ ਧੰਨੇ ਨੂੰ ਗੈਲ ਛੁਡਾਵੇ,
ਦੇ ਕੇ ਤੈਨੂੰ ਪਿੱਛਾ ਛਡਾਉਣ ਲੱਗਾ ਉੱਥੇ ਜੱਟ ਤੋਂ, ਵੀ ਇਹਨੇ ਕਿਹੜਾ ਪੂਜਣ ਆਇਆ ਜਾਂ ਇਹਨੂੰ ਕਿਹੜਾ ਹੋਇਆ, ਇੱਕ ਚੱਕਿਆ ਉੱਥੋਂ ਪੱਥਰ ਕੱਪੜੇ 'ਚ ਲਪੇਟਿਆ, ਕਹਿੰਦਾ ਆਹੀ ਠਾਕੁਰ ਹੈ, ਲੈ ਇਹਦੀ ਪੂਜਾ ਕਰ ਲਿਆ ਕਰ। ਹੁਣ ਤੰਨਾ ਦ੍ਰਿੜ ਹੋ ਗਿਆ ਉਸ ਗੱਲ 'ਤੇ। ਹਾਂ ਕੀ ਹੋਇਆ ਘਰੇ ਆਇਆ,
ਠਾਕੁਰ ਨੂੰ ਨਵਾ ਲਿਕਾ,
ਹਾਂ ਜਿਵੇਂ ਉਹ ਨਵਾਉਂਦਾ ਸੀ ਨਾ ਇਹਦੇ 'ਚ ਜਮੁਨਾ 'ਚ, ਇਹ ਘਰੇ ਲਿਆਂਦਾ ਨੇ ਉਹ ਪੱਥਰ, ਠਾਕੁਰ ਸਮਝ ਕੇ ਇਸ਼ਨਾਨ ਕਰਾਉਣ ਲੱਗਾ ਉਹਦੀ ਤਰ੍ਹਾਂ। ਫਿਰ ਕੀ ਹੋਇਆ,
ਛਾਹੇ ਰੋਟੀ ਲੈ ਭੋਗ ਚੜਾਵੇ,
ਹੁਣ ਜੱਟਾਂ ਦੇ ਘਰ ਮਿੱਸੀ ਰੋਟੀ ਹੁੰਦੀ ਆ ਛੋਲਿਆਂ ਵਾਲੀ, ਨਾਲ ਲੱਸੀ ਤਾਂ ਹੁੰਦੀ ਹੋਇਆ ਜ਼ਰੂਰ, ਛਾਹੇ ਮੈਨੇ ਲੱਸੀ, ਛਾਹੇ ਆਇਆ ਨਾ, ਛਾਹੇ ਰੋਟੀ ਲੈ ਭੋਗ ਲਗਾ ਚੜਾਵੇ,
ਲੈ ਭੋਗ ਚੜਾਵੇ,
ਮਿੱਸੀ ਰੋਟੀ ਹੈ, ਲੱਸੀ ਦਾ ਵੱਡਾ ਗਲਾਸ ਗੰਗਣੀ ਵਾਲਾ ਭਰਿਆ ਹੋਣਾ, ਅਤੇ ਉਹ ਹੁਣ ਕਹਿਣ ਲੱਗਾ ਜੀ ਛਕੋ ਜੀ ਹੁਣ। ਹਾਂਜੀ
ਹੱਥ ਜੋੜ ਮਿੰਨਤਾਂ ਕਰੇ,
ਹੁਣ ਜੇ ਤਾਂ ਅਸਲੀ ਹੋਵੇ ਤੇ ਪੰਡਿਤ ਮੰਗਦਾ ਵਾਲਾ ਇਰਾਦਾ ਤਾਂ ਨਹੀਂ ਨਾ, ਇਰਾਦਾ ਅਸਲੀ ਆ ਪੱਥਰ ਭਾਵੇਂ ਲੱਗ ਲਈ ਹੈ, ਮਿੰਨਤ ਹੈ ਕਿ ਮਿੰਨਤਾਂ,
ਮਿੰਨਤਾਂ
ਚਲੋ ਦੋਵੇਂ ਠੀਕ ਨੇ, ਮਿੰਨਤ ਹੈ ਤੇ ਮਿੰਨਤ ਪੜ੍ਹ ਲਿਓ, ਮਿੰਨਤ ਹੈ ਤੇ ਪਾਠ ਅੰਤਰ ਹੋਣਾ। ਹੱਥ ਜੋੜ ਕੇ ਹੁਣ ਪੱਥਰ ਦੇ ਮੂਹਰੇ ਬੈਠਾ ਧੰਨਾ ਜੱਟ, ਮਿੰਨਤਾਂ ਕਰਦਾ, ਕਹਿੰਦੇ ਬ੍ਰਾਹਮਣ ਤੇ ਤਾਂ ਰੋਜ਼ ਪੀਂਦੇ ਹੋ, ਕਿਉਂ ਜੱਟ ਦਾ ਮਾੜਾ ਕੋਈ ਪੀਂਦੇ ਕਿਉਂ ਨਹੀਂ ਪੀਓ
ਪੈਰੀ ਪੈ ਪੈ ਬਹੁਤ ਮਨਾਵੈ
ਪੈਰੀ ਪੈ ਕੇ ਮਨਾਵੀ ਜਾਂਦਾ ਹੈ ਮਿੰਨਤਾਂ ਕਰੀ ਜਾਂਦਾ ਜੀ ਪੀਣਾ ਪਊ ਅੱਜ ਤੇ ਹਾਂ ਫਿਰ
ਹਉ ਪੀ ਮੂੰਹ ਨਾ ਜੁਠਾਲਸਾ
ਹਾਂ ਠੀਕ ਹੈ ਔਖਾ ਜਿਹਾ ਨਹੀਂ ਹੋਣਾ ਹਉ ਪੀ ਮੂੰਹ ਨਾ ਜੁਠਾਲਸਾ
ਹਉ ਪੀ ਮੂੰਹ ਨਾ ਜੁਠਾਲਸਾ
ਤੂੰ ਰੁੱਠਾ
ਤੂੰ ਰੁੱਠਾ
ਮੈਂ ਕਿਹੋ ਨਾ ਸੁਖਾਵੈ
ਮੈਂ ਕਿਹੋ ਨਾ ਸੁਖਾਵੈ
ਜਦੋਂ ਨਾ ਪੀਣਾ ਕੀਤਾ ਕਹਿੰਦਾ ਚੰਗਾ ਫਿਰ ਜੇ ਤੂੰ ਨਹੀਂ ਨਾ ਪੀਂਦਾ ਰੋਟੀ ਮੈਂ ਵੀ ਨਹੀਂ ਅੱਜ ਖਾਂਦਾ ਤੂੰ ਛਕੇਗਾ ਤਾਂ ਮੈਂ ਛਕੂੰ ਜੁਠਾਲਸਾ ਨੂੰ ਜੂਠਾ ਕਰਨਾ ਮੈਂ ਵੀ ਅੱਜ ਮੂੰਹ ਜੂਠਾ ਨਹੀਂ ਕਰਨਾ ਸੁੱਚੇ ਮੂੰਹੇ ਰਹਿਣਾ ਅਤੇ ਤੂੰ ਰੁੱਠਾ ਜੇ ਤੂੰ ਅੱਜ ਮੇਰੇ ਨਾਲ ਰੁੱਸ ਗਿਆ ਬਾਹਮਣ ਨਾਲ ਤਾਂ ਖੁਸ਼ ਹੋ ਕੇ ਖਾਂਦਾ ਸੀ ਅਤੇ ਮੇਰੇ ਨਾਲ ਰੁੱਠਾ ਨਾ ਅਤੇ ਮੈਂ ਕਿਹੋ ਨਾ ਸੁਖਾਵੈ ਮੈਨੂੰ ਅੱਜ ਕੁਝ ਵੀ ਨਹੀਂ ਚੰਗਾ ਲੱਗਦਾ ਫਿਰ ਅੱਜ ਸਾਡੇ ਘਰ ਦਾ ਨਾ ਕੰਮ ਕਾਰ ਨਾ ਕੁਝ ਹੋਰ ਚੀਜ਼ ਜਿੰਨਾ ਚਿਰ ਛਕਦਾ ਨਹੀਂ ਮੈਂ ਨਹੀਂ ਛਕਣਾ ਫਿਰ
ਗੁਸਾਈ ਪਰਥਕ ਹੋਏ
ਭਾਈ ਐਵੇਂ ਪਰ ਫੇਥ ਤਕੜਾ ਹੋਵੇ ਧੰਨੇ ਜੱਟ ਵਾਲਾ ਗੁਸਾਈ ਪ੍ਰਤੱਖ ਹੋਏ
ਗੁਸਾਈ ਪ੍ਰਤੱਖ ਹੋਏ
ਜਿਵੇਂ ਹਰਨਾਕਸ਼ ਨੂੰ ਦੇ ਮਾਰਨ ਵੇਲੇ ਥੰਮ ਵਿੱਚੋਂ ਨਿਕਲੇ ਸੀ ਨਾ ਪ੍ਰਗਟ ਹੋਏ ਸੀ ਹੁਣ ਇੱਥੇ ਪੱਥਰ 'ਚੋਂ ਪ੍ਰਗਟ ਹੋਏ ਨੇ ਉਸ ਪੱਥਰ 'ਚੋਂ ਰੱਬ ਜਿਹੜੇ ਸੀ ਪ੍ਰਤੱਖ ਹੋ ਕੇ ਸਾਹਮਣੇ ਆ ਗਏ
ਰੋਟੀ ਖਾਏ ਛਾਏ ਮੂੰਹ ਲਾਵੈ
ਕਹਿੰਦੇ ਲਿਆ ਧੰਨਿਆ ਫਿਰ ਛੱਕ ਲੈਂਦੇ ਹਾਂ ਬਾਈ ਤੂੰ ਸੁਕਾ ਕੇ ਹੀ ਹਟੇਗਾ ਰੋਟੀ ਛਕੀ ਛਾਹੇ ਲੱਸੀ ਵੀ ਜੀ ਭਾਈ ਨਾਲ ਪੀ ਗਏ ਨੇ ਹਾਂਜੀ
ਭੋਲਾ ਭਾਓ ਗੋਬਿੰਦ ਮਿਲਾਵ
ਹਾਂਜੀ ਮਿਲਾਵ ਹੈ ਤੇਰੇ ਕੋਲ
ਸਾਡੇ ਕੋਲ ਮਿਲਾਵ ਹੈ
ਮਿਲਾਵ ਹੈ ਕਿ ਮਿਲਾਵ ਹੈ
ਮਿਲਾਵ ਹੈ ਜੀ ਸਾਡੇ ਕੋਲ
ਹਾਂ ਮਿਲਾਵ ਹੈ ਪੜ੍ਹੋ ਫਿਰ ਭੋਲਾ ਭਾਓ
ਭੋਲਾ ਭਾਓ
ਗੋਬਿੰਦ ਮਿਲਾਵ ਹੈ
ਗੋਬਿੰਦ ਮਿਲਾਵ ਹੈ
ਹੁਣ ਤੰਨੇ ਚ ਦੀ ਭੋਲਾ ਭਾਣ ਬਾਹਮਣ ਸੀ ਚਤਰਾਈ ਭੇਟਾ ਹੀ ਲੈਂਦਾ ਸੀ ਲੋਕਾਂ ਤੋਂ ਵੀ ਮੈਂ ਠਾਕਰਾਂ ਦੀ ਪੂਜਾ ਕਰਦਾ ਧੰਨਾ ਵਿਚਾਰਾ ਭੋਲਾ ਜੱਟ ਹੈ ਪਿਆ ਕੇ ਹਟਿਆ ਫਿਰ ਕਹਿਣ ਲੱਗਾ ਬਾਹਮਣ ਨੇ ਅਤੇ ਕਿਹਾ ਸੀ ਵੀ ਇੱਛਾ ਪੂਰੀਆਂ ਕਰਦਾ ਹੈ ਅਤੇ ਮੇਰੀਆਂ ਵੀ ਇੱਛਾ ਪੂਰੀਆਂ ਕਰ ਮੈਂ ਹੁਣ ਨੌਕਰ ਨਹੀਂ ਕੋਈ ਰੱਖਣਾ ਸੀਰੀ ਨਹੀਂ ਮੈਂ ਰਲਾਉਣਾ ਕੋਈ ਚੱਲ ਨੱਕੇ ਛੱਡ ਜਾ ਕੇ ਉੱਥੇ ਮੇਰਾ ਹਲ ਵਾ ਮੇਰਾ ਖੂਹ ਅੱਜ ਤੁਸਾਂ ਨੇ ਚਲਾਉਣਾ ਹੈ ਅਤੇ ਮਿਲ ਗਿਆ ਮੁਕਤ ਦਾ ਸਾਰੇ ਕੰਮ ਕਰਵਾਏ ਜੀ ਫਿਰ ਵਾਹਿਗੁਰੂ ਦੇ ਪਾਸੋਂ ਨੱਕੇ ਵੀ ਛਡਾਏ ਗਊਆਂ ਵੀ ਚੜਾਈਆਂ ਧੰਨੇ ਦੀਆਂ ਗਊਆਂ ਚਾਰੀਆਂ ਪੜ੍ਹਦੇ ਨਾ ਧਾਰਨ ਅਤੇ ਇਉਂ ਫਿਰ ਜਿਹੜਾ ਸੀ ਸਾਰੇ ਕੰਮ ਕਰਾ ਕੇ ਜੋ ਪੰਡਿਤ ਨੂੰ ਜਾ ਕੇ ਕਹਿਣ ਲੱਗਾ ਕਹਿੰਦਾ ਪੰਡਿਤ ਜੀ ਗੱਲ ਸੁਣ ਲਓ ਜਿਹੜਾ ਮੇਰੇ ਵਾਲਾ ਠਾਕਰ ਆ ਨਾ ਤੇਰਾ ਤਾਂ ਖਾ ਪੀ ਕੇ ਜਾਂਦਾ ਹੋਣਾ ਅਤੇ ਮੇਰੇ ਵਾਲਾ ਠਾਕਰ ਮੇਰੇ ਕੰਮ ਕਰਦਾ ਸਾਰੇ ਖੇਤੀਬਾੜੀ ਸਾਰੀ ਮੇਰੀ ਕਰਦਾ ਉਹ ਕਹਿੰਦਾ ਵੀ ਚੱਲ ਵਿਖਾ ਮੈਨੂੰ ਕਿਉਂ ਪੰਡਿਤ ਨੂੰ ਕਦੇ ਦਰਸ਼ਨ ਦਿੱਤੇ ਨਹੀਂ ਸੀ ਜਦੋਂ ਆ ਕੇ ਵੇਖਿਆ ਤਾਂ ਖੂਹ ਵੀ ਚਲਾ ਰਿਹਾ ਨੱਕੇ ਛੱਡ ਰਿਹਾ ਹਲ ਵਾਹ ਰਿਹਾ ਅਤੇ ਪ੍ਰਸ਼ਾਦਾ ਪਾਣੀ ਵੀ ਛਕਦਾ ਫਿਰ ਉਹ ਕਹਿਣ ਲੱਗਾ ਤੰਨਿਆ ਮੈਨੂੰ ਵੀ ਕਰਾ ਦੇ ਦਰਸ਼ਨ ਮੈਨੂੰ ਅਜੇ ਤੱਕ ਨਹੀਂ ਸੀ ਹੋਏ ਤੂੰ ਘਰ ਬੈਠਾ ਮੈਨੂੰ ਨਹੀਂ ਹੋਏ ਅਤੇ ਕਰਵਾ ਉਦੋਂ ਫਿਰ ਕਹਿੰਦੇ ਨੇ ਵੀ ਇਸ ਨੂੰ ਵੀ ਜਿਹੜੇ ਅਸੀਂ ਦਰਸ਼ਨ ਦੇਣ ਵਾਸਤੇ ਧੰਨੇ ਨੇ ਵੀ ਬੇਨਤੀ ਕੀਤੀ ਵੀ ਮੇਰਾ ਤਾਂ ਗੁਰੂ ਹੈ ਇਹ ਤੋਂ ਮੈਨੂੰ ਸਿੱਖਿਆ ਮਿਲੀ ਹੈ ਚੱਲ ਇਹਨੂੰ ਵੀ ਦੇ ਦਿਓ ਇਉਂ ਫਿਰ ਭੋਲਾ ਭਾਵ ਜਦੋਂ ਭੋਲਾਪਣ ਹੋਵੇ ਨਾ ਭਾਈ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਚਤੁਰਾਈ ਨਾ ਚਤੁਰ ਭੁਜ ਪਾਈ ਹੈ ਰੱਬ ਨੂੰ ਚਤੁਰਾਈਆਂ ਨਾਲ ਨਹੀਂ ਪਾਇਆ ਜਾਂਦਾ ਹੁਸ਼ਿਆਰੀਆਂ ਮਨ ਦੀ ਬੁੱਧੀ ਦੀ ਚਤੁਰਾਈ ਨਾਲ ਨਹੀਂ ਰੱਬ ਨੂੰ ਕੋਈ ਪਾ ਸਕਿਆ ਜੇ ਪਾਇਆ ਉੱਥੇ ਵੀ ਕਿਹਾ ਭੋਲੇ ਪਾਏ ਮਿਲਿਆ ਰਘੁਰਾਇਆ ਭੋਲੇ ਪਾਲਣਾ ਰੱਬ ਮਿਲਦਾ ਸੋ ਫਿਰ ਤੰਨੇ ਨੂੰ ਕਹਿਣ ਲੱਗੇ ਹੰਕਾਰ ਹੋਇਆ ਥੋੜ੍ਹਾ ਤੰਨੇ ਨੂੰ ਵੀ ਬਾਹਮਣ ਨੂੰ ਮਿਲਿਆ ਨਹੀਂ ਮੈਨੂੰ ਮਿਲ ਗਿਆ ਉੱਥੋਂ ਰੱਬ ਕਹਿਣ ਲੱਗੇ ਤੰਨੇ ਹੰਕਾਰ ਨਾ ਕਰੀ ਤੇਰੀ 1000 ਪਿਛਲੇ ਜਨਮ ਦੀ ਭਗਤੀ ਆ 1000 ਪਿੱਛੇ ਵੀ ਤੂੰ ਭਗਤੀ ਕਰਦਾ ਹੈ ਇੰਨਾ ਜਨਮ ਅਤੇ ਆਹ ਹੁਣ ਤੇਰਾ ਜਨਮ ਸਫਲਾ ਕਰਨਾ ਸੀ ਸਫਲ ਹੋਈ ਆ ਇਉਂ ਭਾਈ ਭਗਤਾਂ ਦੀ ਰੱਖਿਆ ਜਿਨ੍ਹਾਂ ਦਾ ਫੇਥ ਤਕੜਾ ਨਾ ਰੱਬ 'ਤੇ ਭਰੋਸਾ ਤਕੜਾ ਹੈ ਉਹ ਜ਼ਰੂਰ ਰੱਬ ਨੂੰ ਪਾ ਕੇ ਹਟਦੇ ਨੇ ਕੱਚੇ ਫੇਥ ਵਾਲੇ ਨਹੀਂ ਨਿਸਰਧਕ ਨਹੀਂ ਪਾ ਸਕਦੇ ਅੱਗੇ ਜੀ ਬਸ ਇੱਥੋਂ ਤੱਕੇ ਸੀ ਪੜ੍ਹੋ ਹੁਣ ਸਾਰੀ ਪੌੜੀ ਨੂੰ ਇਕੱਠੇ ਹੋ ਕੇ ਜੱਟ ਦੀ ਬੋਲੀ 'ਚ ਬੋਲਿਓ ਚਲੋ
ਬਾਹਮਣ ਪੂਜਾ ਦੇਵਤੇ ਧੰਨਾ ਗਊ ਚਰਾਵਣ ਆਵੇ ਧੰਨੇ ਡਿੱਠਾ ਚਲਤ ਇਹੋ ਪੁੱਛੇ ਬਾਹਮਣ ਆਖ ਸੁਣਾਵੇ
ਠਾਕੁਰ ਦੀ ਸੇਵਾ ਕਰੈ ਜੋ ਇੱਛਾ ਸੋਈ ਫਲ ਪਾਵੈ ਤੰਨਾ ਕਰਦਾ ਜੋਦੜੀ ਮੈਂ ਪੇ ਦੇਹ ਇੱਕ
ਮੈਂ ਪੀਂਦੇ ਇੱਕ
ਜੇ ਤੁਧ ਭਾਵੈ
ਪੱਥਰ ਇੱਕ ਲਪੇਟ ਕਰ
ਦੇ ਤਨੈ ਨੂੰ ਗੈਲ ਛੁਡਾਵੈ ਠਾਕੁਰ ਨੂੰ ਨਵਲਾਇ ਕੈ ਛਾਹੇ ਰੋਟੀ ਲੈ
ਰੋਟੀ ਲੈ
ਭੋਗ ਚੜਾਵੈ
ਭੋਗ ਚੜਾਵੈ
ਚਲੋ ਅੱਗੇ
ਹੱਥ ਜੋੜ ਮੈਂ
ਰੁੱਠਾ ਤੇ ਜਮ ਕਲਾਓ ਹਾਂ ਪੀ ਮੋਹਨਾ ਜੁਠਾਲ
ਸਾਂ
ਤੂੰ ਰੁੱਠਾ
ਤੂੰ ਰੁੱਠਾ
ਮੈਂ ਕਿਹੋ ਨਾ ਸੁਖਾਵੈ
ਮੈਂ ਕਿਹੋ ਨਾ ਸੁਖਾਵੈ
ਗੋਸਾਈ ਪ੍ਰਤੱਖ ਹੋਏ
ਗੋਸਾਈ ਪ੍ਰਤੱਖ ਹੋਏ
ਰੋਟੀ ਖਾਏ ਸ਼ਾਹੇ ਮੋਹਿ ਲਾਵੈ
ਰੋਟੀ ਖਾਏ ਸ਼ਾਹੇ ਮੋਹਿ ਲਾਵੈ
ਭੋਲਾ ਪਾਓ ਗੋਬਿੰਦ ਮਿਲਾਵੈ
ਭੋਲਾ
ਪਾਓ ਗੋਬਿੰਦ ਮਿਲਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।